ਬੇੜਾ ਡੋਬੇ ਪਾਤਨੀ ਜੇ ਮਲਾਹ ਹੀ ਬੇੜਾ ਡੋਬਣ ਦੀ ਨੀਤ ਹੋਵੇ ਤਾਂ ਬਚਾਊ ਕੌਣ ਇਹ ਜੇ ਬੇੜੇ ਨੂੰ ਜੇ ਘਰ ਦਾ ਪਹਿਰੇਦਾਰ ਹੀ ਸੰਨ ਲਾਉਣ ਲੱਗ ਪਵੇ ਬਚਾਊ ਕੌਣ ਜੇ ਕਹਿਣ ਦਾ ਭਾਵ ਆਪਣੇ ਬਣ ਕੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਪਾ ਕੇ ਸਿੱਖੀ ਬਾਣੇ ਬਸ ਗਮਰਾਹ ਕਰਨ ਲੱਗ ਪੈਣ ਤਾਂ ਬਚਾਊ ਕੌਣ ਬੋਲੋ ਸਤਨਾਮ ਸ੍ਰੀ ਭਾਵ ਅਸੀਂ ਉਹਨਾਂ ਨੂੰ ਆਪਣੇ ਮੰਨ ਲੈਂਦੇ ਹਾਂ ਆਪਣੇ ਮੰਨ ਲੈਂਦੇ ਹਾਂ ਅਸੀਂ ਜਿਸ ਕਰਕੇ ਵੱਧ ਸੁਚੇਤ ਹੋਣ ਦੀ ਲੋੜ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਪੂਜਾ ਆਪਣੀ ਕਰਾਉਂਦੇ ਹੈ ਤੇ ਫਿਰ ਯਾਨੀ ਕਿ ਗਲਤ ਸਿਧਾਂਤ ਪ੍ਰਚਲਿਤ ਕਰਦੇ ਹੈ ਉਹ ਬਹੁਤ ਵਾਰ ਦੱਸਿਆ ਜਿਵੇਂ ਕਿ ਰਸਮੀ ਖੋਤਰੀਆਂ ਇਹ ਤਾਂ ਕੱਲ ਵੀ ਮੈਂ ਕਹਿਤਾ ਸੀ ਜਿੱਥੇ ਸੌ ਸੌ ਖੰਡ ਪਾਠ ਇਕੱਠਾ ਪ੍ਰਕਾਸ਼ ਕੀਤਾ ਕੀ ਕਰਦੇ ਹਾਂ ਵੀ ਇਕੱਠਾ ਕੀਤਾ ਉਹ ਜੀ ਅਸੀਂ ਕੋਤਰੀ ਦਾ ਭੋਗ ਪਾਉਣੇ ਕੋਤਰੀ ਕਰਦੇ ਹਾਂ ਫਿਰ ਕੱਲ ਵੀ ਕਹਿਤਾ ਸੀ ਅੱਜ ਫਿਰ ਕਹਿ ਦੇਵਾਂ ਜਦੋਂ ਕੋਈ ਏਦਾਂ ਸੌ ਸੌ ਪਾਠ ਪੰਜਾਹ ਪੰਜਾਹ ਇਕੱਠੇ ਖੰਡ ਪਾਠ ਪ੍ਰਕਾਸ਼ ਕਰਕੇ ਭੋਗ ਪਾਉਂਦੇ ਉਦੋਂ ਮੈਨੂੰ ਲੱਗਦਾ ਹੁੰਦਾ ਵੀ ਤਾਂ ਸਿੱਖੀ ਦਾ ਭੋਗ ਪਾ ਰਹੇ ਹੈ ਬੋਲੋ ਸਤਨਾਮ ਸਪਸ਼ਟ ਗੱਲ ਕਹਿਣਾ ਹੁੰਦਾ ਮੈਂ ਕਿਉਂ ਬਾਣੀ ਸੁਣਨ ਤੇ ਸਮਝਣ ਤੋਂ ਬਿਨਾਂ ਬਸ ਭੋਗ ਤੇ ਹੁਣ ਕਿਤੇ ਇਹ ਨਾ ਹੋਵੇ ਕਿਤੇ ਜਾਗ ਪਏ ਹੁਣ ਭੋਗ ਪੈਣ ਦੇ ਕਿਨਾਰੇ ਹੈ ਗੱਲ ਸੁਚੇਤ ਹੋਣ ਦੀ ਲੋੜ ਹੈ ਹੁਣ ਸੁਚੇਤ ਗੱਲ ਕਿੱਥੇ ਚੱਲਿਆ ਸੀ ਵੀ ਬੜੇ ਲੋਕ ਨੇ ਜਿਹੜੇ ਕਿ ਯਾਨੀ ਕਿ ਧਰਮ ਦੇ ਠੇਕੇਦਾਰ ਆਗੂ ਵੀ ਕਹਾਉਂਦੇ ਆ ਪਰ ਗੁਰੂ ਦੀ ਬਾਣੀ ਦੀ ਸਿੱਖਿਆ ਨੂੰ ਲੁਕਾਉਂਦੇ ਆ ਬਾਣੀ ਦੀ ਸਿੱਖਿਆ ਨੂੰ ਐਸੇ ਤੋਂ ਸੁਚੇਤ ਹੋਣਾ ਉਹ ਵਚਨ ਪਹਿਲਾਂ ਕਹਿਤਾ ਸੀ ਕੋਈ ਗੁਰਮੁਖ ਸਾਨੂੰ ਗੁਰੂ ਦੀ ਗੱਲ ਦੱਸੇ ਨਫ਼ਰਤ ਕੋਈ ਨੀ ਉਹਦੇ ਨਾਲ ਸਾਡੀ ਫਤਿਹ ਦੀ ਸਾਂਝ ਉਹਦੇ ਨਾਲ ਸਾਡਾ ਭੈਣ ਭਾਈਆਂ ਵਾਲਾ ਰਿਸ਼ਤਾ ਉਹ ਸਾਡਾ ਦੋਸਤ ਮਿੱਤਰ ਬਾਣੀ ਦੇ ਰਿਸ਼ਤਾ ਤੈਅ ਕੀਤਾ ਰਹੋ ਵਿਚਾਰ ਤਾਂ ਤੇ ਗੱਲ ਚੱਲੀ ਸੀ ਆਓ ਉੱਥੇ ਫਿਰ ਤਾਂ ਤੇ ਉਹਨਾਂ ਨੇ ਕੀ ਕੀਤਾ ਨਸ਼ਈਆਂ ਨੇ ਯਾਨੀ ਕਿ ਇੱਕ ਤਾਂ ਸ਼ਿਵਜੀ ਨਸ਼ਈ ਸਿੱਧ ਕਰਤਾ ਇੱਕ ਕਹਿੰਦੇ ਕਾਲੀ ਦੇਵੀ ਕਹਿੰਦੇ ਪਹਿਲੇ ਤੋੜ ਦੀ ਅੱਗ ਲੱਗਦੀ ਚੜਾਵੇ ਕਹਿੰਦੇ ਫਿਰ ਖੁਸ਼ ਹੁੰਦੀ ਹੈ ਤੋ ਪੀਣੀ ਤਾਂ ਆਪ ਹੁੰਦੀ ਸੀ ਬਜ਼ਾਰੀ ਬਾਹਮਣ ਨੇ ਉਹਨਾਂ ਨੂੰ ਤਾਂ ਇਹੀ ਕਹਾਂਗੇ ਤੂੰ ਝੂਠੇ ਨੂੰ ਝੂਠੇ ਦੀ ਤੇ ਇੱਕ ਤੇ ਐਂ ਨਾ ਸਮਝ ਲਓ ਵੀ ਕਿ ਐਵੀਂ ਗੱਲ ਹੈ ਪਟਿਆਲੇ ਕਾਲੀ ਮਾਈ ਦੇ ਮੰਦਿਰ ਵਿੱਚ ਕਾਲੀਆਂ ਮੁਰਗੀਆਂ ਤੇ ਸ਼ਰਾਬ ਚੜ੍ਹਦੀ ਮੈਂ ਆਪਦੇ ਅੱਖੀ ਦੇਖਦਾ ਰਿਹਾ ਨਿੰਦਾ ਹੁੰਦੀ ਹੈ ਕੋਲੋਂ ਗੱਲ ਬਣਾਉਣੀ ਨੋਟ ਇਹਨਾਂ ਅੱਖਾਂ ਨਾਲ ਮੈਂ ਆਪ ਦੇਖਦਾ ਰਿਹਾ ਦੇਖਦਾ ਤਾਂ ਤੇ ਸੋਚੋ ਫਿਰ ਤੇ ਫਿਰ ਆਮ ਲੋਕ ਨਹੀਂ ਸੋਚਦੇ ਆਮ ਲੋਕ ਨਹੀਂ ਤੇ ਸ਼ਿਵਜੀ ਨੂੰ ਨਸ਼ਈ ਭਾਵ ਵੀ ਲੋਕ ਦੇਵੀ ਦੇਵਤਿਆਂ ਦੇ ਨਾਂ ਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਨਸ਼ੇ ਚੜ੍ਹਾਈ ਜਾਣਗੇ ਨਾਲੇ ਤਾਂ ਆਪਾਂ ਨੂੰ ਲਿਆਉਣੇ ਪੈਣੀ ਪੈਣਗੇ ਨਸ਼ੇ ਮੌਜ ਬਣ ਜੂ ਨਾਲੇ ਜਦੋਂ ਨਸ਼ਾ ਵਰਤ ਕੇ ਅੱਖ ਖੜੀ ਹੋਈ ਤੇ ਲੋਕ ਕਹਿਣਗੇ ਸ਼ਿਵਜੀ ਭੋਲੇ ਨਾਥ ਦਾ ਭਗਤ ਹੈ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਨਾਲੇ ਭਗਤ ਕਹਾਓ ਨਾਲੇ ਨਸ਼ੇ ਕਰੋ ਇਹ ਚਲਾਇਆ ਨਾ ਗੰਦ ਪਾਇਆ ਇਹ ਧਰਮ ਦੇ ਨਾਂ ਤੇ ਧਰਮ ਤਾਂ ਨੀ ਕਹਿੰਦਾ ਨੋਟ ਕਰਿਓ ਧਰਮ ਤਾਂ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਵਰਨ ਪਾਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣ ਹੀ ਖਸਮ ਹੋ ਧੱਕੇ ਖਾਏ ਧਰਮ ਤਾਂ ਨਸ਼ਾ ਕਰਨਾ ਪਿਆ ਕੀ ਧਰਮ ਤਾਂ ਕਹਿੰਦਾ ਵੀ ਤੂੰ ਐਸਾ ਖਾਣਾ ਵੀ ਨਾ ਖਾ ਜਿਹਦੇ ਨਾਲ ਤੇਰਾ ਤਨ ਪੀੜਿਆ ਜਾਵੇ ਮਨ ਵਿੱਚ ਵਿਕਾਰ ਚੱਲਣ ਨਸ਼ੇ ਤਾਂ ਕਿੱਧਰ ਵੀ ਜੀਭ ਦਾ ਸਵਾਦ ਪੂਰਾ ਕਰਨ ਵਾਸਤੇ ਐਸਾ ਖਾਣਾ ਵੀ ਨੀ ਖਾਣਾ ਨਸ਼ੇ ਤਾਂ ਕਿੱਧਰ ਦੀ ਗੱਲ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ ਭਾਈ ਐਸਾ ਵਾਧੂ ਖਾਣਾ ਖਾਣਾ ਵੀ ਛੱਡ ਦੇ ਜਿਹਦੇ ਨਾਲ ਤਨ ਨੂੰ ਤਕਲੀਫ਼ ਹੁੰਦੀ ਹੈ ਤੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹੈ ਇਹੋ ਜਿਹਾ ਖਾਣਾ ਵੀ ਛੱਡਦੇ ਵੀ ਜੀਵ ਦੇ ਸਵਾਦ ਵਾਸਤੇ ਐਵੇਂ ਨਾ ਵਾਧੂ ਖਾਣੇ ਖਾ ਤਾਂ ਤੇ ਸ਼ੁੱਧ ਸਾਦਾ ਪੌਸ਼ਟਿਕ ਭੋਜਨ ਖਾਣਾ ਧਰਮ ਤਾਂ ਕਹਿੰਦਾ ਵੀ ਖਾਣੇ ਵੀ ਇਹੋ ਜਿਹੇ ਨਹੀਂ ਖਾਣੇ ਜੀ ਐਵੇਂ ਵਾਧੂ ਤੇ ਯਾਨੀ ਕਿ ਨਜਾਇਜ਼ ਮਿਰਚ ਮਸਾਲੇ ਜਾਂ ਕੇਵਲ ਜੀਵ ਦਾ ਸਵਾਦ ਨਾ ਨਾ ਧਰਮ ਤਾਂ ਕਹਿੰਦਾ ਸ਼ੁੱਧ ਸਾਦਾ ਪੌਸ਼ਟਿਕ ਭੋਜਨ ਖਾਣਾ ਸ਼ੁੱਧ ਭੋਜਨ ਛਲ ਕਪਟ ਦੀ ਕਮਾਈ ਦੀ ਅੰਸ਼ ਨਾ ਹੋਵੇ ਸਾਦਾ ਯਾਨੀ ਕਿ ਬਹੁਤੇ ਤਰ੍ਹਾਂ ਤਰ੍ਹਾਂ ਦੇ ਮਸਾਲੇ ਜੇ ਨਹੀਂ ਪਾਉਣੇ ਆਮ ਲੋੜੀ ਦਾ ਬਸ ਲੂਣ ਮਿਰਚ ਅਲੱਗ ਗੱਲ ਹੈ ਤੇ ਸੰਤੁਲਿਤ ਭੋਜਨ ਬੈਲੈਂਸ ਡਾਇਟ ਜਿਹਦੇ ਵਿੱਚ ਲੋੜੀਂਦੇ ਤੱਤ ਹੋਣ ਧਰਮ ਤਾਂ ਕਹਿੰਦੇ ਵਾਧੂ ਖਾਣੇ ਹੀ ਛੱਡਦੇ ਤੂੰ ਜਿਹੜੇ ਜੀਵ ਦੇ ਸਵਾਦ ਧਰਮ ਤਾਂ ਤੇ ਕਹਿਣ ਦਾ ਪਰ ਧਰਮ ਦੇ ਨਾਂ ਦੇ ਉੱਤੇ ਕੀ ਬਣਾ ਦਿੱਤਾ ਦੇਵੀ ਦੇਵਤੇ ਨਸ਼ਈ ਬਣਾ ਸਿੱਧ ਕਰ ਦਿੱਤੇ ਮੰਦਰਾਂ 'ਚ ਨਸ਼ੇ ਜਾਣ ਲਾ ਦਿੱਤੇ ਪੁਜਾਰੀ ਬ੍ਰਾਹਮਣਾਂ ਨੇ ਨਸ਼ੇ ਜਾਣ ਲਾਤੇ ਤਾਂ ਠੀਕ ਹੈ ਇਹੋ ਜਿਹਿਆਂ ਨੂੰ ਚੈਲੰਜ ਕਰਨਾ ਹੀ ਪੈਂਦਾ ਧਰਮ ਦੇ ਨਾਂ ਤੇ ਜੋ ਇਹ ਗੰਦ ਪੈਂਦਾ ਇਸ ਕਿਸੇ ਨੂੰ ਚੈਲੰਜ ਕਰਨਾ ਪੈਂਦਾ ਬਿਲਕੁਲ ਸਹਿਮਤੀ ਹੈ ਇਸ ਗੱਲ ਦੇ ਨਾਲ ਨੋਟ ਕਰਿਓ ਫਿਰ ਬੜੇ ਪਖੰਡੀ ਸਾਧਾ ਨੇ ਆੜ ਲੈ ਕੇ ਵੀ ਜਦੋਂ ਸ਼ਿਵਜੀ ਨਸ਼ਾ ਕਰਦਾ ਕਾਲੀ ਦੇਵੀ ਵੀ ਕਹਿੰਦੇ ਪਹਿਲੇ ਤੋੜ ਤੇ ਖੁਸ਼ ਹੁੰਦੀ ਹੈ ਪਹਿਲੇ ਤੋੜ ਦੀ ਚੜ੍ਹਾਈ ਤੇ ਫਿਰ ਪਖੰਡੀ ਸਾਧਾ ਨੇ ਚਲਾ ਲਿਆ ਕੰਮ ਪਖੰਡੀ ਸਾਧਾ ਪਖੰਡੀ ਜਿਹੜੇ ਕਿੱਦਾਂ ਦੇ ਹੁੰਦੇ ਨੇ ਪੂਆਰ ਤਾਪ ਗੇਰੀ ਤੇ ਵਸਤਰਾ ਪਦਾਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸੇ ਧਾਇਆ ਪੰਚ ਨਾਲ ਨਾਲੇ ਲੈ ਆਇਆ ਇਹ ਬਹੁਤੇ ਪਖੰਡੀ ਸਾਧ ਕਿੱਦਾਂ ਦੀ ਹੁੰਦੇ ਨੇ ਬਾਣੀ ਨੇ ਪਛਾਣ ਕਰਵਾਈ ਹੈ ਕਹਿੰਦੇ ਬਿਪਤਾ ਦਾ ਮਾਰਾ ਘਰੋਂ ਭੱਜਿਆ ਆਪਦਾ ਤਾਂ ਮਾਰਿਆ ਗ੍ਰਹਿ ਤੇ ਨਸਤਾ ਬਿਪਤਾ ਕਿੱਦਾਂ ਦੀ ਕੋਈ ਕਤਲ ਕੀਤਾ ਜਾਂ ਬਲਾਤਕਾਰ ਜਾਂ ਘਰੋਂ ਕੱਢ ਦਿੱਤਾ ਜਾਂ ਭੁੱਖਾ ਮਰਦਾ ਕਿਸੇ ਵੀ ਬਿਪਤਾ ਦਾ ਕਾਰਨ ਘਰ ਛੱਡਤਾ ਬਿਪਤਾ ਦਾ ਮਾਰਾ ਭੱਜਿਆ ਤੇ ਫਿਰ ਬਿਪਤਾ ਦਾ ਮਾਰਾ ਭੱਜ ਕੇ ਕਹਿੰਦੇ ਕੀ ਹੋਇਆ ਦੇਸ਼ ਛੋੜ ਪਰਦੇਸੇ ਧਾਇਆ ਆਪਣਾ ਇਲਾਕਾ ਛੱਡ ਕੇ ਹੋਰ ਇਲਾਕੇ ਚ ਆ ਗਿਆ। ਦੇਖੋ ਬਾਣੀ ਨੇ ਪਛਾਣ ਕਰਾਈ ਪਖੰਡੀਆਂ ਦੀ, ਆਪਣਾ ਇਲਾਕਾ ਛੱਡਿਆ ਤਾਂ ਤੇ ਚੌਥੇ ਜਾਣਦੇ ਹੁੰਦੇ ਆ ਸਾਰੇ ਨੇੜੇ ਨੇੜੇ ਵੀ ਕਿਸੇ ਉੱਥੇ ਚਲੇ ਤੇ ਕੋਈ ਨਾ ਜਾਣਦਾ ਹੋਵੇ ਇਸ ਇਲਾਕੇ ਦਾ ਵੀ ਉੱਧਰ ਕੋਈ ਪਹੁੰਚਦਾ ਨਾ ਹੋਵੇ, ਐਡੀ ਦੂਰ ਆਉਂਦਾ। ਫਿਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਚ ਆ ਗਿਆ ਤੇ ਫਿਰ ਉੱਥੇ ਗੇਰੂਏ ਕੱਪੜੇ ਪਾ ਕੇ ਸਾਧ ਬਣ ਕੇ ਬੈਠ ਗਿਆ, ਕੁੰਵਰ ਤਾਪ ਗੇਰੀ ਕੇ ਵਸਤਰਾ ਤੇ ਸਾਡੀਆਂ ਭੋਲੀਆਂ ਮਾਈਆਂ ਭੈਣਾਂ ਚੱਲ ਪਈਆਂ ਥਾਲੀਆਂ ਲੈ ਕੇ, ਬਾਬੇ ਆਏ ਹੈ ਬਾਬੇ ਆਏ ਹੈ ਚੱਲ ਪਈਆਂ ਥਾਲੀਆਂ ਲੈ ਕੇ, ਪਤਾ ਕੋਈ ਨੀ ਵੀ ਕਿੱਥੋਂ ਆਇਆ ਕੀ ਕੁਛ ਹੈ ਉਹ, ਕਿਤੇ ਗੇਰੂਏ ਕੱਪੜੇ ਦੇਖ ਲਏ। ਇਹ ਮੈਂ ਬੀਬੀਆਂ ਨੂੰ ਤਾਂ ਕਹਿਣਾ ਹੁੰਦਾ ਕਿਉਂ ਕੱਲ ਸੁਣਿਆ ਸੀ ਮੈਂ ਕਈ ਬਚਨ ਬੀਬੀਆਂ ਨੂੰ ਸੰਬੋਧਨ ਕਰਨੇ ਪੈਂਦੇ ਭਾਈਆਂ ਨੂੰ, ਬੀਬੀਆਂ ਨੂੰ ਸੰਬੋਧਨ ਪਤਾ ਕਾਹਤੇ ਕੀਤਾ ਵੀ ਜਿੰਨੇ ਚੇਲੇ ਚਾਟੜੇ ਜਿੰਨੇ ਪਖੰਡੀ ਸਾਧ ਤੁਹਾਡੇ ਕਾਮਯਾਬ ਕੀਤੇ ਹੈ। ਬੋਲੋ ਸਤਨਾਮ, ਤੁਹਾਨੂੰ ਮਤ ਆ ਜੇ ਨਾ ਗੱਲ ਬਣ ਜੇ, ਜਿੰਨੇ ਪਖੰਡੀ ਬੂਬ ਨੇ ਸਾਧ ਜਿੰਨੇ ਚੇਲੇ ਚਾਟੜੇ ਸਾਡੇ ਤੁਹਾਡੇ ਕਾਮਯਾਬ ਕੀਤੇ ਬੀਬੀ, ਇਹ ਬੀਬੀਆਂ ਵਾਲੀ ਗੱਲ ਬੀਬੀਆਂ ਨੂੰ ਤੁਹਾਡੇ ਜੇ ਤੁਹਾਨੂੰ ਮਤ ਆ ਜੇ ਗੱਲ ਬਣ ਜੇ ਬਸ, ਤੁਸੀਂ ਬਸ ਦੇਖ ਲੈ ਕਦੇ ਚੱਲ ਪਈਆਂ ਲੈ ਕੇ ਥਾਲੀਆਂ, ਬਾਬੇ ਹੈ ਬਾਬੇ ਹੈ ਬਾਬੇ ਹੈ ਬਾਬੇ, ਰਹੋ ਬੱਚਾ ਗੱਲ ਨੂੰ ਸੁਣ ਲਓ ਵੀ ਇਹ ਤਾਂ ਹੂੰ ਹੂੰ ਵਾਲੀ ਗੱਲ ਕੋਈ ਨੀ। ਤਾਂ ਤੇ ਬਾਣੀ ਨੇ ਪਛਾਣ ਕਰਾਈ ਵੀ ਘਰੋਂ ਬਿਪਤਾ ਦਾ ਮਾਰਾ ਭੱਜਿਆ ਭਾਈ, ਆਪਦਾ ਇਲਾਕਾ ਛੱਡ ਕੇ ਹੋਰ ਇਲਾਕੇ ਵਿੱਚ ਆ ਗਿਆ, ਗਿਰੂ ਕੱਪੜੇ ਪਾ ਕੇ ਸਾਧ ਬਣ ਕੇ ਬੈਠ ਗਿਆ। ਕਈ ਕਹਿ ਦਿੰਦੇ ਜੀ ਬਾਬੇ ਤਾਂ ਬੜੇ ਤਿਆਗੀ ਹੈ ਜੀ ਘਰੇ ਜਾਂਦੇ ਨੀ, ਪਤਾ ਕਰ ਲਿਆ ਕਰੋ ਵੀ ਘਰੇ ਜਾਂਦੇ ਨੀ ਕਿ ਬਣ ਨਹੀਂ ਦਿੰਦੇ, ਦੋਨਾਂ ਗੱਲਾਂ 'ਚ ਫਰਕ ਬਹੁਤ ਹੈ ਪਤਾ ਕਰ। ਤੇ ਇਸ ਬਾਣੀ ਦੇ ਪ੍ਰਮਾਣ ਮੁਤਾਬਕ ਤੁਸੀਂ ਕਿਸੇ ਪਖੰਡੀ ਸਾਧ ਨੂੰ ਪੁੱਛਿਓ ਵੀ ਬਾਬਾ ਜੀ ਤੁਹਾਡਾ ਪਿਛਲਾ ਐਡਰੈਸ ਦੱਸੋ, ਤੁਹਾਡਾ ਪਿੰਡ ਪਿਛਲਾ ਸਾਰਾ ਐਡਰੈਸ, ਤੇ ਬਹੁਤੇ ਪਖੰਡੀ ਸਾਧ ਪਤਾ ਕੀ ਕਹਿਣਗੇ, ਨਾ ਦੱਸ ਵੀ ਦੱਸਣਾ ਨੀ ਚਾਹੁੰਦੇ, ਤੇ ਗੱਲ ਮਾਰਨਗੇ ਟਪੱਲਰ ਸੌਦਾ ਦੇ ਕਿਹੜੇ ਪਿੰਡ ਹੁੰਦੇ ਆ, ਤੇ ਸਾਧ ਫੁੱਲ ਚ ਡਿੱਗਿਆ ਸੀ, ਜੰਮਿਆ ਤਾਂ ਹੋਊਗਾ ਕਿਤੇ, ਤਾਹਾਂ ਤੋਂ ਡਿੱਗਿਆ ਸੀਗਾ, ਜੰਮਿਆ ਤਾਂ ਹੋਏਗਾ ਹੀ, ਭਾਵ ਕੇ ਆਪਣਾ ਪਿਛਲਾ ਐਡਰੈਸ ਦੱਸਣ ਨੂੰ ਤਿਆਰ ਨੀ ਹੋਣਗੇ। ਨੋਟ ਕਰ ਲਿਓ ਬਹੁਤੇ, ਕਿਉਂ, ਕਿਉਂਕਿ ਪਿਛਲਾ ਐਡਰੈਸ ਕਿੱਥੋਂ ਦੱਸਣ, ਉੱਥੋਂ ਤਾਂ ਉਹ ਬਿਪਤਾ ਦੇ ਮਾਰੇ ਕੋਈ ਬਲਾਤਕਾਰ ਕਰਕੇ ਕੋਈ ਮਾੜਾ ਕੰਮ ਕਰਕੇ ਕੋਈ ਚੋਰੀ ਡਾਕਾ ਕਰਕੇ ਜਾਂ ਘਰੋਂ ਕੱਢੇ ਹੋਏ ਹੈ। ਬੋਲੋ ਸਤਨਾਮ, ਪਿਛਲਾ ਐਡਰੈਸ ਨਹੀਂ ਦੱਸੂ ਪਖੰਡੀ ਸਾਹਿਬ, ਮੁਸ਼ਕਿਲ ਦਿਖਾਵੇ ਕਿਸੇ ਨੂੰ ਪਿਛਲਾ ਐਡਰੈਸ, ਤੇ ਇੱਥੇ ਵਿੱਚ ਪੂਜਾ ਸ਼ੁਰੂ ਹੋ ਜਾਂਦੀ ਹੈ। ਤੇ ਫਿਰ ਉਹ ਪਖੰਡੀ ਸਾਹਿਬ ਸ਼ਰਾਬਾਂ ਪੀਣ ਵਾਲੇ ਬੜੇ ਹੁੰਦੇ ਨੇ, ਪਖੰਡੀ ਕੱਢੇ ਵੱਢੇ, ਤੇ ਫਿਰ ਲੋਕ ਉਹਨਾਂ ਦੇ ਮਰਿਆਂ ਦੀਆਂ ਸਮਾਧਾਂ ਤੇ ਵੀ ਸ਼ਰਾਬਾਂ ਚੜ੍ਹਾਈ ਜਾਂਦੇ ਆ, ਜਿਹਦਾ ਮਰਿਆਂ ਦੀਆਂ ਸਮਾਧਾਂ ਤੇ ਸ਼ਰਾਬਾਂ ਚੜ੍ਹਦੀਆਂ। ਮੈਂ ਸਿੱਧਾ ਕਹਿਣਾ ਹੁੰਦਾ ਵੀ ਇਹਦਾ ਮਤਲਬ ਇਹ ਜਿਉਂਦਾ ਵੀ ਪੀਂਦਾ ਸੀ, ਮਰੇ ਨੂੰ ਤਾਂ ਹੀ ਚੜ੍ਹਦੀ ਹੈ ਨਾ, ਜਿਉਂਦਾ ਪੀਂਦਾ ਸੀ ਤੇ ਜਿਉਂਦੇ ਨੂੰ ਵੀ ਲੋਕ ਲਿਆ ਲੈ ਜਾਂਦੇ ਹੋਣਗੇ, ਖੁੱਲੀ ਪੀ ਜਾਂਦਾ ਹੋਊਗਾ, ਫਿਰ ਤਾਂ ਇਹ ਪਖੰਡੀ ਸਾਧ ਤੁਹਾਡਾ ਫੇਫੜੇ ਗਲ ਕੇ ਮਰਿਆ ਹੋਊਗਾ। ਬੋਲੋ ਸਤਨਾਮ, ਫੇਫੜੇ ਗਲ ਕੇ ਮਰਿਆ ਹੋਊ ਨਾ, ਇੱਦਾਂ ਜਾਣੀ ਕਿ ਧਰਮ ਦੇ ਨਾਂ ਤੇ ਗੰਦ ਪਾਇਆ ਪਖੰਡੀ ਸਾਧਾਂ ਨੇ, ਤੇ ਜਾਂ ਪੁਜਾਰੀ ਬ੍ਰਾਹਮਣਾਂ ਨੇ ਮੰਦਰਾਂ ਵਿੱਚ ਗੰਦ ਪਾਇਆ, ਨਸ਼ੇ ਚੜ੍ਹਨ ਲਾਏ, ਤੇ ਹੁਣ ਨੰਬਰ ਆ ਗਿਆ ਆਪਣਾ। ਨਿਰਪੱਖ ਗੱਲ ਕਰਦਾ ਹੁੰਦਾ ਮੈਂ, ਤੁਹਾਨੂੰ ਪਤਾ ਹੀ ਹੈ ਲਿਹਾਜ਼ ਨੀ ਕੋਈ, ਉਹ ਕਿਵੇਂ ਭਲਾ ਆਪਣੇ ਵੀ ਚਲਾਕੀਆਂ ਕਰਦੇ ਹੈ, ਸ਼ਰਾਬ ਨੂੰ ਪੰਜ ਰਤਨੀ ਦੱਸਦੇ ਤੇ ਸੁੱਖੇ ਨੂੰ ਸੁੱਖ ਨਿਧਾਨ ਦੱਸਦੇ ਹੈ। ਬੋਲੋ ਸਤਨਾਮ, ਐਡਾ ਵਿਗੜਿਆ ਲਾਣਾ ਨਾਲੇ ਬਾਣਾ ਭਲਿਆ, ਮੈਂ ਸ਼ਰਾਬ ਪੀ ਲਈ, ਕਹਿੰਦੇ ਪੰਜ ਰਤਨੀ ਛਕੀ ਹੈ, ਪੰਜ ਰਤਨੀ ਛਕੀ ਸੱਪ ਬਣਨਾ ਪਊ, ਜਿਹੜੇ ਬਾਣੇ ਪਾ ਕੇ ਸ਼ਰਾਬਾਂ ਪੀਂਦੇ, ਲਿਹਾਜ਼ ਨੀ ਕੋਈ ਕਰਨੀ, ਨਿਰਪੱਖਤਾ। ਨੋਟ ਕਰਿਓ, ਗੰਦ ਪਾਇਆ ਧਰਮ ਦੇ ਨਾਂ ਤੇ ਨਸ਼ਿਆਂ ਦਾ, ਧਰਮ ਤੇ ਨਸ਼ੇ ਦਾ ਕੀ ਸੰਬੰਧ, ਧਰਮ ਤੇ ਨਸ਼ੇ ਦਾ ਕੀ ਸੰਬੰਧ ਦੱਸੋ। ਤਾਂ ਤੇ ਬਾਣੀ ਦੇ ਵਿੱਚ ਕੀ ਲਿਖਿਆ, ਸੁੱਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ, ਸੁੱਖ ਨਿਧਾਨ ਕੀ ਹੈ, ਪਰਮਾਤਮਾ ਦਾ ਨਾਮ ਹੈ ਨਾ ਕਿ ਕੋਈ ਬੂਟੀ, ਸੁੱਖਾ ਭੰਗ ਇੱਕ ਨਸ਼ਾ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਵਿੱਚ ਲਿਖਦੇ ਹੈ, ਕਹਿੰਦੇ ਸਾਡਿਆਂ ਨੂੰ ਵੀ ਕਈਆਂ ਨੂੰ ਭੁਲੇਖਾ ਪੈ ਗਿਆ, ਇਹਨਾਂ ਨੇ ਭੰਗ ਨੂੰ ਹੀ ਸੁੱਖ ਨਿਧਾਨ ਸਮਝ ਲਿਆ। ਭਾਈ ਕਾਹਨ ਸਿੰਘ ਜੀ ਕਹਿੰਦੇ ਮਾੜਾ ਜਿਹਾ ਫਰਕ ਪਾ ਲਓ, ਕਹਿੰਦੇ ਸੁੱਖ ਦੀ ਥਾਂ ਤੇ ਦੁੱਖ ਨਿਧਾਨ ਲਿਖ ਲਿਆ ਕਰੋ। ਬੋਲੋ ਸਤਨਾਮ, ਕਹਿੰਦੇ ਮਤ ਦੁੱਖ ਨਿਧਾਨ ਕਹਿ ਦਿਆ ਕਰੋ, ਦਿਮਾਗ ਤੇ ਬਹੁਤ ਬੁਰਾ ਅਸਰ ਹੈ ਇਹਦਾ, ਦੁੱਖ ਨਿਧਾਨ ਹੈ ਤੇ ਸੁੱਖ ਨਿਧਾਨ ਗੁਰੂ ਜੀ ਤੋਂ ਪੁੱਛ ਲਓ, ਮੈਂ ਨੀ ਕੋਲੋਂ ਕੁਛ ਕਹਿ ਰਿਹਾ, ਤੇ ਗੁਰੂ ਜੀ ਤੋਂ ਪੁੱਛੋ ਮਹਾਰਾਜ ਫਿਰ ਸੁੱਖ ਨਿਧਾਨ ਕੀ ਹੈ। ਗੁਰੂ ਜੀ ਕਹਿੰਦੇ ਸੁੱਖ ਨਿਧਾਨ ਸੁੱਖਾਂ ਦਾ ਖਜ਼ਾਨਾ, ਇਹ ਤਾਂ ਪਰਮਾਤਮਾ ਦਾ ਨਾਮ ਹੈ, ਸੁੱਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਬਾਣੀ ਦੀ ਗੱਲ ਹੈ, ਬਾਣੀ ਕੀ ਕਹਿ ਰਹੀ ਹੈ, ਅਸੀਂ ਕੀ ਕਰਦੇ ਹਾਂ, ਤੇ ਗੁਰੂ ਜੀ ਤਾਂ ਕਹਿੰਦੇ ਨੇ ਬਾਣੀ ਵਿੱਚ ਮਨ ਤਾਂ ਅੰਤਰ ਚਰਨ ਧਿਆਇਆ, ਹਰ ਸੁੱਖ ਨਿਧਾਨ ਨਾਨਕ ਦਾ ਸਪਾਇਆ। ਤੇ ਸੋਚੋ ਫਿਰ ਜੇ ਧਰਮੀ ਕਹਾਉਣ ਵਾਲੇ ਧਰਮ ਦੇ ਨਾਂ ਤੇ ਗੰਦ ਪਾਉਂਦੇ ਨੇ, ਧਰਮ ਤਾਂ ਨੀ ਕਹਿੰਦਾ ਨਸ਼ਾ ਕਰੋ, ਧਰਮ ਦੇ ਨਾਂ ਤੇ ਗੰਦ ਪਾਉਂਦੇ ਆ ਨਸ਼ਿਆਂ ਦਾ, ਤਾਂ ਤੇ ਬਿਲਕੁਲ ਉਹ ਗਲਤ ਨੇ, ਪਰ ਧਰਮ ਤਾਂ ਨੀ ਕਹਿੰਦਾ, ਯਾਦ ਰੱਖਿਓ। ਤਾਂ ਤੇ ਰਹੋ ਵਿਚਾਰ, ਇਹ ਤਾਂ ਵਿੱਚੋਂ ਵਿਚਾਰ ਚੱਲ ਪਈ ਸੀ, ਆਓ ਉਸੇ ਪੁਆਇੰਟ ਤੇ ਫਿਰ ਅੱਜ ਤੋਂ ਗੱਲ ਚੱਲੀ ਹੈ। اس نے ویر نو کہا میں بالکل دھرم دے ناں تے جنہ نے نشیا دا گند پایا انہوں نے چیلنج کرنا بنتا ہے دھرم دے ناں تے پایا دھرم نہیں کہندا دھرم نہیں کہندا ٹھگیاں چوریاں کرو دھرم نہیں کہندا کوئی ماڑا کام کرو ایدے وچ دھرم دا کی قصور ہے تو کہنے نفرت مینو دھرم تے دھرم دے ناں تے کچھ غلط ہوندا ہے نا وہ بھائی غلط دلیل دے بیٹھا مینو وہ غلط دلیل تو پھس گیا تو ایک پوائنٹ غلط چلیا بس مر جا نا جس ویلے میں انہوں سارا کچھ کہا بھی گلا ٹھیک ہے پر دھرم دے ناں تے دھرم نہیں یہ گل کہندا تے مینوں پتا کی دلیل دتی کہندا بھائی صاحب جی دھرم نہ ہووے تے دھرم دے ناں تے غلط بھی کانو ہووے بولو ستنام میں اس نوں پھر پیار نہ ہس کے ہاں مترا پھس گیا میں دوتا کیونکہ کھلی وچ اج گھرے بیٹھے سی کھلی بعد چ پرشادا بھی چھکاونا اس نوں تیار ہو رہا سی وہ وچار دھارا چل رہی ہے ਵਿਰੋਧ ਕੋਈ ਨੀ ਯਾਦ ਰੱਖੋ ਫਿਰ ਫਿਰ ਪੁਆਇੰਟ ਇੱਕ ਅਲੱਗ ਵਿਚਾਰਧਾਰਾ ਤਾਂ ਤੇ ਮੈਂ ਕਿਹਾ ਉਹਨੂੰ ਹੱਸ ਕੇ ਕਿ ਖੁੱਲੀ ਗੱਲ ਚੱਲਦੀ ਸੀ ਦੋਨੇ ਬੈਠੇ ਮੈਂ ਮਿੱਤਰਾ ਤੂੰ ਤਾਂ ਫਸ ਗਿਆ ਮਿੱਤਰ ਲਾਲ ਨੂੰ ਫਿਰ ਵਰਤਿਆ ਮੈਂ ਮਿੱਤਰਾ ਤੂੰ ਤਾਂ ਫਸ ਗਿਆ ਕਹਿੰਦਾ ਕਿਵੇਂ ਮੈਂ ਕਿਹਾ ਹੁਣ ਤੂੰ ਪੱਕਾ ਰਹੀ ਇਸ ਦਲੀਲ ਤੇ ਵੀ ਜੇ ਧਰਮ ਨਾ ਹੋਵੇ ਤੇ ਧਰਮ ਦੇ ਨਾਂ ਤੇ ਗਲਤ ਕਾਹਨੂੰ ਹੋਵੇ ਇਹਦਾ ਮਤਲਬ ਜਿਹੜੀ ਚੀਜ਼ ਦੇ ਨਾਂ ਤੇ ਕੁਝ ਗਲਤ ਹੁੰਦਾ ਹੈ ਉਹ ਚੀਜ਼ ਹੋਣੀ ਨਹੀਂ ਚਾਹੀਦੀ ਦਲੀਲ ਤੇਰੀ ਇਹੀ ਹੈ ਨਾ ਕਹਿੰਦਾ ਹਾਂ ਮੈਂ ਕਿਹਾ ਨਹੀਂ ਫਿਰ ਤੂੰ ਪਹਿਲਾਂ ਮੈਨੂੰ ਆਇਆ ਦੱਸ ਮੰਨ ਦਾ ਕਾਸ਼ ਨੂੰ ਮੈਨੂੰ ਪਤਾ ਸੀ ਵੀ ਕੀ ਜਵਾਬ ਦੇਊਗਾ ਕਿਉਂਕਿ ਮੈਂ ਵੀ ਕਾਲਜਾਂ 'ਚ ਹੀ ਰਿਹਾ ਹੁਣ ਤਾਈ ਕਹਿੰਦਾ ਮੈਂ ਸਾਇੰਸ ਨੂੰ ਮੰਨਦਾ ਸਾਇੰਸ ਨੂੰ ਮੰਨਦਾ ਮੈਂ ਕਿਹਾ ਮੈਂ ਨਹੀਂ ਕਹਿੰਦਾ ਕਿਉਂਕਿ ਮੇਰੀ ਮੈਡੀਕਲ ਲੈਣ ਵੀ ਸਾਇੰਸ ਤੇਰੀ ਦਲੀਲ ਮੁਤਾਬਕ ਸਾਇੰਸ ਬਹੁਤ ਮਾੜੀ ਹੈ ਤੇਰੀ ਦਲੀਲ ਤੇ ਮੈਂ ਤੇਰੇ ਮੁਤਾਬਕ ਦਲੀਲ ਦੇਣੀ ਹੋਵੇ ਕਹਿੰਦਾ ਕਿਵੇਂ ਮੈਂ ਕਿਹਾ ਤੂੰ ਕਿਹਾ ਮੈਂ ਸਾਇੰਸ ਨੂੰ ਮੰਨਦਾ ਮੈਂ ਐਟਮ ਬੰਬ ਕਿਹੜਾ ਸੰਤਾਂ ਨੇ ਬਣਾਇਆ ਬੋਲੋ ਸਤਨਾਮ ਹੀਰੋ ਸੀਮਾ ਤੇ ਨਾਗਾ ਸਾਖੀ ਦੇ ਉੱਤੇ ਬੰਬ ਕਿਹਨੇ ਸਿੱਟੇ ਥੋੜਾ ਜਿਹਾ ਉਹਨੂੰ ਯਾਦ ਵੀ ਆਈ ਕਿਹਨੇ ਕਹਿੰਦਾ ਅਮੈਰਿਕਾ ਨੇ ਮੈਂ ਫਿਰ ਕਿਹਨੇ ਬਣਾਏ ਸੀ ਕਿਹਨੇ ਬਣਾਏ ਸੀ ਫਿਰ ਕੀ ਕਹਾਂਗੇ ਵੀ ਸਾਇੰਸ ਨਹੀਂ ਹੋਣੀ ਚਾਹੀਦੀ ਕੀ ਐਟਮ ਦੀ ਸ਼ਕਤੀ ਦਾ ਕੋਈ ਕਸੂਰ ਹੈ ਮੈਂ ਨਹੀਂ ਕਹਿੰਦਾ ਹਲੇ ਵੀ ਨਹੀਂ ਮਹਾਂ ਮੈਂ ਕਹਿੰਦਾ ਤੇਰੀ ਦਲੀਲ ਮੁਤਾਬਕ ਵੀ ਐਟਮ ਦੀ ਸ਼ਕਤੀ ਬਹੁਤ ਮਾੜੀ ਹੈ ਮੈਂ ਕਹੂੰ ਐਟਮ ਦੀ ਸ਼ਕਤੀ ਨਹੀਂ ਮਾੜੀ ਇਹਨੂੰ ਵਰਤਣ ਵਾਲੇ ਮਾੜੇ ਹੈ ਬੋਲੋ ਸਤਨਾਮ ਪੜ੍ਹੇ ਲਿਖੇ ਵੀਰ ਜਾਣਦੇ ਤੋਂ ਕਾਰਖਾਨੇ ਚਲਾਏ ਜਾ ਸਕਦੇ ਹੈ ਇਹੀ ਐਟਮ ਦੀ ਸ਼ਕਤੀ ਨਾਲ ਸਪੇਸ ਤਲ ਉੱਪਰ ਜਾਂਦੇ ਹੈ ਕੁਝ ਯੂਰੇਨੀਅਮ ਪਾਇਆ ਜਾਂਦਾ ਪੜ੍ਹੇ ਲਿਖੇ ਵੀਰ ਜਾਣਦੇ ਹੈ ਉਹ ਡੀਜ਼ਲ ਪੈਟਰੋਲ ਨਾਲ ਨਹੀਂ ਉੱਪਰ ਜਾ ਸਕਦੇ ਐਟਮ ਦੀ ਸ਼ਕਤੀ ਨਾਲ ਹੀ ਸਪੇਸ ਤਲ ਜਾਂਦੇ ਆ ਉੱਪਰ ਇਹ ਤੋਂ ਕਾਰਖਾਨੇ ਚਲਾਏ ਜਾ ਸਕਦੇ ਆ ਬੜਾ ਕੰਮ ਲਿਆ ਜਾ ਸਕਦਾ ਇੱਕ ਸ਼ਕਤੀ ਹੈ ਇਸ ਸ਼ਕਤੀ ਦੀ ਵਰਤੋਂ ਗਲਤ ਕੀਤੀ ਰਾਜਨੀਤਿਕ ਲੋਕਾਂ ਨੇ ਉਹਨਾਂ ਨੇ ਸਾਇੰਸਦਾਨਾਂ ਨੂੰ ਕਾਬੂ ਕਰ ਲਿਆ ਰਾਜਨੀਤਿਕ ਲੋਕਾਂ ਨੇ ਗਲਤ ਵਰਤੋਂ ਕੀਤੀ ਨਾ ਪਰਮਾਣੂ ਦੀ ਸ਼ਕਤੀ ਦਾ ਕੀ ਕਸੂਰ ਹੈ ਦੱਸੋ ਕੀ ਤੇ ਜਿਸ ਦਿਨ ਐਟਮ ਬੰਬ ਸਿੱਟੇ ਗਏ ਹੋਣਗੇ ਹੀਰੋ ਸੀਮਾ ਤੇ ਨਾਗਾ ਸਾਖੀ ਜਪਾਨ ਦੇ ਉਹ ਸ਼ਹਿਰਾਂ ਤੇ ਮੈਨੂੰ ਤਾਂ ਇਉਂ ਲੱਗਦਾ ਵੀ ਉਸ ਦਿਨ ਐਟਮ ਦੀ ਸ਼ਕਤੀ ਦੀ ਖੋਜ ਕਰਨ ਵਾਲੀ ਆਤਮਾ ਵੀ ਰੋਈ ਹੋਊਗੀ ਬੋਲੋ ਸਤਨਾਮ ਵੀ ਹਾਏ ਹਾਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਵਰਤੋਂ ਇਹਦੀ ਹੋ ਸਕਦੀ ਹੈ ਇਹਨੂੰ ਆਏ ਵਰਤਣਗੇ ਆਏ ਵਰਤਣਗੇ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਜਿੱਦਾਂ ਮੈਨੂੰ ਪਤਾ ਹੀ ਨਹੀਂ ਸੀ ਤਾਂ ਤੇ ਉਸ ਦਿਨ ਉਹ ਰੂਹ ਵੀ ਰੋਈ ਹੋਊ ਉਹ ਰੂਹ ਵੀ ਰੋਈ ਹੋਊ ਤਾਂ ਤੇ ਸੋਚੋ ਕਿੰਨਾ ਮੈਂ ਇਹਨੂੰ ਕਿਹਾ ਵੀ ਬੋਲ ਹੁਣ ਸਾਇੰਸ ਇਹਦਾ ਮਤਲਬ ਨਹੀਂ ਮੈਂ ਕਈ ਦਲੀਲਾਂ ਦਿੱਤੀਆਂ ਜ਼ਿਆਦਾ ਸਮਾਂ ਇਸ ਪੁਆਇੰਟ ਤੇ ਜ਼ਿਆਦਾ ਲੱਗ ਗਿਆ ਚਲੋ ਤਾਂ ਤੇ ਇਤਿਹਾਸ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਜੇ ਸ਼ਬਦ ਦੀ ਵਿਚਾਰ ਤੇ ਆ ਪੁਆਇੰਟ ਹੀ ਮੈਂ ਸਿਰੇ ਲਾ ਜਾ ਤਾਂ ਤੇ ਜਿਸ ਵੇਲੇ ਫਿਰ ਮੈਂ ਉਸਨੂੰ ਦੂਸਰਾ ਪੁਆਇੰਟ ਕਿਹਾ ਧਰਮ ਦੀ ਗੱਲ ਤਾਂ ਮੈਂ ਮਗਰੋਂ ਕਰਾਂਗੇ ਪਹਿਲਾਂ ਤੂੰ ਕਹਿੰਦਾ ਮੈਂ ਸਾਇੰਸ ਨੂੰ ਮੰਨ ਲੈਂਦੇ ਵੀ ਸਾਇੰਸ ਦੀ ਗੱਲ ਮੈਂ ਸੁਣਾਉਣਾ ਹੈ ਮੈਂ ਕਿਹਾ ਐਂ ਦੱਸ ਦੇ ਫਿਰ ਵੀ ਅੱਜ ਕਰੋੜਾਂ ਬੱਚੀਆਂ ਦਾ ਕਤਲ ਹੋ ਚੁੱਕਿਆ ਕੁੱਖ ਦੇ ਵਿੱਚ ਕਰੋੜਾਂ ਬੱਚੀਆਂ ਦਾ ਫਿਰ ਇਹ ਕਤਲ ਵੀ ਸਾਇੰਸ ਕਰਾਉਂਦੀ ਹੈ ਅਲਟਰਾਸਾਊਂਡ ਨੇ ਸਾਰੇ ਕਤਲ ਕਰਾਏ ਹੈ ਬੋਲੋ ਸਤਨਾਮ ਦਲੀਲ ਹੈ ਨਾ ਫਿਰ ਕੀ ਮੈਂ ਕਿਹਾ ਤੁਸੀਂ ਤਰਕਸ਼ੀਲ ਬਿਆਨ ਦੇਵੋਗੇ ਵੀ ਅਲਟਰਾਸਾਊਂਡ ਨਹੀਂ ਹੋਣਾ ਚਾਹੀਦਾ ਮੈਂ ਤੁਹਾਨੂੰ ਦੇਣਾ ਚਾਹੀਦਾ ਬਿਆਨ ਵਿਚਾਰਧਾਰਾ ਆ ਗਈ ਨਾ ਵਿਚਾਰ ਹੈ ਹੁਣ ਮੇਰੀ ਦਿਓ ਬਿਆਨ ਮਾੜਾ ਜਿਹਾ ਵੀ ਅਲਟਰਾਸਾਊਂਡ ਨਹੀਂ ਹੋ ਜਾ ਹੋਣਾ ਚਾਹੀਦਾ ਜਿੰਨੇ ਸੁਚੱਜੇ ਲੋਕ ਨੇ ਸਾਰੇ ਮੂਰਖ ਕਹਿਣਗੇ ਇਸ ਬਿਆਨ ਨੂੰ ਮੂਰਖ ਕਹਿਣਗੇ ਕਿ ਨਾ ਕਹਿਣਗੇ ਅਲਟਰਾਸਾਊਂਡ ਨੇ ਕਰੋੜਾਂ ਬੱਚੀਆਂ ਕਤਲ ਕਰਾ ਦਿੱਤੀਆਂ ਦੂਜੇ ਪਾਸੇ ਇਹ ਵੀ ਹੈ ਪਰ ਅਲਟਰਾਸਾਊਂਡ ਦਾ ਕੋਈ ਕਸੂਰ ਨਹੀਂ ਇਹ ਨਹੀਂ ਕਹਿਣਾ ਚਾਹੀਦਾ ਜੇ ਅਲਟਰਾਸਾਊਂਡ ਨਾ ਹੁੰਦਾ ਤਾਂ ਕਤਲ ਕਿਉਂ ਹੁੰਦੇ ਬਿਲਕੁਲ ਨਹੀਂ ਅਲਟਰਾਸਾਊਂਡ ਵਾਲਿਆਂ ਦੀ ਗਲਤ ਵਰਤੋਂ ਕਰਨ ਵਾਲਿਆਂ ਦਾ ਕਸੂਰ ਹੈ ਬੋਲੋ ਸਤਨਾਮ ਨਾ ਕਿ ਅਲਟਰਾਸਾਊਂਡ ਦਾ ਭਾਵ ਕਿ ਧਰਮ ਦਾ ਕਸੂਰ ਨਹੀਂ ਜੇ ਧਰਮ ਦੇ ਨਾਂ ਤੇ ਗਲਤ ਹੁੰਦਾ ਮੈਨੂੰ ਕਹਿ ਤੂੰ ਕਹਿੰਦਾ ਧਰਮ ਨਾਲ ਨਫ਼ਰਤ ਕਰਦਾ ਫਿਰ ਕੀ ਅਲਟਰਾਸਾਊਂਡ ਨਾਲ ਨਫ਼ਰਤ ਕਰੀਏ ਅਲਟਰਾਸਾਊਂਡ ਦੇ ਫਾਇਦੇ ਕਿੰਨੇ ਨੇ ਪੋਜ਼ਿਟਿਵ ਪਾਸਾ ਕਿਉਂ ਨਹੀਂ ਲਿਆ ਇਹਦੇ ਨਾਲ ਹੀ ਪਤਾ ਲੱਗਦਾ ਸਾਰਾ ਕੋਈ ਪੇਟ ਦੀਆਂ ਬਿਮਾਰੀਆਂ ਦਾ ਕਿੰਨੇ ਕਿੰਨੇ ਫਾਇਦੇ ਨੇ। ਤੇ ਜੇ ਕਹਿੰਦੇ ਜੀ ਅਲਟਰਾਸਾਊਂਡ ਨਹੀਂ ਹੋਣਾ ਚਾਹੀਦਾ ਜੀ, ਕੁੜੀਆਂ ਮਰਵਾਤੀਆਂ ਨੇ, ਤਾਂ ਕੋਈ ਗੱਲ ਬਣੂਗੀ? ਕੋਈ ਦਲੀਲ ਦੀ ਗੱਲ ਹੈ ਇਹ? ਦਲੀਲ ਦੀ ਗੱਲ ਤਾਂ ਤੇ ਇਹ ਜਾਨੀ ਕਿਹਦੇ ਵਾਸਤੇ ਸਖ਼ਤ ਕਾਨੂੰਨ ਹੋਣੇ ਚਾਹੀਦੇ ਬਣ ਵੀ ਰਹੇ ਆ ਖੈਰ, ਤਾਂ ਤੇ ਇਹ ਅਲਟਰਾਸਾਊਂਡ ਦੀ ਗਲਤ ਵਰਤੋਂ ਕਰਨ ਵਾਲੇ ਡਾਕਟਰਾਂ ਦਾ ਕਸੂਰ ਹੈ ਜਿਹੜੇ ਆਪਣੇ ਲਾਲਚ ਦੇ ਮਾਰੇ ਕੁੱਖ ਦੇ ਵਿੱਚ ਪੜ ਰਹੀ ਬੱਚੀ ਬਾਰੇ ਜਾਣਕਾਰੀ ਦੇ ਦਿੰਦੇ ਆ? ਜੋ ਭਰੂਣ ਹੱਤਿਆ ਤੁਸੀਂ ਜਾਣਦੇ ਹੋ ਸਾਰਾ ਥਾਂ ਥਾਂ ਮੈਂ ਕਿਹਾ, ਪਰ ਇਹਦੇ ਵਿੱਚ ਜਾਨੀ ਕਿ ਅਲਟਰਾਸਾਊਂਡ ਦਾ ਕੋਈ ਕਸੂਰ ਨਹੀਂ। ਅਲਟਰਾਸਾਊਂਡ ਨੂੰ ਗਾਲਾਂ ਮੱਤ ਕੱਢੋ, ਅਲਟਰਾਸਾਊਂਡ ਨੂੰ ਗਾਲਾਂ ਮੱਤ ਕੱਢੋ ਅਲਟਰਾਸਾਊਂਡ ਦੀ। ਫਿਰ ਕਈ ਪੁਆਇੰਟ ਦਿੱਤੇ ਮੈਂ ਕਿਹਾ ਮੋਬਾਈਲ ਹੋਣਾ ਚਾਹੀਦਾ ਕਿ ਨਾ? ਕਹਿੰਦਾ ਨਵੀਂ ਖੋਜ ਆਈ ਹੈ, ਸਹੂਲਤ ਵਰਤ ਲੈਣੀ ਚਾਹੀਦੀ। ਮੈਂ ਮੋਬਾਈਲ ਵੀ ਬਹੁਤ ਮਾੜਾ ਤੇਰੀ ਦਲੀਲ ਮੁਤਾਬਕ, ਤੇਰੇ ਮੁਤਾਬਕ ਜਿਹੜੀ ਚੀਜ਼ ਦੀ ਗਲਤ ਵਰਤੋਂ ਹੁੰਦੀ ਉਹ ਹੋਣੀ ਨਹੀਂ ਚਾਹੀਦੀ ਤੇਰੀ ਦਲੀਲ ਮੁਤਾਬਕ। ਚੁੱਪ ਕਰ ਗਿਆ ਫਿਰ ਤਾਂ ਮੈਂ, ਇਸ ਹਿਸਾਬ ਨਾਲ ਤਾਂ ਮੋਬਾਈਲ ਵੀ ਨਹੀਂ ਹੋਣਾ ਚਾਹੀਦਾ। ਕਹਿੰਦਾ ਕਿਵੇਂ? ਮੈਂ ਇਸ ਮੋਬਾਈਲ ਨੇ ਬਹੁਤ ਮੁੰਡੇ ਕੁੜੀਆਂ ਪੱਟਤੇ। ਸਿੱਧੀ ਉਦਾਹਰਣ ਦੇਣੀ ਪੈਂਦੀ ਹੈ ਤੇ ਮੋਬਾਈਲ ਮਾੜਾ, ਮੋਬਾਈਲ ਦਾ ਕੀ ਕਸੂਰ ਆ ਉਹਦੇ ਵਿੱਚ ਜੇ ਕੋਈ ਗਲਤ ਵਰਤੋਂ ਕਰ ਰਿਹਾ ਮੋਬਾਈਲ ਦੀ? ਜੇ ਕੋਈ ਮੋਬਾਈਲ ਦੀ ਗਲਤ ਵਰਤੋਂ ਦੱਸੋ ਫਿਰ ਮੋਬਾਈਲ ਨਹੀਂ ਹੋਣਾ ਚਾਹੀਦਾ, ਫਿਰ ਤਾਂ ਮੋਬਾਈਲ ਵੀ ਨਹੀਂ ਹੋਣਾ ਚਾਹੀਦਾ। ਇਹਨੇ ਬਹੁਤ ਗੜਬੜਾਂ ਕੀਤੀਆਂ, ਅਲਟਰਾਸਾਊਂਡ ਨੇ ਗੜਬੜਾਂ ਕੀਤੀਆਂ, ਫਿਰ ਸਾਇੰਸ ਨੇ ਮਜੈਲਾਂ ਬਣਾਈਆਂ, ਜਾਨੀ ਕਿ ਐਟਮ ਬੰਬ ਬਣਾਏ, ਕਿੰਨਾ ਸਾਰਾ ਕੁਛ ਚੰਗੀ ਸਮਾਨ। ਤੁਹਾਨੂੰ ਪਤਾ ਫਿਰ ਸਾਇੰਸ ਵੀ ਨਹੀਂ ਹੋਣੀ ਚਾਹੀਦੀ, ਸਾਇੰਸ ਵੀ ਨਹੀਂ ਹੋਣੀ ਚਾਹੀਦੀ। ਰਹੋ ਵਿਚਾਰ, ਜੇ ਕੋਈ ਬਿਜਲੀ ਦਾ ਬੰਦਾ ਲੱਗ ਕੇ ਮਰ ਗਿਆ, ਇੱਕ ਪੁਆਇੰਟ ਮੈਨੂੰ ਹੋਰ ਕਿਹਾ, ਮਹਾਂ ਤੁਸੀਂ ਜੇ ਕਿ ਬਿਜਲੀ ਦਾ ਬੰਦਾ ਲੱਗ ਕੇ ਮਰ ਗਿਆ ਕਹਿੰਦੇ ਨਾ ਬਿਆਨ ਨਾ ਲਵਾ ਦਿਓ ਅਖਬਾਰ ਚ, ਵੀ ਜੇ ਬਿਜਲੀ ਨਾ ਹੁੰਦੀ ਤੇ ਬੰਦਾ ਕਾਹਨੂੰ ਮਰਦਾ? ਬੋਲੋ ਸਤਨਾਮ। ਉਹੀ ਬਣਦਾ ਦਲੀਲ, ਮੈਂ ਕਿਤੇ ਬਿਆਨ ਨਾ ਲਵਾ ਦਿਓ ਅਖਬਾਰ ਚ, ਮੂਰਖ ਨਾ ਕਹਾ ਲਿਓ। ਕਹਿੰਦੇ ਦਲੀਲ ਦੇ ਆਧਾਰ ਤੇ ਮੂਰਖ ਕਹਿ ਰਿਹਾ ਮੈਂ, ਨਾ ਕਿ ਕਿਸੇ ਨਫ਼ਰਤ ਈਰਖਾ ਦੇ ਕਰਕੇ, ਨੋਟ ਕਰਿਓ, ਨਾ ਕਿ ਕਿਸੇ ਵਿਰੋਧ ਕਰਕੇ। ਦਲੀਲ ਮੂਰਖ ਵੱਜੂਗਾ ਜਿਹੜਾ ਕਹੂਗਾ ਜੇ ਬਿਜਲੀ ਨਾ ਹੁੰਦੀ ਤੇ ਬੰਦਾ ਕਾਹਨੂੰ ਮਰਦਾ? ਲਾ ਦਿਓ ਮੋਰਚਾ, ਬਿਜਲੀ ਬੰਦ ਕਰੋ, ਇਹਦੇ ਨਾਲ ਲੱਗ ਕੇ ਬੰਦਾ ਮਰ ਜਾਂਦਾ। ਬੋਲੋ ਸਤਨਾਮ। ਕਿਉਂ ਵੀ ਲਾਈਏ ਮੋਰਚਾ ਵੀ ਬੰਦ ਕਰੋ ਵੀ ਬਿਜਲੀ, ਬੰਦਾ ਮਰ ਜਾਂਦਾ ਇਹਨਾਂ ਲੱਗ ਕੇ? ਬਹੁਤ ਮਾੜੀ ਹੈ ਇਹ, ਬਹੁਤ ਮਾੜੀ ਹੈ ਇਹ, ਤਾਂ ਤੇ ਸੋਚੋ। ਚਲੋ ਹੋਰ ਉਦਾਹਰਣਾਂ ਨਾ ਦੇਵਾਂ, ਤਾਂ ਤੇ ਜਿਸ ਵੇਲੇ ਗੱਲ ਕੋਈ ਨਹੀਂ ਆਈ ਦਲੀਲ, ਰਹੋ ਵਿਚਾਰ ਮੈਂ ਕਿਹਾ ਤਾਂ ਇਵੇਂ ਜੀ ਕੀ ਬਸ, ਜਿਵੇਂ ਸਾਇੰਸ ਨਹੀਂ ਮਾੜੀ, ਇਹਦੀ ਗਲਤ ਵਰਤੋਂ ਵਿੱਚ ਧਰਮ ਤੋਂ ਬਿਨਾਂ ਮਨੁੱਖ ਦੇ ਜੀਵਨ ਦਾ ਕੋਈ ਅਰਥ ਨਹੀਂ, ਕੋਈ ਅਰਥ ਨਹੀਂ। ਜਿਸ ਕਰਕੇ ਧਰਮ ਦੇ ਨਾਂ ਤੇ ਜੋ ਜੋ ਗਲਤ ਕਰਦੇ, ਜਿਵੇਂ ਮੈਂ ਹੁਣ ਚੈਲੰਜ ਕਰ ਚੁੱਕਿਆ ਪਹਿਲਾਂ, ਜਾਨੀ ਕਿ ਮੰਦਰਾਂ 'ਚ ਨਸ਼ੇ ਕਰਨ ਵਾਲੇ ਪੁਜਾਰੀ ਬ੍ਰਾਹਮਣਾਂ ਨੂੰ, ਆਪਣਿਆਂ ਨੂੰ ਜਿਹੜੇ ਪੰਜ ਰਤਨੀ ਤੇ ਸੁੱਖ ਨਿਧਾਨ ਕਹਿ ਕੇ ਨਸ਼ੇ ਵਰਤਦੇ ਆ, ਜਾਂ ਪਖੰਡੀ ਸਾਧ, ਇਵੇਂ ਜੇ ਜੋ ਧਰਮ ਦੇ ਨਾਂ ਤੇ ਗਲਤ ਕਰਦੇ ਉਹਨਾਂ ਨੂੰ ਚੈਲੰਜ ਕਰਨਾ ਚਾਹੀਦਾ, ਧਰਮ ਨਾਲ ਪਿਆਰ ਕਰਨਾ ਚਾਹੀਦਾ। ਬੋਲੋ ਸਤਨਾਮ। ਧਰਮ ਹੀ ਬਣਨਾ, ਧਰਮ ਨਾਲ ਜੁੜਨਾ, ਜੋ ਧਰਮ ਦੇ ਨਾਂ ਤੇ ਗਲਤ ਕਰਦਾ ਉਹਨੂੰ ਚੈਲੰਜ ਕਰਨਾ, ਨਾ ਕਿ ਜਿਹੜਾ ਕੋਈ ਧਰਮ ਦੇ ਨਾਂ ਤੇ ਗਲਤ ਕਰਦਾ ਕਹਿ ਦਈਏ ਮੈਂ ਤੁਸੀਂ ਧਰਮ ਤੋਂ ਨਫ਼ਰਤ ਕਰਦਾ। ਰਹੋ ਵਿਚਾਰ, ਤਾਂ ਤੇ ਏਦਾਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਏਦਾਂ ਦੇ ਕਈ ਪੁਆਇੰਟ ਹੁੰਦੇ ਨੇ, ਬਸ ਹੋਰ ਕੁਝ ਨਹੀਂ। ਤੇ ਜਾਂ ਬਹੁਤ ਵਾਰ ਦੱਸਿਆ, ਹੁਣ ਉੱਧਰ ਬਹੁਤਾ ਨਾ ਜਾਵਾਂ, ਵੀ ਗੁਰਬਾਣੀ ਅਧਿਆਤਮ ਸਾਇੰਸ ਹੈ, ਦੁਨਿਆਵੀ ਸਾਇੰਸ ਤੋਂ ਬਹੁਤ ਉੱਪਰ ਹੈ। ਜਿਹੜੇ ਕਹਿੰਦੇ ਅਸੀਂ ਸਾਇੰਸ ਨੂੰ ਮੰਨਦੇ ਹਾਂ, ਅਧਿਆਤਮ ਸਾਇੰਸ ਨੂੰ ਵੀ ਮੰਨ ਲਓ। ਚਲੋ ਧਰਮ ਅਧਿਆਤਮ ਸਾਇੰਸ ਕਹ ਲਓ, ਭਾਸ਼ਾ ਦਾ ਹੀ ਫਰਕ ਹੈ ਨਾ। ਤੇ ਆ ਜਾਣੀ ਕਿ ਸਪਿਰਚੁਅਲ ਕੰਸਟੀਟਿਊਸ਼ਨ, ਜਿਵੇਂ ਸਮਾਜ ਵਿੱਚ ਕਿਵੇਂ ਵਿਚਰਨਾ, ਸਰਕਾਰਾਂ ਦਾ ਸੰਵਿਧਾਨ ਬਣਾਇਆ ਹੁੰਦਾ, ਮਨੁੱਖਾ ਜੀਵਨ ਦੇ ਵਿੱਚ ਕਿਵੇਂ ਵਿਚਰਨਾ, ਇਹ ਸਤਿਗੁਰਾਂ ਨੇ ਰੱਬੀ ਸੰਵਿਧਾਨ ਪ੍ਰਗਟ ਕੀਤਾ, ਧੁਰਕੀ ਬਾਣੀ ਹਰ ਕੀ ਬਾਣੀ, ਇਹ ਸਪਿਰਚੁਅਲ ਕੰਸਟੀਟਿਊਸ਼ਨ ਹੈ। ਜੇ ਰੱਬੀ ਸੰਵਿਧਾਨ ਬਾਣੀ ਮੁਤਾਬਕ ਬੰਦਾ ਚੱਲੇ ਤਾਂ ਹੀ ਉਹ ਮਹਾਨ ਜੀਵਨ ਬਣਦਾ। ਬੋਲੋ ਸਤਨਾਮ। ਜੇ ਸਰਕਾਰੀ ਸੰਵਿਧਾਨ ਮੁਤਾਬਕ ਚੱਲੇ ਤਾਂ ਚੰਗਾ ਨਾਗਰਿਕ ਕਹਿੰਦੇ ਆ ਉਹਨੂੰ, ਚੰਗਾ ਨਾਗਰਿਕ ਹੈ। ਬਸ ਜੇ ਤੁਸੀਂ ਮਹਾਨ ਪੁਰਖ ਬਣਨਾ ਤਾਂ ਰੱਬੀ ਸੰਵਿਧਾਨ ਕਹਿ ਲਓ, ਸਪਿਰਚੁਅਲ ਕੰਸਟੀਟਿਊਸ਼ਨ ਕਹਿ ਲਓ, ਸਤਿਗੁਰ ਦੀ ਬਾਣੀ ਕਹਿ ਲਓ। ਬੋਲੋ ਸਤਨਾਮ। ਭਾਸ਼ਾ ਹੀ, ਭਾਸ਼ਾ ਨਾਲ ਹੀ ਸਮਝਾਉਣਾ, ਉਦੋਂ ਦੀ ਸ਼ਬਦਾਵਲੀ ਵਰਤ ਲੈਂਦਾ ਮੈਂ ਤਾਂ ਕੀ ਫਰਕ ਪੈਂਦਾ? ਤੇ ਫਿਰ ਇਹ ਸਪਿਰਚੁਅਲ ਕੰਸਟੀਟਿਊਸ਼ਨ ਹੈ, ਵਿਚਾਰੋ ਤਾਂ ਤੇ ਰਹੋ ਵਿਚਾਰ। ਤੇ ਹਰ ਗੱਲ ਦੇ ਵਿੱਚ ਜਾਨੀ ਕਿ ਅੱਗੇ ਹੈ ਦੁਨਿਆਵੀ ਸਾਇੰਸ ਤੋਂ, ਇੱਕ ਇੱਕ ਪੁਆਇੰਟ ਦੇ ਜਾਵਾਂ। ਚਲੋ ਗੱਲ ਸਾਰੀ ਆ ਗਈ, ਬਹੁਤ ਵਾਰ ਦੱਸਿਆ ਬਾਣੀ ਦੇ ਵਿੱਚ ਕਿੰਨਾ ਸਮਾਂ ਪਹਿਲਾਂ, ਜੋ ਅੱਜ ਖਗੋਲ ਵਿਗਿਆਨ ਵਾਲੇ ਕਹਿੰਦੇ ਐਸਟ੍ਰੋਨੋਮੀ, ਸਾਰਾ ਕੁਝ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ, ਜੋ ਖਗੋਲ ਵਿਗਿਆਨ ਵਾਲੇ ਅੱਜ ਦੱਸਦੇ ਆ। ਤਾਂ ਜਿਵੇਂ ਗਲੈਕਸੀ ਨਬੂਲੇ, ਚਲੋ ਜਾਣਦੇ ਨੇ ਪੜ੍ਹੇ ਲਿਖੇ, ਪਰ ਇੱਥੇ ਪਹਿਲਾਂ ਦਰਜ ਹੈ ਕਿ ਤਿੰਦ ਚੰਦ ਸੂਰ ਕੇਤੇ ਕਰਤੇ ਕਿਆ ਕਰਨਾ ਨਾ ਹੀ ਸਮਾਰ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਤੇ ਸਾਇੰਸ ਵਾਲਿਆਂ ਨੂੰ ਹੁਣ ਪਤਾ ਲੱਗਿਆ ਇੱਕ ਗਲੈਕਸੀ ਵਿੱਚ ਕੀ ਕੁਛ ਆ ਰਿਹਾ, ਗਲੈਕਸੀ ਪਿੱਛੇ ਹੋਰ ਗਲੈਕਸੀ, ਗਲੈਕਸੀ ਪਿੱਛੇ ਹੋਰ ਗਲੈਕਸੀ, ਤੇ ਨਵੂਲੇ ਤੋਂ ਬਾਅਦ ਹੱਥੀ ਖੜੇ ਕਰ ਦਿੱਤੇ, ਕਹਿੰਦੇ ਤਾਂ ਪਸਾਰਾ ਬੇਅੰਤ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਜਪਜੀ ਸਾਹਿਬ ਚ ਪਹਿਲਾਂ ਹੀ ਲਿਖਿਆ ਕਰਤੇ ਕਿਆ ਕਰਨਾ ਨਾ ਹੀ ਸਮਾਰੋਹ ਨੇ ਕਿੰਨਾ ਕੁਝ ਕੀਤਾ ਹੋਇਆ ਭਾਈ ਇਹਦਾ ਅੰਤ ਪਰਾਵਾਰ ਨਹੀਂ ਆ ਸਕਦਾ ਅੰਤ ਨਾ ਸਿਵ ਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆਵਣ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਤੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤ ਅੱਜ ਉਹ ਕਹਿੰਦੇ ਆ ਬਹੁਤ ਹੈ ਕਿਉਂ ਗਲੈਕਸੀ 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 ਬਹੁਤ ਹੀ ਹੁੰਦਾ ਤੁਰਿਆ ਜਾਂਦਾ ਨੋਟ ਕਰਿਓ ਇਸੇ ਪਹਿਲਾਂ ਹੀ ਲਿਖਿਆ ਹੋਇਆ ਫਿਰ ਸੋਚੋ ਅੱਗੇ ਕੌਣ ਹੋਇਆ ਕੌਣ ਹੋਇਆ ਅੱਗੇ ਵਿਚਾਰੋ ਇਹਨਾਂ ਗੱਲਾਂ ਨੂੰ ਤਾਂ ਤੁਸੀਂ ਸਟੱਡੀ ਕਰਿਆ ਕਰੋ ਬਾਣੀ ਨੂੰ ਵਿਚਾਰ ਕਰੋ ਬਾਣੀ ਦੀ ਤਾਂ ਤੇ ਇੱਕ ਪਾਸੇ ਉੱਲਰ ਜਾਣਾ ਨਹੀਂ 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 ਖੋਜ ਕਰੋ ਨਿਰਪੱਖ ਹੋ ਕੇ ਖੋਜ ਕਰੋ ਤਾਂ ਤੇ ਹਾਂ ਕੰਪੈਰੇਟਿਵ ਸਟੱਡੀ ਕਰ ਲੈਣੀ ਕੋਈ ਗੁਨਾਹ ਨਹੀਂ ਹੁੰਦਾ ਜੇ ਕਿਸੇ ਨੇ ਮਾਰਸਵਾਦ ਪੜ੍ਹ ਲਿਆ ਕੋਈ ਗੁਨਾਹ ਨਹੀਂ ਪਰ ਗੁਰਬਾਣੀ ਦੀ ਵਿਚਾਰ ਜਦੋਂ ਕਰੋਗੇ ਫਿਰ ਤੁਸੀਂ ਮੇਰੇ ਖਿਆਲ ਮਾਰਸ ਦੀ ਕਿਤਾਬ ਚਲਾ ਕੇ ਮਾਰੋਗੇ ਤਾਂ ਕੁਛ ਵੀ ਨਹੀਂ ਬੋਲੋ ਸਤਨਾਮ ਸਟੱਡੀ ਮੈਂ ਵੀ ਕੰਪੈਰੇਟਿਵ ਸਟੱਡੀ ਸਾਰੀ ਕੀਤੀ ਹੈ ਨੋਟ ਕਰ ਲਿਓ ਤਾਂ ਤੇ ਸਾਰੀ ਮੈਂ ਵੀ ਜਾਣਦਾ ਪਰ ਗੁਰੂ ਦੀ ਬਾਣੀ ਦੀ ਵਿਚਾਰ ਨਹੀਂ ਨਾ ਕੀਤੀ ਬਹੁਤੇ ਕੀ ਹੈ ਕੱਲੇ ਮਾਰਸਵਾਦ ਨੂੰ ਪੜ੍ਹ ਲਿਆ ਬਾਣੀ ਨੂੰ ਜਾਣਦੇ ਨੇ ਕੱਚ ਚੱਕੀ ਫਿਰਦੇ ਰਹਿੰਦੇ ਕਿਤਾਬ ਕੱਲੇ ਮਾਰਸ ਦੀ ਚੱਕੀ ਫਿਰਦੇ ਕੱਚ ਤਾਂ ਤੇ ਵਿਚਾਰ ਕਰੋ ਸੋਚੋ ਵੀ ਕੀ ਹੈ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਤੇ ਅਸੀਂ ਪਿਆਰੋ ਕਿੱਥੇ ਖੜੇ ਹਾਂ ਰਹੋ ਵਿਚਾਰ ਐਸਟ੍ਰੋਨੋਮੀ ਤੇ ਅੱਗੇ ਹੈ ਬਾਣੀ ਫਿਰ ਕੈਮਿਸਟਰੀ ਤੋਂ ਅੱਗੇ ਹੈ ਬਾਣੀ ਇੱਕ ਇੱਕ ਪੁਆਇੰਟ ਕਹਾਂ ਜ਼ਿਆਦਾ ਸਮਾਂ H2O ਕੈਮਿਸਟਰੀ ਨੂੰ ਬਾਅਦ ਚ ਪਤਾ ਲੱਗਿਆ ਇੱਥੇ ਪਹਿਲਾਂ ਲਿਖਿਆ ਸਾਚੇ ਤੇ ਪਵਣਾ ਭਾਇਆ ਪਵਣਾ ਤੇ ਜਲ ਹੋਏ ਗੈਸਾਂ ਤੋਂ ਪਾਣੀ ਬਣੇ ਸੈਂਸ ਨੂੰ ਮਗਰੋਂ ਪਤਾ ਲੱਗਿਆ ਵੀ ਗੈਸਾਂ ਤੋਂ ਪਾਣੀ ਬਣਿਆ H2O ਦੋ ਗੈਸਾਂ ਦਾ ਮਿਸ਼ਰਨ ਹੈ ਪਾਣੀ ਹਾਈਡਰੋਜਨ ਤੇ ਆਕਸੀਜਨ ਇੱਥੇ ਪਹਿਲਾਂ ਲਿਖਿਆ ਪਵਣਾ ਤੇ ਜਲ ਹੋਏ ਪੌਣੇ ਪਾਣੀ ਅਗਨੀ ਕਾ ਮੇਲ ਪਹਿਲਾਂ ਲਿਖਿਆ ਵੀ ਹਵਾ ਦਾ ਗੈਸ ਭਾਵ ਗੈਸ ਅੱਗ ਪਾਣੀ ਦਾ ਮੇਲ ਹੈ H2O ਮਗਰੋਂ ਪਤਾ ਲੱਗਿਆ ਉਹਨਾਂ ਨੂੰ ਹਾਈਡਰੋਜਨ ਅੱਗ ਹੈ ਤੇ ਆਕਸੀਜਨ ਅੱਗ ਨੂੰ ਤੇਜ਼ ਕਰਨ ਵਾਲੀ ਗੈਸ ਹੈ ਦੋਨਾਂ ਦਾ ਮਿਲ ਕੇ ਪਾਣੀ ਬਣ ਗਿਆ ਫਿਰ ਦੋਨੇ ਗੈਸਾਂ ਪਹਿਲਾਂ ਹਵਾ ਰੂਪ ਹੈ ਹਵਾ ਦਾ ਅੱਗ ਦਾ ਤੇ ਪਾਣੀ ਦਾ ਮੇਲ ਹੈ ਕੈਮਿਸਟਰੀ ਨੂੰ ਮਗਰੋਂ ਪਤਾ ਲੱਗਿਆ ਧਰਮ ਪਹਿਲਾਂ ਜਾਣਦਾ ਇਸ ਗੱਲ ਨੂੰ ਫਿਰ ਸੋਚ ਵਿਚਾਰੋ ਕੈਮਿਸਟਰੀ ਤੋਂ ਅੱਗੇ ਸਿੱਧ ਹੋਰ ਵਚਨ ਬੜੇ ਨੇ ਕਿ ਕਹਾਂ ਸਿੱਧ ਹੋਇਆ ਕੈਮਿਸਟਰੀ ਤੋਂ ਵੀ ਅੱਗੇ ਹੈ ਅਧਿਆਤਮ ਸਾਇੰਸ ਵਿਗਿਆਨ ਜਾਂ ਸਾਖਾ ਫਿਜ਼ਿਕਸ ਤੋਂ ਵੀ ਅੱਗੇ ਹੈ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਪੈਸਾ ਜੋ ਕੁਝ ਦੀਂਦਾ ਉਦਾਂ ਦਾ ਨਹੀਂ ਜੋ ਸੁਰਪ ਜਾਂ ਖੁੱਲ ਕੇ ਉਦੋਂ ਪਤਾ ਲੱਗਦਾ ਤਾਂ ਅੱਜ ਪਤਾ ਲੱਗਦਾ ਸਾਇੰਸ ਨੂੰ ਪ੍ਰਕਾਸ਼ ਚਿੱਟਾ ਦੀਂਦਾ ਸੱਤ ਰੰਗਾਂ ਦਾ ਪਰ ਧਰਮੀ ਬੰਦਾ ਪ੍ਰਕਾਸ਼ ਨੂੰ ਬਿਨਾਂ ਪ੍ਰਿਜਮ ਤੋਂ ਸੱਤ ਰੰਗਾਂ ਵਿੱਚ ਵੇਖ ਸਕਦਾ ਪਰ ਸਾਇੰਸਦਾਨ ਨੂੰ ਉਪਕਰਨ ਵਰਤਣਾ ਪੈਂਦਾ ਇੰਸਟਰੂਮੈਂਟ ਵਰਤਣਾ ਪੈਂਦਾ ਨੋਟ ਕਰਿਓ ਕਿੰਨਾ ਸਮਾਂ ਪਹਿਲਾਂ ਧਰਮੀ ਲੋਕ ਕਹਿੰਦੇ ਰਹੇ ਕਿੰਨਾ ਸਮਾਂ ਪਹਿਲਾਂ ਰਮਜ ਸੀ ਉਹ ਤਾਂ ਵੀ ਸੂਰਜ ਦੇ ਸੱਤ ਰੰਗਾਂ ਦੇ ਸੱਤ ਘੋੜੇ ਹੈ ਉਹਦਾ ਅਰਥ ਇਹੀ ਸੀ ਵੀ ਪ੍ਰਕਾਸ਼ ਸੱਤ ਰੰਗਾਂ ਦੇ ਵਿੱਚ ਆ ਰਿਹਾ ਬੋਲੋ ਸਤਨਾਮ ਮਿਸ਼ਰਨ ਹੋ ਕੇ ਉਹ ਚਿੱਟਾ ਲੱਗਦਾ ਉਹ ਫਿਜ਼ਿਕਸ ਅੱਜ ਦੱਸਦੀ ਹੈ ਲੇਕਿਨ ਇੱਥੇ ਪਹਿਲਾਂ ਲਿਖਿਆ ਹੋਇਆ ਇੱਥੇ ਪਹਿਲਾਂ ਵੀ ਜੋ ਦੀਂਦਾ ਉਦਾਂ ਦਾ ਨਹੀਂ ਇੱਕ ਜੁੱਤੀਆਂ ਕੱਢਣ ਵਾਲਾ ਅਰਦਾਸ ਅਮੈਰੀਕਾ ਦੀ ਸਾਇੰਸ ਤੋਂ ਅੱਗੇ ਗੱਲ ਕਰ ਰਿਹਾ ਸਾਇੰਸ ਅੱਜ ਕਹਿੰਦੀ ਹੈ ਜੋ ਦੀਂਦਾ ਹੈ ਨਹੀਂ ਲਾਸਟ ਕਹਿਣਾ ਇਲੈਕਟ੍ਰੋਨ ਹੈ ਪੜ੍ਹੇ ਲਿਖੇ ਜਾਣਦੇ ਨਾ ਗੱਲਾਂ ਨੂੰ ਇਹ ਤਾਂ ਮੈਂ ਕੀਤੀਆਂ ਕੁਝ ਗੱਲਾਂ ਲਾਸਟ ਕਣ ਇਲੈਕਟ੍ਰੋਨ ਹੈ ਤਾਂ ਤੇ ਸੈਂਟਰ ਦੇ ਵਿੱਚ ਨਿਊਕਲੀਅਸ ਹੈ ਨਾ ਨਿਊਟ੍ਰਾਨ ਇਲੈਕਟ੍ਰੋਨ ਪ੍ਰੋਟੋਨ ਚੱਕਰ ਲਾਉਂਦੇ ਨੇ ਉਦਾਂ ਹੀ ਜਿਵੇਂ ਕਿ ਇੱਕ ਸੂਰਜ ਦੇ ਦੁਆਲੇ ਗ੍ਰਹਿ ਚੱਕਰ ਲਾਉਂਦੇ ਆ ਜੋ ਬ੍ਰਹਿਮੰਡ ਖੰਡ ਸੋ ਜਾਣੋ ਪਹਿਲਾਂ ਵੰਡ ਚ ਲਿਖਿਆ ਵੀ ਜੋ ਕੁਝ ਬ੍ਰਹਿਮੰਡ ਵਿੱਚ ਜਿਵੇਂ ਸਰਕਲ ਚੱਲ ਰਿਹਾ ਉਹ ਨਿੱਕੇ ਤੋਂ ਨਿੱਕੇ ਕਣ ਵਿੱਚ ਵੀ ਉਹੀ ਕੁਛ ਹੋ ਰਿਹਾ ਸਾਇੰਸ ਨੂੰ ਅੱਜ ਪਤਾ ਲੱਗਿਆ ਵੀ ਜਿਵੇਂ ਸੂਰਜ ਦੇ ਦੁਆਲੇ ਉਪਗ੍ਰਹਿ ਚੱਕਰ ਲਾਉਂਦੇ ਆ ਇਵੇਂ ਜੇ ਕਿ ਇੱਕ ਛੋਟੇ ਛੋਟੇ ਕਣ ਦੇ ਵਿੱਚ ਵੀ ਨਿਊਟ੍ਰਾਨ ਤੇ ਪ੍ਰੋਟੋਨ ਚੱਕਰ ਲਾਉਂਦੇ ਆ ਬੋਲੋ ਸਤਨਾਮ ਬਿਲਕੁਲ ਉਸੇ ਸ਼ੈਲੀ ਦੇ ਵਿੱਚ ਬਿਲਕੁਲ ਜੋ ਬ੍ਰਹਿਮੰਡ ਚ ਉਹੀ ਖੰਡ ਚ ਹੋ ਰਿਹਾ ਨਿੱਕੇ ਤੋਂ ਨਿੱਕੇ ਕਣ ਵਿੱਚ ਵੀ ਉਹੀ ਹੋ ਰਿਹਾ ਰਹੋ ਵਿਚਾਰ ਪਰ ਲੋੜ ਹੈ ਸਮਝਣ ਦੀ ਇੱਥੇ ਪਹਿਲਾਂ ਹੀ ਲਿਖਤਾ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਵੀ ਉਹੀ ਹੈ ਸ਼ਕਤੀ ਸਰੂਪ ਤੇ ਸਰਗੁਣ ਵੀ ਉਹੀ ਹੈ ਸਥੂਲ ਸਰੂਪ ਨਿਰਗੁਣ ਤੇ ਸਰਗੁਣ ਆਪ ਹੀ ਆ ਉਹ ਲੇਕਿਨ ਇਹ ਜਾਨੀ ਕਿ ਮਾਫ ਕਰਨਾ ਮੈਂ ਉਹਨਾਂ ਬੰਦਿਆਂ ਨਾਲ ਕੁਝ ਗੱਲ ਸੰਬੰਧ ਹੁੰਦਾ ਜਿਹੜੇ ਕੋਈ ਇਸ ਵਿਸ਼ੇ ਜਾਨੀ ਕਿ ਸਾਇੰਸ ਸਬਜੈਕਟ ਨਾਲ ਸੰਬੰਧ ਰੱਖਦੇ ਆ ਵਿੱਚ ਹੁੰਦੇ ਵੀ ਬਹੁਤ ਨੇ ਇਹ ਗੱਲਾਂ ਤਾਂ ਕਰਨੀਆਂ ਪੈਂਦੀਆਂ ਕਿਉਂਕਿ ਅੱਜ ਕੁਝ ਕੁ ਪੜ੍ਹਿਆ ਲਿਖਿਆ ਵਰਗ ਹੈ ਜਿਹੜਾ ਉਹ ਧਰਮ ਤੋਂ ਗੁਰਬਾਣੀ ਤੋਂ ਦੂਰ ਹੁੰਦਾ ਜਾਂਦਾ ਇਹ ਗੱਲਾਂ ਦਾ ਮਕਸਦ ਇਹੀ ਹੁੰਦਾ ਆਮ ਸਰੂਪ ਤੋਂ ਕਦੇ ਵਾਰ ਦੀ ਹੁੰਦੀ ਹੈ ਹੁਣ ਨਿਰਗੁਣ ਆਪ ਸਰਗੁਣ ਵੀ ਉਹੀ ਇਸ ਸਿਧਾਂਤ ਪਹਿਲਾਂ ਹੀ ਲਿਖਿਆ ਕਿਹੜਾ ਪਣਾ ਜੋ ਬਹੁਤ ਬਾਅਦ ਵਿੱਚ ਈ ਐਮ ਸੀ ਸਕਿਆਰ ਦਾ ਪਤਾ ਲੱਗਿਆ ਨਾ ਕਿ ਪੜ੍ਹੇ ਲਿਖੀ ਜਾਣਦੇ ਈ ਇਕੁਅਲ ਟੂ ਐਮ ਸੀ ਸਕਿਆਰ ਇਕੁਏਸ਼ਨ ਹੈ ਕਿ ਇਹ ਤਾਂ ਤੇ ਐਨਰਜੀ ਐਨਰਜੀ ਇਕੁਅਲ ਟੂ ਮਾਸ ਵੈਲੋਸਿਟੀ ਆਫ ਲਾਈਟ ਜਿਹੜਾ ਇਹ ਸਿਧਾਂਤ ਹੈ ਇਹ ਬਾਅਦ ਵਿੱਚ ਆਇਆ ਵੀ ਐਨਰਜੀ ਦੇ ਵਿੱਚ ਸਾਰਾ ਇੱਥੇ ਪਹਿਲਾਂ ਲਿਖਿਆ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਵੀ ਉਹੀ ਹੈ ਨਿਰਗੁਣ ਦੇ ਵਿੱਚ ਸਰਗੁਣ ਵੀ ਆਪ ਹੀ ਬਣੇ ਬੋਲੋ ਸਤਨਾਮ ਸ਼ਕਤੀ ਨਾ ਪੈਦਾ ਕੀਤੀ ਜਾ ਸਕਦੀ ਹੈ ਨਾ ਖਤਮ ਕੀਤੀ ਜਾ ਸਕਦੀ ਹੈ ਇਸ ਨੂੰ ਇੱਕ ਰੂਪ ਤੋਂ ਦੂਜੇ ਰੂਪ ਦੇ ਵਿੱਚ ਬਦਲਿਆ ਜਾ ਸਕਦਾ ਈ ਐਮ ਸੀ ਸਕਿਆਰ ਇੱਥੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਨ ਸਗਲੀ ਮੋਹੀ ਸੋਚ ਵਿਚਾਰੋ ਸਿੱਤ ਕਿੰਨੀ ਅੱਗੇ ਦੀ ਗੱਲ ਹੈ ਕਿੰਨੇ ਅੱਗੇ ਦੀ ਗੱਲ ਹੈ ਫਿਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਤੇ ਇਹਨਾਂ ਗੱਲਾਂ ਤੋਂ ਜਾਣੀ ਕਿ ਆਪਾਂ ਵਿਚਾਰ ਕਰਨੀ ਹੈ ਤਾਂ ਤੇ ਜੁੜਨਾ ਹੈ ਬਾਣੀ ਦੇ ਨਾਲ ਪਤਾ ਲੱਗ ਗਿਆ ਬਾਣੀ ਕਿਹਨੇ ਪਰਮਾਣੂ ਦੀ ਸ਼ਕਤੀ ਦੀ ਗੱਲ ਵੀ ਪਹਿਲਾਂ ਬਾਣੀ ਚ ਜੋ ਅੱਜ ਮਨੁੱਖ ਨੇ ਲੱਭੀ ਹੈ ਗੁਰੂ ਅਰਜਨ ਸਾਹਿਬ ਪਹਿਲਾਂ ਜਾਣਦੇ ਆ ਪ੍ਰਮਾਣੋ ਪ੍ਰਜੰਤ ਆਕਾਸ ਹੈ ਦੀਪ ਲੋ ਸਖੰਡਨ ਹੈ ਗਸ਼ੇਨ ਨੈਣ ਭਰੇ ਨਾਨਕ ਬਿਨਾਂ ਸਾਧੂ ਨਾ ਸਿੱਧੇ ਅਤੇ ਹੋ ਸਕਦਾ ਕਿਸੇ ਦਿਨ ਮਨੁੱਖ ਪ੍ਰਮਾਣੂ ਦੀ ਸ਼ਕਤੀ ਪ੍ਰਾਪਤ ਕਰ ਲਵੇ ਇਹਦੇ ਨਾਲ ਐਸੇ ਯੰਤਰ ਬਣਨ ਵੀ ਗਸ਼ੇਨ ਨੈਣ ਭਰੇ ਅੱਖ ਦੀ ਫੋਰ ਦੇ ਵਿੱਚ ਵੀ ਨਿਕਲ ਗਿਆ ਬਾਜੂ ਮੰਡਲ ਤੋਂ ਵੀ ਉੱਪਰ ਜਾਂਦੇ ਨੇ ਨਾ ਸਪੇਸ ਤਾਂ ਆਈ ਜਾਂਦੇ ਨੇ ਵੀ ਗਿਆ ਨਿਕਲ ਗਿਆ ਉੱਪਰ ਇੰਨੀ ਸਪੀਡ ਹੁੰਦੀ ਹੈ ਇਹ ਹੋ ਜਾਣਾ ਪਰ ਨਾਨਕ ਬਿਨਾਂ ਸਾਧੂ ਨਾ ਸਿੱਧੇ ਅਤੇ ਕਹਿੰਦੇ ਸਾਧੂ ਸਤਿਗੁਰੂ ਦੀ ਮੱਤ ਤੋਂ ਬਿਨਾਂ ਬੰਦੇ ਦੀ ਸਿੱਧੀ ਭਾਵ ਕੇ ਬੰਦੇ ਦੀ ਸਿਆਣਪ ਭਾਵ ਕੇ ਬੰਦੇ ਦੀ ਮੁਕਤੀ ਨਹੀਂ ਹੋ ਸਕਦੀ ਬੋਲੋ ਸਤਨਾਮ
ਸ੍ਰੀ ਵਾਸ
ਮਨੁੱਖ ਸਿਆਣਾ ਨਹੀਂ ਹੋ ਸਕਦਾ ਗੁਰੂ ਦੀ ਮੱਤ ਤੋਂ ਬਿਨਾਂ ਐਟਮ ਬੰਬ ਵੀ ਬਣਾ ਲਿਆ ਕਿ ਰੰਗ ਲਾਤਾ ਪਰਮਾਣੂ ਬੰਬ ਖੋਜ ਪਰਮਾਣੂ ਸ਼ਕਤੀ ਖੋਜ ਕੇ ਲਾਤਾ ਰੰਗ ਪ੍ਰਮਾਣੂ ਨੂੰ ਲਾਤਾ ਅੱਜ ਸਾਰੇ ਖਤਰੇ ਦੀ ਪਤਾ ਨਹੀਂ ਕਿਹੜੇ ਸਿਰ ਫਿਰੇ ਨੇ ਕਦੋਂ ਬਟਨ ਦੱਬ ਦੇਣ ਤੇ ਕਦੋਂ ਖਾਤਮਾ ਹੋ ਜਾਣਾ ਪਤਾ ਨਹੀਂ ਸਿਰ ਫਿਰਿਆ ਕੋਈ ਕਦੋਂ ਬਟਨ ਦੱਬ ਦੇ ਹੋ ਗਿਆ ਸਿਆਣਾ ਫਿਰ ਬਾਣੀ ਚ ਪਹਿਲਾਂ ਲਿਖਿਆ ਪਰ ਮਨੁੱਖ ਸਿਆਣਾ ਨਹੀਂ ਹੁੰਦਾ ਗੁਰੂ ਦੀ ਮੱਤ ਤੋਂ ਬਿਨਾਂ ਪ੍ਰਮਾਣੂ ਲੱਭ ਲੂ ਪ੍ਰਮਾਣੂ ਸ਼ਕਤੀ ਲੱਭ ਲੂਗਾ ਪਰ ਗੁਰੂ ਤੋਂ ਬਿਨਾਂ ਸਿਆਣਾ ਤਾਂ ਨਹੀਂ ਹੁੰਦਾ ਮਨੁੱਖ ਗੁਰੂ ਤੋਂ ਬਿਨਾਂ ਸਿਆਣਾ ਨਹੀਂ ਹੁੰਦਾ ਤਾਂ ਤੇ ਗੁਰੂ ਅਰਜਨ ਸਾਹਿਬ ਜਾਣਦੇ ਆ ਪ੍ਰਮਾਣੂ ਦੀ ਸ਼ਕਤੀ ਨੂੰ ਰਹੋ ਵਿਚਾਰ ਇੱਦਾਂ ਦੇ ਬੜੇ ਬਚਨ ਨੇ ਚਲੋ ਉੱਧਰ ਮੈਂ ਬਹੁਤਾ ਨਾ ਜਾਵਾਂ ਹੁਣ ਗੱਲ ਚੱਲੀ ਹੈ ਵੀ ਅਸੀਂ ਵਿਵੇਕਸ਼ੀਲ ਹੋਣ ਲੱਗ ਗਿਆ ਪਤਾ ਵੀ ਕਿੱਡਾ ਵਿਵੇਕ ਹੈ ਹੁਣ ਗੁਰੂ ਦੀ ਬਾਣੀ ਤੋਂ ਸਾਨੂੰ ਮਿਲਦਾ ਬੁੱਧ ਵਿਵੇਕਾ ਅਸੀਂ ਗੁਰੂ ਤੋਂ ਲੈਣੀ ਹੈ ਮੱਤ ਤੇ ਐਵੇਂ ਸੰਸਾਰੀ ਬੰਦਿਆਂ ਤੋਂ ਮਾਰਸ ਦੀ ਮੱਤ ਕੁਛ ਨਹੀਂ ਤਾਂ ਤੇ ਹੋਰ ਜਾਂ ਲੈਣ ਬਾਅਦ ਮਾਰਸ ਬਾਅਦ ਫਲਾਣਾ ਧਮਕਾ ਕੱਖ ਨਹੀਂ ਬਸ ਗੁਰੂ ਦੀ ਬਾਣੀ ਨਾਲ ਜੁੜੋ ਗੁਰੂ ਤੋਂ ਵਿਵੇਕ ਬੁੱਧ ਲੈ ਕੇ ਇੱਕ ਵਿਵੇਕਸ਼ੀਲ ਮਨੁੱਖ ਬਣੀਏ ਵਿਵੇਕਸ਼ੀਲ ਨਾ ਤਰਕਸ਼ੀਲ ਨਾ ਅੰਧ ਵਿਸ਼ਵਾਸੀ ਯਾਦ ਰੱਖੋ ਤਾਂ ਤੇ ਰਹੋ ਵਿਚਾਰ ਆਓ ਉਹ ਸ਼ਬਦ ਦੀ ਪੰਗਤੀ ਤੇ ਹੁਣ ਸ਼ੁਰੂ ਕਰੀਏ ਉੱਥੋਂ ਅਵਿਵੇਕ ਤੋਂ ਗੱਲ ਅੱਗੇ ਜਾਣੀ ਕਿ ਵਿਸਥਾਰ ਹੋ ਗਿਆ ਆਓ ਉਹੀ ਪੰਗਤੀ ਦੁਬਾਰਾ ਜੋ ਆਪਾਂ ਸ਼ਬਦ ਪੜਿਆ ਸੀ ਉਹਦੀ ਵਿਚਾਰ ਤੇ ਆਈਏ ਦੁਲੰਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਵਵੇਕੈ ਤੈਨੂੰ ਮਨੁੱਖਾ ਜਨਮ ਵੱਡੇ ਪੁੰਨ ਫਲ ਦਾ ਸਦਕਾ ਪ੍ਰਾਪਤ ਹੋ ਗਿਆ ਪਰ ਇਹ ਅਵਵੇਕ ਦੇ ਵਿੱਚ ਵਿਅਰਥ ਜਾ ਰਿਹਾ ਹੈ ਭਾਵ ਤੂੰ ਵਿਵੇਕ ਨਹੀਂ ਨਾ ਲਿਆ ਤੂੰ ਵਿਵੇਕ ਨਾਲ ਨਹੀਂ ਜੁੜਿਆ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ ਉਹ ਉਹਨੇ ਨਾ ਪ੍ਰਾਪਤ ਕੀਤਾ ਤਾਂ ਤੇ ਹੁਣ ਜਿਸ ਕਰਕੇ ਮਨੁੱਖਾ ਮੌਲਕ ਜਨਮ ਵਿਅਰਥ ਜਾ ਰਿਹਾ ਹੈ ਬਿਰਥਾ ਜਾਤ ਅਵਵੇਕ ਹੈ ਅਵਵੇਕ ਦੇ ਵਿੱਚ ਅਗਿਆਨਤਾ ਦੇ ਵਿੱਚ ਐਵੇਂ ਜਾ ਰਿਹਾ ਹੈ ਬਿਰਥਾ ਜਾਤ ਅਵਵੇਕ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਿਹ ਲੇਖੈ ਐ ਮਨੁੱਖ ਤੂੰ ਵਿਵੇਕਤਾ ਪ੍ਰਾਪਤ ਕੀਤਾ ਨਾ ਗੁਰੂ ਨਾਲ ਜੁੜ ਕੇ ਮੁਲਕ ਜਨਮ ਤੇਰਾ ਜਾ ਰਿਹਾ ਠੀਕ ਠੀਕ ਹੈ ਭਾਵੇਂ ਤੂੰ ਦੁਨੀਆਂ ਦੇ ਵਿੱਚ ਬਹੁਤ ਪਸਾਰਾ ਕਰ ਲਿਆ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਭਾਵੇਂ ਤੇਰਾ ਸਵਰਗਪੁਰੀ ਦੇ ਰਾਜੇ ਇੰਦਰ ਵਰਗਾ ਘਰ ਬਣ ਜਾਵੇ ਰਹਿਣ ਵਾਲਾ ਭਾਵ ਕਿ ਤੂੰ ਬਹੁਤ ਸੋਹਣਾ ਬਣਾ ਲਿਆ ਅੰਤਰ ਭਾਵ ਵੀ ਤੇਰਾ ਘਰ ਭਾਵੇਂ ਇੰਦਰਪੁਰੀ ਵਰਗਾ ਹੋਵੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਤੇਰਾ ਜੋ ਰਹਿਣ ਵਾਲਾ ਟਿਕਾਣਾ ਹੈ ਰਹਿਣ ਵਾਲਾ ਤੇਰਾ ਘਰ ਹੈ ਭਾਵੇਂ ਤੂੰ ਇੰਦਰਪੁਰੀ ਵਰਗਾ ਬਣਾ ਲਿਆ ਭਾਵ ਕਿ ਬਹੁਤ ਸੋਹਣਾ ਬਣਾ ਲਿਆ ਭਾਵੇਂ ਬਿਨ ਹਰ ਭਗਤ ਕਹੋ ਕਿਹ ਲੇਖੈ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾਂ ਇਹ ਜਿਹਾ ਘਰ ਵੀ ਕਿਸ ਕੰਮ ਹੈ ਬੋਲੋ ਸਤਨਾਮ ਰਹਿਣ ਵਾਸਤੇ ਮਕਾਨ ਬਣਾਉਣ ਦਾ ਅੰਤਰ ਭਾਵ ਸਮਝਿਓ ਮਕਾਨ ਇੱਕ ਜ਼ਰੂਰਤ ਹੈ ਜੀਵਨ ਦੀਆਂ ਜ਼ਰੂਰਤਾਂ ਹੁੰਦੀਆਂ ਨਾ ਕੁਝ ਕੁ ਨਸੈਸਿਟੀ ਹੁੰਦੀਆਂ ਜ਼ਰੂਰਤਾਂ ਹੁੰਦੀਆਂ ਜਿਵੇਂ ਸਰੀਰ ਵਾਸਤੇ ਭੋਜਨ ਦੀ ਲੋੜ ਹੈ ਜਿਵੇਂ ਕਿ ਸਰੀਰ ਵਾਸਤੇ ਵਸਤਰਾਂ ਦੀ ਲੋੜ ਹੈ ਰਹਿਣ ਵਾਸਤੇ ਮਕਾਨ ਦੀ ਲੋੜ ਹੈ ਕਦੇ ਨਾ ਕਦੇ ਦਵਾਈ ਦੀ ਲੋੜ ਵੀ ਚਲੋ ਪੈ ਜਾਂਦੀ ਹੈ ਪਰ ਇੱਥੇ ਭਾਵ ਕੀ ਹੈ ਵੀ ਜੇ ਤੂੰ ਕੇਵਲ ਜਾਣੀ ਕਿ ਆਪਣੇ ਮਕਾਨਾਂ ਵਿੱਚ ਹੀ ਮਸਤ ਹੋ ਗਿਆ ਕੋਠੀਆਂ ਵਿੱਚ ਹੀ ਮਸਤ ਹੋ ਗਿਆ ਰੱਬ ਨੂੰ ਤੂੰ ਭੁੱਲ ਗਿਆ ਫਿਰ ਇਹੋ ਜਿਹੇ ਮਕਾਨਾਂ ਦਾ ਕੀ ਫਾਇਦਾ ਜਿਹਦੇ ਵਿੱਚ ਵਸਣ ਵਾਲਿਆ ਤੂੰ ਰੱਬ ਨੂੰ ਹੀ ਭੁੱਲ ਗਿਆ ਉਹਦੇ ਨਾਲ ਤਾਂ ਫਿਰ ਭਲੀ ਸੁਹਾਵੀ ਛਾਪਰੀ ਜਮ ਹੈ ਗੁਣ ਗਾਏ ਕਿਸ ਹੀ ਕਾਜ ਨਾ ਧੁੱਲ ਹਰ ਜਿਤ ਹਰ ਵਿਸਰਾਏ ਫਿਰ ਤੇਰੇ ਇਹ ਜੀ ਕੋਠੀ ਦੇ ਨਾਲੋਂ ਤਾਂ ਇੱਕ ਛੱਪਰੀ ਚੰਗੀ ਹੈ ਜੇ ਉਹਦੇ ਵਿੱਚ ਰਹਿਣ ਵਾਲਾ ਨਾਮ ਜਪਦਾ ਹੈ। ਬੋਲੋ ਸਤਨਾਮ। ਭਾਵ ਕਿ ਬੜਪਣ ਦੇ ਵਿੱਚ ਜਿਹੜਾ ਮਨੁੱਖ ਫਸ ਗਿਆ ਵੀ ਮੇਰੇ ਕੋਲ ਇੰਨੀਆਂ ਕੋਠੀਆਂ, ਮੇਰੇ ਕੋਲ ਆਹ ਕੁਛ, ਉਹਨੂੰ ਟਕੋਰ ਮਾਰੀ ਹੈ ਵੀ ਕੀ ਹੋਗਾ ਤੇਰਾ ਘਰ ਇੰਦਰਪੁਰੀ ਵਰਗਾ, ਭਾਵੇਂ ਜਦੋਂ ਤੇਰੇ ਪੱਲੇ ਪਰਮਾਤਮਾ ਦਾ ਨਾਮ ਨੀ, ਕੀ ਗੱਲ ਹੈ ਇਹ, ਬਿਨਹਰ ਭਗਤ ਕਹੋ ਕੇ ਲੇਖਾ, ਤੇਰੇ ਨਾਲ ਤਾਂ ਛੱਪਰੀ ਵਾਲਾ ਮਨੁੱਖ ਚੰਗਾ ਜੇ ਉਹ ਨਾਮ ਜਪਦਾ ਤਾਂ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਸੇ ਹੀ ਕਾਜ ਨਾ ਧੌਲ ਹਰ, ਜਿੱਤ ਹਰ ਵਿਸਰਾਏ ਕਿਤੇ ਆਗ ਲੱਗੋ ਤੇ ਧੌਲ ਹਰ, ਇਹੋ ਜਿਹੇ ਮਹਿਲ ਵਾਲੀਆਂ ਅੱਗ ਲੱਗੇ ਲੱਗਣ ਜਿੰਨਾ ਚ ਰਹਿਣ ਵਾਲਾ ਪਰਮਾਤਮਾ ਨੂੰ ਭੁੱਲਿਆ ਹੋਇਆ। ਉਹ ਜਿੰਨਾ ਚ ਰਹਿਣ ਵਾਲਾ ਜੇ ਗੁਰਮੁਖ ਹੈ, ਗੁਰੂ ਨਾਲ ਜੁੜਿਆ ਹੋਇਆ, ਫਿਰ ਉਸੇ ਮਕਾਨ ਨੂੰ ਧੰਨ। ਗੱਲ ਤਾਂ ਜੁੜਨ ਤੇ ਟੁੱਟਣ ਦੀ ਇਹ ਗੱਲ, ਇੱਥੇ ਮਕਾਨ ਦੀ ਨੀ ਮੇਨ, ਵੀ ਜੇ ਤੂੰ ਉਲਝ ਗਿਆ। ਜੇ ਜੁੜਿਆ ਹੋਇਆ ਗੁਰਮੁਖ ਤਾਂ ਸਾਰਾ ਕੁਛ ਹੀ ਪਵਿੱਤਰ ਹੈ, ਲਿਖਿਆ ਨਾ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਤਿਨਕੇ, ਉਹਨਾਂ ਦਾ ਕੀ ਹੈ ਸਾਰਾ ਕੁਝ, ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਇਹ ਜਿੰਨੀ ਗੁਰਮੁਖ ਸਿੱਖ ਸੇਵਕ ਅਭਿਆਗਤ ਜਾਏ ਬਰਸਾਤੇ, ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ, ਇਹ ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ, ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਇਹ ਜੋ ਬੋਲੇ ਰਾਮ ਨਾਮ ਹਰ ਸਾਦੇ, ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ। ਖਾਂਦੇ ਨੇ ਨਾ ਉਹ ਜੀਭ ਦੇ ਸਵਾਦੀ ਨਹੀਂ ਹੁੰਦੇ ਮਾੜੇ ਖਾਣੇ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਵੀ ਪਵਿੱਤਰ ਹੈ, ਕਿਉਂਕਿ ਫੈਸ਼ਨ ਪ੍ਰਸਤ ਨਹੀਂ ਉਹ ਹੁੰਦੇ, ਉਹ ਤਾਂ ਸਰੀਰ ਨੂੰ ਲੋੜ ਹੈ ਵਸਤਰਾਂ ਦੀ, ਤਾਂ ਤੇ ਨਾ ਉਹ ਫੈਸ਼ਨ ਪ੍ਰਸਤ ਹੁੰਦੇ ਨੇ ਨਾ ਉਹ ਵਾਧੂ ਖਾਣੇ ਖਾਂਦੇ, ਇਸ ਕਰਕੇ ਉਹਨਾਂ ਦਾ ਖਾਣਾ ਪੀਣਾ ਤੇ ਪਹਿਨਣਾ ਪਵਿੱਤਰ ਹੈ ਧਰਮੀਆਂ ਦਾ। ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਰਾਮ ਨਾਮ ਜਿਹਦੇ ਪ੍ਰਮਾਤਮਾ ਸਰਵ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤੇ ਹੋਏ ਨੇ, ਜੁੜੇ ਹੋਏ ਨੇ, ਉਹਨਾਂ ਦੇ ਘਰ ਮਹਿਲ ਮੰਦਰ ਭਾਵ ਕਿ ਜੋ ਉਹਨਾਂ ਦੇ ਮਕਾਨ ਨੇ ਉਹ ਵੀ ਪਵਿੱਤਰ ਹੈ। ਕਿਉਂ? ਕਿਉਂਕਿ ਜਦੋਂ ਉੱਥੇ ਕੋਈ ਲੋੜਵੰਦ ਅਭਿਆਗਤ ਆਉਂਦਾ ਹੈ, ਉੱਥੋਂ ਵਰਸਾਇਆ ਜਾਂਦਾ ਹੈ, ਗੁਰਮੁਖ ਕਿਸੇ ਲੋੜਵੰਦ ਦੀ ਮਦਦ ਕਰਦਾ, ਕਿਸੇ ਜਾਣੀ ਕਿ ਵੇਖਿਆ ਦਾ ਹੁਣ ਠੰਡ ਹੈ, ਬੂਟ ਨਹੀਂ, ਉਹ ਉਸਨੂੰ ਪਵਾ ਦਿੰਦਾ, ਭੁੱਖੇ ਨੂੰ ਪ੍ਰਸ਼ਾਦਾ ਛਕਾ ਦਿੰਦਾ, ਲੋੜਵੰਦ ਨੂੰ ਵਸਤਰ ਦੇ, ਜਿੱਥੋਂ ਕੋਈ ਅਭਿਆਗਤ ਵਰਸਾਇਆ ਜਾਂਦਾ ਹੈ, ਐਸਾ ਗ੍ਰਿਸ਼ਤੀ ਦਾ ਘਰ ਬਹੁਤ ਪਵਿੱਤਰ ਹੈ। ਬੋਲੋ ਸਤਨਾਮ। ਬਹੁਤ ਵਧੀਆ ਉਹਦਾ ਘਰ, ਉਹ ਬਹੁਤ ਸੋਹਣਾ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤਰ ਹੈ, ਇਹ ਤੇ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ, ਤਿਨਕੇ ਤੁਰੇ ਜੀਨ ਖੁਰਗੀਰ, ਇਹਦਾ ਅੰਤਰ ਭਾਵ ਅੱਜ ਵਹੀਕਲ ਸਮਝ ਲਓ ਆਪਾਂ, ਉਦੋਂ ਜਾਣੀ ਕਿ ਸਵਾਰੀ ਵਾਸਤੇ ਹੀ ਹੁੰਦੇ ਸੀ ਨਾ, ਅੱਜ ਇਹਦਾ ਅੰਤਰ ਭਾਵ ਵਹੀਕਲ, ਜੇ ਗੁਰੂ ਨਾਲ ਜੁੜਿਆ ਮਨੁੱਖ ਹੈ ਉਹਦਾ ਵਹੀਕਲ ਵੀ ਬੜਾ ਪਵਿੱਤਰ ਹੈ। ਕਿਉਂ? ਕਿਉਂਕਿ ਉਹ ਆਪ ਵੀ ਚੜ੍ਹ ਕੇ ਤੇ ਕਈਆਂ ਹੋਰਾਂ ਨੂੰ ਚੜ੍ਹਾ ਕੇ ਗੁਰੂ ਦੀ ਹਜ਼ੂਰੀ ਚ ਲੈ ਆਉਂਦਾ ਹੈ। ਬੋਲੋ ਸਤਨਾਮ। ਜਿੰਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ, ਕਿਉਂਕਿ ਉਹਨੇ ਜੇ ਵਹੀਕਲ ਤੋਰਨਾ ਚੰਗੇ ਪਾਸੇ ਲਿਜਾਊ, ਭਜਾ ਕੇ ਮਾੜੇ ਪਾਸੇ ਤਾਂ ਲਿਜਾਂਦਾ ਹੀ ਨੀਗਾ, ਤੇ ਮਨਮੁੱਖ ਦਾ ਵਹੀਕਲ ਕਿਸੇ ਕੰਮ ਨਹੀਂ, ਉਹਨੇ ਜਾਂ ਤਾਂ ਕਿਸੇ ਰੈਸਟੋਰੈਂਟ ਧੱਕੇ ਖਾਣ ਜਾਣਾ ਤੇ ਜਾਂ ਕਿਸੇ ਸਿਨੇਮੇ ਚ ਧੱਕੇ ਖਾਣ ਜਾਣਾ। ਬੋਲੋ ਸਤਨਾਮ। ਇੱਕ ਨੇ ਭਜਾਈ ਕਾਰ ਸਿਨੇਮੇ ਚ ਰੈਸਟੋਰੈਂਟ ਦੇ, ਤੁਸੀਂ ਜਾਣਦੇ ਹੋ ਸਾਰਾ, ਇੱਕ ਨੇ ਭਜਾਈ ਕਾਰ ਗੁਰੂ ਦੇ ਦਰ ਦੇ, ਕਹਿੰਦੇ ਚਲੋ ਵੀ ਸ਼ੀਦੇ ਨੇ ਦੀਵਾਨ ਦਾ ਸਮਾਂ ਹੋ ਗਿਆ, ਫਰਕ ਕਿੰਨਾ ਦੋਨਾਂ ਚੀਜ਼ਾਂ ਦਾ ਫਰਕ ਹੈ। ਤਾਂ ਤੇ ਗੁਰੂ ਨਾਲ ਜੁੜੇ ਹੋਏ ਮਨੁੱਖ ਦਾ ਵਹੀਕਲ ਵੀ ਪਵਿੱਤਰ ਹੈ, ਕਿਉਂਕਿ ਉਹਨੇ ਚੰਗੇ ਪਾਸੇ ਨੂੰ ਤੋਰਨਾ, ਮਾੜੇ ਪਾਸੇ ਥੋੜਾ ਤੋਰਨਾ, ਮਾੜੇ ਪਾਸੇ ਦਾ ਮਤਲਬ ਹੀ ਨਹੀਂ। ਜਿਸ ਕਰਕੇ ਕਹਿਣ ਦਾ ਭਾਵ ਟੁੱਟਣ ਤੇ ਜੁੜਨ ਦੀ ਗੱਲ ਹੈ, ਜੁੜਿਆ ਹੋਇਆ ਮਨੁੱਖ ਤਾਂ ਤੇ ਉਹਦਾ ਸਭ ਕੁਝ ਪਵਿੱਤਰ ਹੈ, ਉਹਨਾਂ ਦਾ ਸਾਰਾ ਕਰਮ ਧਰਮ ਕਾਰ ਜੋ ਉਹਨੇ ਗੁਰਮਤ ਮੁਤਾਬਕ ਕਰਨਾ, ਜਿਨ ਕੇ ਕਰਮ ਧਰਮ ਕਾਰ ਸਭ ਪਵਿੱਤਰ ਹੈ, ਜੋ ਬੋਲੇ ਰਾਮ ਨਾਮ ਹਰ ਸਾਤੇ, ਜਿਨ ਕਹਿ ਪੋਤਾ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਕਹਿ ਜਾਤੇ। ਤਾਂ ਤੇ ਭਾਈ ਜੁੜਨਾ, ਜੇ ਜੁੜਿਆ ਨੀ ਗੱਲ ਚੱਲੀ ਹੈ, ਫਿਰ ਤਾਂ ਤੇਰਾ ਜਨਮ ਇਹ ਅਗਿਆਨਤਾ ਦੇ ਵਿੱਚ ਪਿਆਰਿਆ, ਮਨੁੱਖਾ ਜਨਮ ਜਿਹੜਾ ਤੈਨੂੰ ਦੁਰਲੱਭ ਜਨਮ ਮਿਲਿਆ, ਫਿਰ ਤਾਂ ਐਵੇਂ ਗਿਆ ਕੋਠੀਆਂ ਪਾਲੀਆਂ ਕੁਛ ਕਰ ਲਿਆ, ਕਿੰਨਾ ਪਦਾਰਥ ਬਾਅਦ ਇਹ ਕਿਸੇ ਕੰਮ ਨਹੀਂ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖਾ। ਪਹਿਲਾਂ ਆਪਾਂ ਸ਼ਬਦ ਵੀ ਪੜਿਆ ਸੀ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਸੋ ਪ੍ਰਭ ਚਿਤਨਾ ਆਦਿ ਈ ਬਿਸਟਾ ਕੇ ਹੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤਵਿਦ ਮਨ ਧੀਰੇ। ਇਹ ਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਪਦਾਰਥਵਾਦ ਦਾ ਨਕਸ਼ਾ ਖਿੱਚਿਆ, ਵੀ ਐ ਮਨੁੱਖ ਜੇ ਤੂੰ ਗੁਰੂ ਨਾਲ ਜੁੜਿਆ ਟੁੱਟਿਆ ਹੋਇਆ ਪਰਮੇਸ਼ਰ ਗੁਰੂ ਦੇ ਨਾਲੋਂ, ਤਾਂ ਭਾਵੇਂ ਤੂੰ ਐਡਾ ਵਧੀਆ ਘਰ ਪਾਲਾ, ਗ੍ਰਹਿ ਸੋਇਣ ਭਾ ਬਹੁਤ ਵਧੀਆ, ਸੋਨੇ ਦਾ ਭਾ ਬਹੁਤ ਵਧੀਆ ਘਰ ਪਾਲਾ, ਗ੍ਰਹਿ ਸੋਇਣ ਚੰਦਨ ਸੁਗੰਧ, ਚੰਦਨ ਦੀਆਂ ਸੁਗੰਧੀਆਂ ਛਿੜਕੀਆਂ ਹੋਣ, ਹੀਰੇ ਮੋਤੀਆਂ ਦੇ ਜੜਾਵੇ ਜੜੇ ਹੋਣ, ਸੁੰਦਰ ਸੇਜਾਂ ਵਿਛੀਆਂ ਹੋਣ, ਅਨੇਕ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਘਰੇ ਹੋਣ, ਮਨ ਇੱਛੇ ਸੁਖ ਮਾਣ ਦਾ ਕੋਈ ਘੱਟ ਹੀ ਨਾ ਹੋਵੇ, ਪਰ ਜੇ ਐਡਾ ਵੱਡਾ ਬੰਦਾ ਕਹਿੰਦੇ ਅਮੀਰਪਣੇ ਦੀ ਆਕੜ ਜੀ ਰਹਿੰਦਾ ਰੱਬ ਨੂੰ ਯਾਦ ਹੀ ਨਹੀਂ ਕਰਦਾ ਸੋ ਪ੍ਰਭ ਚਿਤਨਾ ਆਵ ਏ ਬਿਸਟਾ ਕੇ ਕੀਰੇ। ਗੁਰੂ ਕਹਿੰਦੇ ਸੱਚ ਜਾਣੋ ਅਮੀਰ ਕਾਹਦਾ ਗੰਦਗੀ ਦਾ ਕੀੜਾ ਹੈ। ਬੋਲੋ ਸਤਨਾਮ। ਆਹ ਦੇਖ ਲਓ ਬਾਣੀ ਬਾਣੀ ਕਹਿੰਦੇ ਕਾਹਦਾ ਅਮੀਰ ਹੈ ਗੰਦਗੀ ਦਾ ਕੀੜਾ ਹੈ ਪਦਾਰਥਵਾਦ ਦਾ ਕੀੜਾ ਹੈ ਕੀੜਾ ਹੈ ਪਦਾਰਥਵਾਦ ਦਾ ਗੰਦਗੀ ਦਾ ਕੀੜਾ। ਦੇਖੋ ਬਾਣੀ ਦੇ ਫੈਸਲੇ ਤੇ ਦੂਜੇ ਪਾਸੋਂ ਸ਼ਬਦ ਸੁਣ ਲਿਆ ਜੇ ਜੁੜਿਆ ਹੋਇਆ ਤਾਂ ਘਰ ਵੀ ਵਧੀਆ ਵਹੀਕਲ ਵੀ ਵਧੀਆ ਸਭ ਕੁਝ ਵਧੀਆ ਜੁੜਿਆ ਹੋਇਆ ਜੀ ਦਾਤੇ ਨਾਲ ਤੇ ਜੇ ਟੁੱਟਿਆ ਹੋਇਆ ਕਹਿੰਦੇ ਕੇਦ ਕਾਲਾ ਅਮੀਰ ਗੰਦਗੀ ਦਾ ਕੀੜਾ ਗੰਦਗੀ ਦਾ ਕੀੜਾ। ਫਿਰ ਜੇ ਟੁੱਟਿਆ ਹੋਵੇ ਗੁਰੂ ਦੇ ਨਾਲੋਂ ਤੇ ਪੈਸਾ ਵਾਧੂ ਹੋਵੇ ਬਸ ਫਿਰ ਜਿਹਨੇ ਨਰਕ ਦੇ ਦਰਸ਼ਨ ਕਰਨੇ ਹੁਣ ਐਸੇ ਘਰੇ ਚਲੇ ਜਾਇਓ ਜਿਹੜੇ ਘਰੇ ਗੁਰੂ ਦੀ ਮੱਤ ਨਾ ਹੋਵੇ ਪਰ ਪੈਸਾ ਵਾਧੂ ਹੋਵੇ। ਬੋਲੋ ਸਤਨਾਮ। ਬਸ ਹੁਣ ਹੋਰ ਬਹੁਤਾ ਨਾ ਕਹੋ ਰਮਜ ਕਾਫੀ ਹੈ ਪੈਸਾ ਵਾਧੂ ਹੋਵੇ ਪਰ ਗੁਰੂ ਦੀ ਮੱਤ ਪੱਲੇ ਨਾ ਹੋਵੇ ਬਸ ਜੀ ਨਰਕ ਵੇਖਣਾ ਹੋਵੇ ਐਸੇ ਘਰੇ ਵਗ ਜਾਓ ਰਹੋ ਵਿਚਾਰ ਤਾਂ ਤੇ ਆਓ ਉਸੇ ਗੱਲ ਦੇ ਉੱਤੇ ਫਿਰ ਆ ਜਾਓ ਹੁਣ ਆਪੇ ਤਾਂ ਜਾਣੀ ਕਿ ਇੱਕ ਲੈਣ ਪੰਗਤੀ ਦਾ ਵਿਸਥਾਰ ਹੋ ਜਾਂਦਾ ਬਾਣੀ ਦੇ ਵਿੱਚੋਂ। ਤਾਂ ਤੇ ਰਾਜੇ ਇੰਦਰ ਸੰਸਰਗ ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖਿਆ। ਜੇ ਤੂੰ ਇੰਦਰਪੁਰੀ ਵਰਗਾ ਵੀ ਘਰ ਬਣਾ ਲਿਆ ਆਪਦਾ ਦੱਸ ਖਾਂ ਵੀ ਇਹ ਕਿਸ ਕੰਮ ਹੈ ਕਿਸ ਕੰਮ ਹੈ ਜੇ ਤੂੰ ਨਾਮ ਤਾਂ ਜਪਦਾ ਨੀ ਜੇ ਘਰ ਵਧੀਆ ਸੁੱਖ ਸਹੂਲਤ ਹੈ। ਉਦਾਹਰਣ ਦੇਵਾਂ ਮੈਂ ਫਰਜ ਕਰੋ ਵੀ ਮੰਨ ਲਓ ਹੁਣ ਆਪਣਾ ਵੀ ਗੀਜ਼ਰ ਲੱਗ ਗਿਆ ਚਲੋ ਪਾਣੀ ਤੱਤਾ ਕਰਨ ਸੌਖ ਹੋ ਗਈ ਨਾ ਜੇ ਤੂੰ 3 ਵਜੇ ਸਹੀ ਦੇ ਨੇ ਇਸ਼ਨਾਨ ਕਰਕੇ ਬੈਠੇ ਹੀ ਨਾ ਫਿਰ ਇਸ ਗੀਜ਼ਰ ਤਾਂ ਕੋਈ ਕਰਾਉਣਾ ਹੈ। ਬੋਲੋ ਸਤਨਾਮ। ਇਹ ਤਾਂ ਬਣਿਆ ਸੀ ਪਹਿਲਾਂ ਪਾਣੀ ਤੱਤਾ ਕਰਨ ਤੇ ਵਾਹਵਾ ਟਾਈਮ ਜਿਹਾ ਲੱਗ ਜਾਂਦਾ ਸੀਗਾ ਤੇ ਹੁਣ ਮਿੰਟ ਚ ਤੱਤਾ ਹੋ ਜਾਂਦਾ ਸਹੂਲਤ ਹੋ ਗਈ ਨਾ ਹੁਣ ਭਾਵ ਕੇ ਨਾਮ ਜਪਣ ਵਾਸਤੇ ਸਮਾਂ ਹੋਰ ਵੱਧ ਗਿਆ। ਬੋਲੋ ਸਤਨਾਮ। ਬੜਾ ਵਧੀਆ ਹੋ ਗਿਆ ਤਾਂ ਪਰ ਜੇ ਪਿਆਰਿਆ ਤੂੰ ਕਰਨ ਵਾਲਾ ਕੰਮ ਕਰਦੀ ਨੀ ਕਿਸ ਕੰਮ ਹੈ ਫਿਰ ਇਹ ਸਹੂਲਤਾਂ ਕਿਸ ਕੰਮ ਨੇ ਨਾ ਤੂੰ ਕੰਮ ਲੈ ਲਾ ਸਹੂਲਤਾਂ ਤੋਂ ਵਾਹਵਾ ਜੇ ਇਹ ਕੰਮ ਹੀ ਨਹੀਂ ਨਾ ਤੋਂ ਲਿਆ ਤੂੰ ਪਰਮਾਰਥ ਵਾਲੇ ਪਾਸੇ ਸੋਚ ਕਿਸ ਕੰਮ ਹੈ ਕਿਸ ਕੰਮ ਤਾਂ ਤੇ ਇਹ ਇੱਕ ਉਦਾਹਰਨ ਦਿੱਤੀ ਹੈ ਤਾਂ ਮੈਂ ਇੱਦਾਂ ਦੀਆਂ ਬੜੀਆਂ ਧਾਰਨਾ ਹੁੰਦੀਆਂ ਰਹੋ ਵਿਚਾਰ ਤਾਂ ਤੇ ਰਾਜੇ ਇੰਦਰ ਸੰਸਗ੍ਰਹਿ ਆਸਨ ਬਿਨ ਹਰ ਭਗਤ ਕਹੋ ਕੇ ਲੇਖਾ। ਫਿਰ ਅਗਲੀ ਪੰਗਤੀ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਐ ਮਨੁੱਖ ਤੂੰ ਜੋ ਸਰਵ ਵਿਆਪਕ ਪਰਮੇਸ਼ਰ ਹੈ। ਰਾਜਾ ਰਾਮ ਦਾ ਕੀ ਅਰਥ ਹੈ ਗੁਰਬਾਣੀ ਮੁਤਾਬਕ ਰਾਮ ਦਾ ਅਰਥ ਹੈ ਬਾਣੀ ਮੁਤਾਬਕ ਸਰਵ ਵਿਆਪਕ ਪਰਮੇਸ਼ਰ। ਜਿੱਥੇ ਵੀ ਪਰਮਾਤਮਾ ਦੇ ਸੰਬੰਧ ਵਿੱਚ ਰਾਮ ਸ਼ਬਦ ਆਇਆ ਉੱਥੇ ਅਰਥ ਹੈ ਸਰਵ ਵਿਆਪਕ ਪਰਮੇਸ਼ਰ ਨਾ ਕਿ ਦਾਸਰਥ ਦਾ ਬੇਟਾ ਰਾਮ ਚੰਦਰ। ਵੀ ਬਾਣੀ ਦੇ ਮੁਤਾਬਕ ਗੱਲ ਸਾਰੀ ਦੱਸਣੀ ਪੈਂਦੀ ਹੈ। ਸਰਵ ਬਹੁਤ ਪਹਿਲਾਂ ਤੋਂ ਹੀ ਪਰਮਾਤਮਾ ਨੂੰ ਰਾਮ ਕਿਹਾ ਜਾਂਦਾ ਰਿਹਾ ਭਾਵ ਸਰਵ ਵਿਆਪਕ ਰਾਮ ਦਾ ਅਰਥ ਜਿਵੇਂ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਰਾਮ ਚੰਦਰ ਤਾਂ ਬਾਅਦ ਵਿੱਚ ਹੋਇਆ ਰਾਮ ਸ਼ਬਦ ਤਾਂ ਧਰੂ ਪ੍ਰਹਿਲਾਦ ਵੇਲੇ ਪਹਿਲਾਂ ਵੀ ਵਰਤਿਆ ਜਾਂਦਾ ਸੀ। ਬੋਲੋ ਸਤਨਾਮ। ਹਰ ਗੱਲ ਬਾਣੀ ਤੋਂ ਸਿੱਧ ਕਰਨੀ ਤਾਂ ਤੇ ਗੁਰਬਾਣੀ ਵਾਲਾ ਰਾਮ ਦਾਸਰਥ ਦਾ ਬੇਟਾ ਨਹੀਂ ਗੁਰਬਾਣੀ ਵਾਲਾ ਰਾਮ ਹੈ ਜੋ ਇਹਦਾ ਅਰਥ ਹੈ ਸਰਵ ਵਿਆਪਕ ਪਰਮੇਸ਼ਰ ਤੇ ਬਾਣੀ ਦੇ ਵਿੱਚ ਹੀ ਅਰਥ ਕੀਤਾ। ਬਾਣੀ ਦੀ ਅਰਥ ਕਰ ਲਓ ਕੀ ਲਿਖਿਆ ਰਾਮ 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 ਰਾਵ ਰਹਿਆ ਸਰਵ ਅੱਗੇ। ਕਿਹੜਾ ਰਾਮ? ਰਾਮ 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 ਉਹ ਰਾਮ ਜਿਹੜਾ ਸਾਰੇ ਰਮਿਆ ਹੋਇਆ। ਬੋਲੋ ਸਤਨਾਮ। ਰਾਵ ਰਹਿਆ ਸਰਵ ਅੱਗੇ ਰਾਮ ਸ਼ਬਦ ਅਰਥ ਬਾਣੀ ਚੋਂ ਕਰਤਾ ਮੈਂ ਬਾਣੀ ਕੁਛ ਕਰਨਾ ਹਰ ਗੱਲ ਬਾਣੀ ਦੇ ਵਿੱਚ ਹੀ ਹੈ। ਜਿੱਥੇ ਕਿਤੇ ਦਸਰਥ ਦੇ ਬੇਟੇ ਦੀ ਗੱਲ ਹੈ ਉੱਥੇ ਕਲੀਅਰ ਹੈ ਉੱਥੇ ਕੀ ਰੋਵ ਹੈ ਰਾਮ ਨਿਕਾਲਾ ਪਿਆ। ਇੱਥੇ ਰੋਣ ਵਾਲੇ ਰਾਮ ਦੀ ਗੱਲ ਹੈ। ਰੋਊ ਕੌਣ? ਜੋ ਮਨੁੱਖ ਹੈ ਉਹੀ ਰੋਂਦਾ ਸਰਵ ਰੱਬ ਤਾਂ ਨਹੀਂ ਰੋਂਦਾ। ਤਾਂ ਇੱਥੇ ਹੈ ਵੀ ਜਦੋਂ ਬਨਵਾਸ ਹੋਇਆ ਸੀਤਾ ਲਖਮਣ ਵਿਛੜ ਗਿਆ ਹੋਰ ਉਦੋਂ ਰਾਮ ਚੰਦਰ ਵੀ ਰੋਇਆ। ਨੋਟ ਕਰਿਓ ਲੇਕਿਨ ਜਿਹੜਾ ਸਾਡਾ ਸਰਵ ਵਿਆਪਕ ਪਰਮਾਤਮਾ ਉਹ ਰੋਂਦਾ ਨਹੀਂ। ਬੋਲੋ ਸਤਨਾਮ। ਇੱਥੇ ਰੋਣ ਵਾਲਾ ਪੈਸਾ ਉਹ ਇੱਥੇ ਜਾਣੀ ਕਿ ਰਾਮ ਗਏ ਰਾਵਣ ਗਏ ਇਹ ਜਾਣ ਵਾਲੇ ਰਾਮ ਚੰਦਰ ਦੀ ਗੱਲ ਹੈ। ਇੱਦਾਂ ਦੇ ਜਿੱਥੇ ਇਸ ਭਾਵ ਚ ਵਰਤਿਆ ਉੱਦਾਂ ਜਾਣੀ ਕਿ ਪਰ ਜਿੱਥੇ ਜਾਣੀ ਕਿ ਪਰਮੇਸ਼ਰ ਦਾ ਅਰਥ ਹੈ ਰਾਮ ਉੱਥੇ ਸਰਵ ਵਿਆਪਕ ਪਰਮੇਸ਼ਰ ਦੀ ਗੱਲ। ਜਿੱਥੇ ਜਾਣੀ ਕਿ ਦਾਸਰਥ ਦੇ ਬੇਟੇ ਰਾਮ ਦੀ ਗੱਲ ਹੈ ਉੱਥੇ ਰਾਮ ਗਏ ਰਾਵਣ ਗਏ ਵੀ ਉਹਦਾ ਗਏ। ਉੱਥੇ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ। ਉੱਥੇ ਕੀਤੇ ਕੀਤੀਆਂ ਕੰਨ ਕਹਾਣੀਆਂ ਕੀਤੇ ਰਾਮ ਰਵਾਲ ਇਹੋ ਜਿਹਾ ਕਿੰਨੀ ਜਾਣੀ ਕਿ ਕੰਨਾਂ ਨੂੰ ਸੁਣਨ ਨੂੰ ਕਹਿਣ ਮਾਤਰ ਕਹਾਣੀ ਹੈ ਵੀ ਇੱਦਾਂ ਜੀ ਇਹ ਆ ਹੋਇਆ ਰਾਮ ਚੰਦਰ ਹੋਇਆ ਐਂ ਹੋਇਆ। ਗੁਰੂ ਜੀ ਕਹਿੰਦੇ ਐਸੇ ਤਾਂ ਕਿੰਨੇ ਹੀ ਰਾਮ ਆ ਕੇ ਦੁਬਾਰਾ ਇੱਥੇ ਧੂੜ ਬਣ ਗਏ। ਬੋਲੋ ਸਤਨਾਮ। ਕੀਤੇ ਰਾਮ ਰਵਾਲ ਰਵਾਲ ਹੋ ਗਏ ਧੂੜ ਹੋ ਗਏ ਪੀਕ ਬਣ ਗਏ। ਰਹੋ ਵਿਚਾਰ ਤਾਂ ਤੇ ਹੁਣ ਗੁਰਬਾਣੀ ਦੇ ਵਿੱਚ ਹੈ ਆਪਣੇ ਸਮਝ ਲਿਆ ਰਾਮ ਜੋ ਸਰਬ ਵਿਆਪਕ ਪਰਮੇਸ਼ਰ ਤੇ ਰਾਜਾ ਰਾਜਾਨ ਰਾਜ ਜੋ ਕਾਲ ਪੁਰਖ ਵਾਹਿਗੁਰੂ ਹੈ ਜਿਵੇਂ ਪੰਜਾਬ ਸਭ ਜੀ ਪੜ੍ਹਦੇ ਹਾਂ ਰਾਜਾਨ ਰਾਜ ਭਾਣਨ ਭਾਣ ਦੇਵਨ ਦੇਵਾ ਮਹਾਨ ਇੰਦਰਾਂ ਇੰਦਰ ਕਾਲਨ ਕਾਰਾਂ ਕਾਰਾਂ ਏਦਾਂ ਪੜ੍ਹਦੇ ਹਾਂ ਰਾਜਾਨ ਰਾਜ ਸਰਬ ਵਿਆਪਕ ਪਰਮੇਸ਼ਰ ਰਾਜਾ ਰਾਮ ਦਾ ਅਰਥ ਬਣ ਗਿਆ ਬਾਣੀ ਤੋਂ ਤਾਂ ਤੇ ਹੁਣ ਇੱਥੇ ਕੀ ਲਿਖਿਆ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਤੂੰ ਸਰਬ ਵਿਆਪਕ ਪਰਮੇਸ਼ਰ ਜੋ ਰਾਜਾਨ ਰਾਜ ਅਕਾਲ ਪੁਰਖ ਵਾਹਿਗੁਰੂ ਹੈ ਤੂੰ ਉਸ ਦੇ ਨਾਲ ਜੁੜਨ ਦੇ ਰਸ ਨੂੰ ਨਹੀਂ ਵਿਚਾਰਿਆ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਵੀ ਉਸ ਮਾਲਕ ਪਰਮੇਸ਼ਰ ਦੇ ਨਾਲ ਜੁੜ ਗਏ ਤੇ ਕਿੰਨਾ ਰਸ ਹੈ ਉਹ ਤਾਂ ਬਾਣੀ ਵਿੱਚ ਦੱਸਿਆ ਵਿਚਾਰ ਕਰਨੀ ਸੀ ਬਾਣੀ ਤੋਂ ਜੁੜ ਜਾਵਾਂ ਕਿੰਨਾ ਰਸ ਪਰ ਉਸ ਰਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਤਾਂ ਤੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਣ ਨਾ ਜਾਈ ਹੋ ਤਾਂ ਤੇ ਪਰ ਤੂੰ ਵਿਚਾਰ ਕਰਨੀ ਸੀ ਬਾਣੀ ਤੋਂ ਵਿਚਾਰ ਕਰਨੀ ਸੀ ਪਰ ਤੂੰ ਨਹੀਂ ਜਾਣਿਆ ਤੂੰ ਕੇਵਲ ਦੁਨਿਆਵੀ ਰਸਾਂ ਨੂੰ ਜਾਣਿਆ ਕਿੱਦਾਂ ਦੇ ਜਿਵੇਂ ਰਸ ਸੋਇਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਤੂੰ ਇਹਨਾਂ ਨੂੰ ਜਾਣਦਾ ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ ਜੇ ਤੂੰ ਇਹਨਾਂ ਰਸਾਂ ਚ ਉਲਝਿਆ ਹੋਇਆ ਤਾਂ ਤੇਰੇ ਹਿਰਦੇ ਘੱਟ ਵਿੱਚ ਨਾਮ ਦਾ ਵਾਸਾ ਕਿਵੇਂ ਹੋ ਸਕਦਾ ਭਾਵ ਕਿ ਨਹੀਂ ਹੋ ਸਕਦਾ ਇਹ ਤਾਂ ਗੁਰੂ ਦੀ ਬਾਣੀ ਤੋਂ ਵਿਚਾਰ ਕਰਨੀ ਸੀ ਪੁੱਛਣਾ ਸੀ ਉਹ ਰਸ ਬਾਰੇ ਵਿਚਾਰ ਕਰਨੀ ਸੀ ਤਾਂ ਕਿ ਚੇਟਕ ਲੱਗ ਜਾਵੇ ਉਹ ਰਸ ਮਾਨਣਾ ਜਿਵੇਂ ਸੁਗੰਧੀ ਮਾਣ ਲਵੇ ਕੋਈ ਦੱਸ ਨਹੀਂ ਸਕਦਾ ਬੋਲੋ ਸਤਨਾਮ ਸੁਗੰਧੀ ਦੇ ਸੰਬੰਧ ਚ ਲੈਕਚਰ ਲੈ ਕੇ ਦਿਖਾਓ ਸੁਗੰਧੀ ਦਾ ਲੈਕਚਰ ਹੋਜੂਗਾ ਨਹੀਂ ਇੱਕ ਕੰਮ ਜ਼ਰੂਰ ਹੋ ਸਕਦਾ ਕਿਹੜਾ ਫਲਵਾੜੀ ਦੀ ਦੱਸ ਪਾਈ ਜਾ ਸਕਦੀ ਹੈ ਬੋਲੋ ਸਤਨਾਮ ਫਲਵਾੜੀ ਨੂੰ ਇਸ਼ਾਰਾ ਫੁੱਲ ਦੀ ਦੱਸ ਪਾਈ ਜਾ ਸਕਦੀ ਹੈ ਫੁੱਲ ਦੇ ਸੰਬੰਧ ਵਿੱਚ ਕੁਛ ਕਿਹਾ ਜਾ ਸਕਦਾ ਹੈ ਲੇਕਿਨ ਸੁਗੰਧੀ ਆਪਣਾ ਅਨੁਭਵ ਹੁੰਦਾ ਹੈ ਵਿਚਾਰ ਕਰਨੀ ਸੀ ਉਸ ਰਸ ਦੀ ਬਾਣੀ ਤੋਂ ਵਿਚਾਰਿਓ ਦੀ ਗੱਲ ਹੈ ਉਹਨੂੰ ਮਾਨਣਾ ਸੀ ਫਿਰ ਵਿਚਾਰ ਕਰਕੇ ਤੇ ਤੂੰ ਤਾਂ ਪਿਆਰਿਆ ਆਹ ਦੁਨਿਆਵੀ ਕੱਚੇ ਰਸਾਂ 'ਚ ਉਲਝਾ ਰਿਹਾ ਨੌ ਰਸ ਨੇ ਨਾ ਬਾਣੀ 'ਚ ਬਹੁਤ ਵਾਰ ਸਮਾਜ ਨੇ ਦੀਵਾਨਾਂ 'ਚ ਹੁਣੀ ਚੰਨਣ ਵਾਲ ਦੀਵਾਨ ਲੱਗੇ ਸੀ ਨੌ ਰਸਾਂ 'ਤੇ ਬਹੁਤ ਵਿਸਥਾਰ 'ਚ ਹੋਇਆ ਜਿਹੜੇ ਸਰੋਤੇ ਯਾਦ ਰੱਖਦੇ ਹੋਣਗੇ ਮੈਨੂੰ ਤਾਂ ਯਾਦ ਰਹਿੰਦਾ ਚਲੋ ਸੰਖੇਪ 'ਚ ਕਹਿੰਦੇ ਹਾਂ ਕੱਚੇ ਰਸ ਰਸ ਦਾ ਭਾਵ ਕੀ ਹੈ ਪਹਿਲਾਂ ਉਹ ਸਮਝ ਲਓ ਰਸ ਦਾ ਅਰਥ ਹੈ ਇੱਥੇ ਚਸਕਾ ਚਸਕਾ ਦੋਨਾਂ ਗੱਲਾਂ ਨੂੰ ਸਮਝ ਲਿਓ ਜਿਸ ਵੇਲੇ ਲੋੜ ਨੂੰ ਵਧਾ ਲਿਆ ਜਾਵੇ ਉਹਨੂੰ ਚਸਕਾ ਕਹਿੰਦੇ ਆ ਇੱਕ ਲੋੜ ਹੁੰਦੀ ਹੈ ਇੱਕ ਚਸਕਾ ਹੁੰਦਾ ਜਿਵੇਂ ਖਾਣਾ ਪੀਣਾ ਲੋੜ ਹੈ ਚਸਕਾ ਜੀਭ ਦੇ ਸਵਾਦ ਪੂਰੇ ਕਰਨੇ ਖਾਣ ਪੀਣ ਦਾ ਚਸਕਾ ਹੋਰ ਗੱਲ ਹੈ ਭੋਜਨ ਦੀ ਲੋੜ ਹੈ ਹੋਰ ਗੱਲ ਹੈ ਛਕਣਾ ਤਾਂ ਹੈ ਹੀ ਹੈ ਇੱਦਾਂ ਜਾਣੀ ਕਿ ਲੋੜ ਤੇ ਚਸਕਾ ਦੋਨਾਂ ਗੱਲਾਂ ਨੂੰ ਅਸੀਂ ਸਮਝਣਾ ਹੁਣ ਇਹ ਨੌ ਚਸਕੇ ਦੱਸੇ ਹੋਏ ਨੇ ਵੀ ਭਾਵ ਜੀ ਇਹਨਾਂ ਵਿੱਚ ਉਲਝ ਜਾਵੇ ਇਹ ਲੋੜਾਂ ਵੀ ਆ ਨਾਲ ਨਾਲ ਪਰ ਜੇ ਚਸਕੇ ਬਣ ਜਾਣ ਭਾਵ ਵੀ ਇਹਨਾਂ ਨੂੰ ਸਭ ਕੁਝ ਸਮਝ ਲਿਆ ਜਾਵੇ ਫਿਰ ਕੀ ਹੁੰਦਾ ਇਹਨਾਂ ਰਸਾਂ ਦੇ ਵਿੱਚ ਕੱਚੇ ਰਸਾਂ ਚ ਉਲਝ ਗਏ ਰਸ ਬਣਾ ਲਏ ਇਹਨਾਂ ਨੂੰ ਚਸਕੇ ਬਣਾ ਲਏ ਇਹ ਤਾਂ ਤੇ ਇਹਨਾਂ ਵਿੱਚ ਉਲਝ ਜਾਂਦਾ ਫਿਰ ਕੱਚੇ ਰਸ ਨੇ ਇੱਕੋ ਇੱਕ ਮਹਾਨ ਰਸ ਹੈ ਰਾਜਾ ਰਾਮ ਕੋ ਰਸ ਉਹ ਪੁਆਇੰਟ ਤੇ ਵਿਆਖਿਆ ਕਰ ਰਹੀ ਹੈ ਸ਼ਬਦ ਦੀ ਤੇ ਬਾਕੀ ਇਹ ਰਸ ਨੇ ਜਿਹੜੇ ਕਿੱਦਾਂ ਰਸ ਸੋਇਨਾ ਕਿਸੇ ਨੇ ਸਿਉਣੇ ਨੂੰ ਚਸਕਾ ਬਣਾ ਲਿਆ ਨੋਟ ਕਰਿਓ ਚਸਕਾ ਬਣ ਗਿਆ ਨਾ ਵੀ ਲੋਕ ਕਹਿਣਗੇ ਯਾਰ ਸ਼ਾਂਪਾਂ ਛੱਲੇ ਲੜੀਆਂ ਲੁੜੀਆਂ ਪਾਈਆਂ ਦੇਖ ਕੇ ਵੀ ਕਿਸੇ ਤਕੜੇ ਘਰ ਦਾ ਪੁੱਤ ਕੀ ਹੈ ਬੋਲੋ ਸਤਨਾਮ ਐਨਾ ਸਮਝ ਲਓ ਵੀ ਆਮ ਹੀ ਹੈ ਕਿਸੇ ਸੋਚੋ ਮਲਾਂਗੀ ਹੋ ਤਾਂ ਹੀ ਭਾਈਆਂ ਤਿੰਨ ਚਾਰ ਸ਼ਾਂਪਾਂ ਤੇ ਲੜੀਆਂ ਲੁੜੀਆਂ ਵੰਗਾਂ ਵੰਗਾਂ ਹੋਰ ਕਈ ਬੀਬੀਆਂ ਤਾਂ ਮੰਗਵੀਆਂ ਵੀ ਲੈ ਜਾਂਦੀਆਂ ਭੈਣੇ ਮੈਂ ਵਿਆਹ ਜਾਣਾ ਤੇਰੀਆਂ ਵੰਗਾਂ ਦੀ ਮੈਨੂੰ ਕਿਉਂ ਉੱਥੇ ਕੋਈ ਐਂ ਨਾ ਕਹਿੰਦੇ ਵੀ ਮਲਾਂਗੀ ਹੋਣਗੇ ਵੰਗਾਂ ਵੰਗਾਂ ਪਾਈਆਂ ਹੀ ਨਹੀਂ ਮਨੁੱਖੀ ਮਨ ਹੈ ਇਹ ਹੱਸਣ ਵਾਲੀਆਂ ਨਹੀਂ ਗੱਲਾਂ ਸਿੱਧੀ ਭਾਸ਼ਾ 'ਚ ਪ੍ਰਚਾਰ ਹੈ ਗੱਲ ਸਮਝਿਓ ਇਹ ਕੋਈ ਹਸਾਉਣ ਤੇ ਹੱਸਣ ਵਾਲੀ ਗੱਲ ਥੋੜ੍ਹਾ ਯਥਾਰਥ ਪੁਆਇੰਟ ਸਮਝੋ ਮਨੁੱਖੀ ਮਨ ਗੱਲ ਸਮਝੋ ਕੀ ਭਾਵ ਹੁੰਦੇ ਨੇ ਅੰਦਰ ਭਾਵ ਤਾਂ ਇਹੀ ਹੁੰਦਾ ਵੀ ਇਉਂ ਨਾ ਸਮਝੋ ਕਿਤੇ ਮਾਮੂਲੀ ਹੈ ਕੋਈ ਮਾਮੂਲੀ ਨਹੀਂ ਕੋਈ ਲੋ ਉਹਨੂੰ ਚਸਕਾ ਹੀ ਬਣਾ ਲਿਆ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਦੇਹ ਤੇ ਸਿਉਣੇ ਦਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਦੇਹ ਤੇ ਚਸਕਾ ਹੈ ਲੋੜ ਵੀ ਤੁਸੀਂ ਆਪਣੀ ਹੈਸੀਅਤ ਮੁਤਾਬਕ 5-10 ਤੋਲੇ ਰੱਖ ਸਕਦੇ ਹੋ ਕਿਸੇ ਜਾਣੀ ਕਿ ਮੌਕੇ ਤੇ ਕੰਮ ਆ ਜਾਂਦਾ ਬੋਲੋ ਸਤਨਾਮ ਜਿਵੇਂ ਆਪਾਂ ਕਹਿੰਦੇ ਜ਼ਿੰਦਗੀ 'ਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਕੋਈ ਅਸੀਂ ਘੜੀ ਆ ਜਾਂਦੇ ਆਪਾਂ ਹੁਣ ਤਾਂ ਹੱਥ ਨਹੀਂ ਪੈਂਦਾ ਚੱਲ ਵੀ ਹੁਣ ਸਿਉਣਾ ਵੇਚ ਕੇ ਤਾਂ ਡੰਗ ਜਿਹਾ ਲਾ ਲਓ ਐਂ ਜੇ ਵਰਤ ਲਓ ਇੱਦਾਂ ਐਜ ਏ ਪ੍ਰੋਪਰਟੀ ਤੁਸੀਂ ਆਪਣੀ ਹੈਸੀਅਤ ਮੁਤਾਬਕ 5-10 ਤੋਲੇ 10-20 ਤੋਲੇ ਜੋ ਵੀ ਐਜ ਏ ਪ੍ਰੋਪਰਟੀ ਤੁਸੀਂ ਕੁਝ ਸੋਨਾ ਕਿਸੇ ਵੇਲੇ ਲੋੜ ਆ ਜਾਂਦਾ ਰੱਖ ਸਕਦੇ ਹੋ ਪਰ ਇਹਨੂੰ ਚਸਕਾ ਬਣਾ ਕੇ ਪ੍ਰਦਰਸ਼ਨ ਨਾ ਕਰੋ ਲੋ ਸਤਨਾਮ ਪ੍ਰਦਰਸ਼ਨ ਨਾ ਕਰੋ ਲੋੜ ਮੁਤਾਬਕ ਰੱਖ ਲਓ ਆਪਣੀ ਹੈਸੀਅਤ ਮੁਤਾਬਕ ਲੋੜ ਇਹਨੂੰ ਪ੍ਰਦਰਸ਼ਨ ਕਾਹਦੇ ਵਾਸਤੇ ਕਰਦੇ ਇਹ ਚਸਕਾ ਕਾਤੇ ਬਣਾ ਲਿਆ, ਚਸਕਾ ਕਾਤੇ ਬਣਾ ਲਿਆ, ਇਹ ਹੰਕਾਰ ਦਾ ਪ੍ਰਦਰਸ਼ਨ ਹੈ। ਜੇ ਫਰਜ਼ ਕਰੋ ਅੱਜ ਸੋਨੇ ਤੋਂ ਮਾਨਤਾ ਵਾਪਸ ਲੈ ਲਈ ਗੌਰਮੈਂਟ, ਕੋਈ ਐਸਾ ਕਾਰਨ ਬਣ ਜਾਵੇ, ਕੋਈ ਅਸੀਂ ਖਾਣ ਲੱਭ ਜਾਵੇ ਵੀ ਸੋਨੇ ਦੀ ਕੋਈ ਕੀਮਤ ਨਹੀਂ, ਤਾਂ ਆਮ ਹੀ ਬਥੇਰਾ ਪਿਆ ਖਾਣਾ ਲੱਭ ਗਈਆਂ, ਮੇਰਾ ਖਿਆਲ ਲੋਕ ਸੋਨਾ ਉਹਦੀ ਪਾਉਣੋਂ ਹਟ ਜਾਣਗੇ। ਕਿਉਂ? ਕਿਉਂਕਿ ਹੁਣ ਇਹ ਹੰਕਾਰ ਦੀ ਤ੍ਰਿਪਤੀ ਕਰਨੋਂ ਹਟ ਗਿਆ। ਬੋਲੋ ਸਤਨਾਮ। ਵੀ ਤਾਂ ਹਰੇਕ ਹੀ ਪਾਈ ਫਿਰਦਾ, ਛੱਡ ਜਾ ਰਹੇ ਕੀ ਪਾਉਣਾ ਹੁਣ, ਮਨੁੱਖੀ ਮਨ ਹੈ ਨਾ, ਛੱਡ। ਆ ਪਹਿਲਾਂ ਜੇ ਸੀਗਾ ਜਾਣੀ ਕਿ ਹਰੇਕੀ, ਜਾਣੀ ਕਿ ਕੋਈ ਮੇਰੇ ਵਰਗਾ ਮੋਬਾਈਲ ਹੈ ਹੱਥ ਵਿੱਚ ਰੱਖਦਾ, ਸਟੇਟਸ ਸੀ ਨਾ ਵੀ ਹਰੇਕ ਕੋਲ, ਅੱਜ ਰੇਹੜੀ ਵਾਲਾ ਵੀ ਲਈ ਫਿਰਦਾ, ਸਾਰਿਆਂ ਨੇ ਅੰਦਰ ਬੰਦ ਕਰ ਲਈ, ਵੀ ਤਾਂ ਕੀ ਹੈ, ਤਾਂ ਹਰੇਕ ਹੀ ਲਈ ਫਿਰਦਾ। ਬੋਲੋ ਸਤਨਾਮ। ਵੀ ਤਾਂ ਰਿਕਸ਼ੇ ਵਾਲਿਆਂ ਕੋਲ ਵੀ ਹੈ ਹੁਣ, ਹਰੇਕ ਮੇਰੇ ਵਰਗਾ ਗੀਜੀ ਚ ਰੱਖਦਾ, ਪਹਿਲਾਂ ਹੱਥ ਚ ਰੱਖਦੇ ਸੀ, ਜਾਂ ਲੀਡਰਾਂ ਕੋਲੇ ਹੁੰਦਾ, ਜਾਂ ਵੱਡੇ ਵੱਡੇ ਬਾਬਿਆਂ ਕੋਲੇ ਹੁੰਦਾ, ਜਾਂ ਹੋਰ ਐਂ ਰੱਖਦੇ ਸੀਗੇ। ਕੋਈ ਸਟੇਟਸ ਸੀ ਨਾ, ਮਨੁੱਖੀ ਮਨ ਦੀ ਗੱਲ ਕੀਤੀ ਹੈ ਮੈਂ, ਕੋਈ ਕੰਟਕ ਨਹੀਂ ਕਿਸੇ ਤੇ, ਗੱਲ ਸਾਰੀ ਮਨੁੱਖੀ ਮਨ ਹੈ। ਜਦੋਂ ਪਤਾ ਲੱਗਿਆ ਤਾਂ ਹਰੇਕ ਕੋਲ ਹੀ ਹੈ, ਬਸ ਉਹਦੀ ਲਕੋਲੇ ਸਾਹਿਬ ਨੇ ਲਕੋਲੇ, ਵੀ ਤਾਂ ਕੀ ਹੈ, ਜੇ ਤਾਂ ਹਰੇਕ ਹੀ ਲਈ ਫਿਰਦਾ, ਤਾਂ ਤੇ ਰਹੋ ਵਿਚਾਰ ਇੱਦਾਂ, ਜਾਣੀ ਕਿ ਇਹ ਲੋੜ ਹੈ ਇੱਕ, ਚਲੋ ਲੋੜ ਪਈ ਕਿਸੇ ਨੂੰ, ਕਿਸੇ ਦਾ ਕੋਈ ਕਿੱਤਾ ਇੱਦਾਂ ਦਾ, ਤਾਂ ਤੇ ਇਹਨੂੰ ਜਾਣੀ ਕਿ ਗੱਲ ਚੱਲੀ ਆ, ਸੋਨਾ ਵੀ ਚਸਕਾਣਾ ਬਣਾਓ ਇਹਨੂੰ, ਰਸ ਸੋਨਾ ਰਸ ਰੁਪਾ, ਰੁਪਾ ਪਦਾਰਥਵਾਦ ਚਾਂਦੀ ਅੰਤਰ ਭਾਵ, ਪਦਾਰਥਵਾਦ ਕਹਿੰਦੇ ਬੜੀ ਚਾਂਦੀ ਬਣੀ ਹੈ, ਤਾਂ ਤੇ ਪਦਾਰਥਵਾਦ ਦੇ ਚਸਕੇ ਚ ਨਹੀਂ ਪੈਣਾ, ਲੋੜ ਮੁਤਾਬਕ ਤਾਂ ਘਰੇ ਚੀਜ਼ ਹੋਣੀ ਚਾਹੀਦੀ ਹੈ। ਜੇ ਲੋੜ ਮੁਤਾਬਕ ਨਾ ਹੋਵੇ, ਜਾ ਕੇ ਗ੍ਰਹਿ ਸੋਭਾਰੇ ਨਾਹੀਂ, ਆਵਤ ਪਹੀਆ ਖੂਤੇ ਜਾਹੇ, ਬਾਕਾ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੁੱਖ। ਜੇ ਲੋੜ ਮੁਤਾਬਕ ਕਹਿੰਦੇ ਘਰੇ ਵਸਤੂ ਨਾ ਹੋਵੇ, ਸੋਭਾ ਨਾ ਹੋਵੇ, ਮਾਇਆ ਨਾ ਹੋਵੇ, ਕਹਿੰਦੇ ਆਏ ਹੋਏ ਪਾਂਧੀ ਭੁੱਖੇ ਮੁੜ ਜਾਂਦੇ ਹੈ, ਆਏ ਰਿਸ਼ਤੇਦਾਰ ਭੁੱਖੇ ਮੁੜ ਜਾਂਦੇ ਹੈ, ਜਿਹੜੇ ਆਏ ਸੀ ਉਹਨਾਂ ਨੂੰ ਵੀ ਸੰਤੋਖ, ਕਹਿੰਦੇ ਕਾਹਦਾ ਆਉਣਾ ਹੋਇਆ ਦੇ ਕੋਲੇ, ਇਹਨੇ ਤਾਂ ਕੋਈ ਸੇਵਾ, ਜਲ ਪਾਣੀ ਪ੍ਰਸ਼ਾਦਾ ਪਾਣੀ ਕੋਈ ਸੇਵਾ ਹੀ ਨਹੀਂ ਕੀਤੀ, ਤੇ ਉਹ ਗ੍ਰਿਸਤੀ ਨੂੰ ਵੀ ਦੋਸ਼ ਲੱਗ ਗਿਆ, ਕਿਉਂਕਿ ਸੇਵਾ ਕਰਨ ਵਾਸਤੇ ਲੋੜੀਂਦੀ ਚੀਜ਼ ਘਰੇ ਹੈ ਨਹੀਂ ਸੀ। ਬੋਲੋ ਸਤਨਾਮ। ਬਿਨ ਸੁਹਾਗਣ ਲੱਗਿਆ ਦੁੱਖ, ਘਰ ਦਾ ਸੁਹਾਗ ਸੁਹੱਪਣ ਲੋੜ ਮੁਤਾਬਕ ਹੋਣਾ ਚਾਹੀਦਾ। ਗੁਰਮਤਿਕ ਬੈਲੈਂਸ ਜੀਵਨ ਸਮਝਣ ਦੀ ਕੋਸ਼ਿਸ਼ ਕਰੋ, ਉਲਝੋ ਨਾ, ਲੋੜ ਮੁਤਾਬਕ ਘਰੇ ਸੁਹਾਗਣ ਹੋਣੀ ਚਾਹੀਦੀ ਹੈ, ਭਾਵ ਕਿ ਮਾਇਆ ਦੀ ਸੋਭਾ, ਭਾਵ ਕਿ ਲੋੜ ਮੁਤਾਬਕ ਵਰਤੋਂ ਦੀ ਚੀਜ਼ ਹੋਵੇ, ਪਰ ਤੂੰ ਪਦਾਰਥਾਂ ਵਿੱਚ ਨਾ ਉਲਝ ਜਾਵੀਂ, ਕਿਤੇ ਪਦਾਰਥਾਂ ਦਾ ਕੀੜਾ ਨਾ ਬਣ ਜਾਵੀਂ, ਕਿਤੇ ਉਹਦੀ ਸੁਰਤ ਨਾ ਅਟਕ ਜਾਵੇ ਪਦਾਰਥ ਵਿੱਚ, ਜਿਸ ਕਰਕੇ ਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਸੁਚੇਤ ਕੀਤਾ। ਤਾਂ ਤੇ ਰਸ ਸੋਇਨਾ ਰਸ ਰੁਪਾ, ਕਾਮਨ ਕਾਮ ਰਸ, ਇਹ ਤੇ ਸਟੇਜ ਤੇ ਵਿਆਖਿਆ ਨਹੀਂ ਹੋ ਸਕਦੀ। ਇੱਕ ਤਾਂ ਉਤਪਤੀ ਪੁਆਇੰਟ ਹੈ, ਉਤਪਤੀ ਸੰਸਾਰ ਦੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਇਹ ਕਾਮ ਦੇ ਵਿੱਚ ਉਤਪੰਨ ਹੁੰਦੀ ਹੈ। ਥੋੜੇ ਪੁਆਇੰਟ ਤਾਂ ਕਹਿਣੇ ਪੈਂਦੇ ਨੇ ਨਾ, ਫੁੱਲ ਜਿਹੜੇ ਖਿੜੇ ਹੋਏ ਨੇ ਨਾ, ਫੁੱਲਾਂ ਦੀ ਖੁਸ਼ਬੂ ਹੈ, ਫੁੱਲ ਖਿੜੇ ਹੋਏ ਨੇ, ਇਹ ਵੀ ਪਰਪਰਾਗਣ ਦੀ ਕਿਰਿਆ ਹੈ। ਬੋਲੋ ਸਤਨਾਮ। ਸੈਕਸ਼ੂਅਲ ਕਿਰਿਆ ਇਹ ਵੀ, ਪੜ੍ਹੇ ਲਿਖੇ ਵੀਰ ਜਾਣਦੇ ਆ, ਫੁੱਲਾਂ ਦਾ ਖਿੜਨਾ ਵੀ ਸੈਕਸ਼ੂਅਲ ਕਿਰਿਆ। ਚਲੋ ਇੱਦਾਂ ਖੈਰ ਹੋਣ ਨੂੰ ਤਾਂ ਕੋਈ ਨਹੀਂ, ਉਦੋਂ ਲੋਭ ਤੇ ਮੋਹ ਤੇ ਹੰਕਾਰ ਤੇ ਵਿਆਖਿਆ ਹੋ ਸਕਦੀ ਹੈ, ਵਿਆਖਿਆ ਕਾਮ ਤੇ ਵੀ ਹੋ ਸਕਦੀ ਹੈ, ਪਰ ਹਲੇ ਸਰੋਤੇ ਉਸ ਲੈਵਲ ਦੇ ਨਹੀਂ ਹੁੰਦੇ, ਜਿਸ ਕਰਕੇ ਮੈਂ ਸਟੇਜ ਤੇ ਪੁਆਇੰਟ ਨਹੀਂ ਲੈਂਦਾ ਬਹੁਤਾ, ਪਰ ਇਹਦੀ ਵਿਆਖਿਆ ਹੋ ਸਕਦੀ ਹੈ। ਸਗੋਂ ਦੀ ਜੇ ਇਹਦੀ ਵਿਆਖਿਆ ਸਟੇਜ ਤੇ ਗੁਰਮਤਿ ਮੁਤਾਬਕ ਖੁੱਲੇ ਰੂਪ ਦੇ ਵਿੱਚ ਹੋ ਜਾਵੇ, ਮੇਰਾ ਖਿਆਲ ਜਦੋਂ ਇਸ ਕਾਮ ਨੂੰ ਸਮਝ ਲਿਆ ਜਾਵੇ ਤਾਂ ਮਨੁੱਖ ਬਹੁਤ ਉੱਚਾ ਉੱਠ ਜਾਂਦਾ। ਬੋਲੋ ਸਤਨਾਮ। ਬਹੁਤ ਉੱਚਾ ਜੀਵਨ ਬਣ ਜਾਂਦਾ ਕਿਸੇ ਗੱਲ ਨੂੰ ਸਮਝ ਲੈਣਾ। ਚਲੋ ਰਹੋ, ਪਰ ਹਲੇ ਤੱਕ ਜਾਣੀ ਕਿ ਇਸ ਲੈਵਲ ਦੇ ਸਰੋਤੇ ਮੈਂ ਸਮਝਦਾ ਨਹੀਂ, ਰਹੋ ਬਚਾ। ਤਾਂ ਇੱਕ ਤਾਂ ਲੋੜ ਪੁਆਇੰਟ ਹੈ, ਤੇ ਇੱਕ ਕਾਮੀ ਹੋ ਜਾਣਾ, ਕਿ ਕਿਵੇਂ ਤੁਹਾਨੂੰ ਪਤਾ ਨਿਤ ਬਲਾਤਕਾਰਾਂ ਦੀਆਂ ਗੱਲਾਂ, ਜੇ ਦੋ ਸੌ ਕੱਲ੍ਹ ਵੀ ਆਏ ਸੀ ਕੁਝ ਪੁਆਇੰਟ, ਤਾਂ ਤੇ ਫਿਰ ਬਸ ਵੇ ਤਾਂ ਗਿਆ ਜੀਵਨ। ਜੇ ਇਹ ਚਸਕਾ ਬਣ ਗਿਆ ਜੀਵਨ ਗਿਆ ਸਾਰਾ, ਤਾਂ ਤੇ ਰਸ ਸੋਇਨਾ ਰਸ ਰੁਪਾ ਕੰਮ, ਰਸ ਪਰਮਲ ਕੀ ਵਾਸ, ਸਰੀਰ ਤੇ ਸੁਗੰਧੀਆਂ ਬਣ ਦਾ ਚਸਕਾ ਕਿੱਥੋਂ, ਜਾਣੀ ਕਿ ਐਵੇਂ ਬਿਨਾਂ ਗੱਲ ਤੋਂ ਜਾਣੀ ਕਿ ਚੰਮ ਨੂੰ ਰੰਗੀ ਜਾਣਾ, ਇਹ ਭੈਣਾਂ ਨਾਲ ਸੰਬੰਧ ਗੱਲ ਜ਼ਿਆਦਾ ਬਣਦੀ ਹੈ। ਐਵੇਂ ਨੌ ਪੌਸ਼ਾਂ ਲਾਈ ਜਾਣੀਆਂ, ਐਵੇਂ ਪਾਊਡਰ ਜੇ ਭੁੱਕੀ ਜਾਣੇ, ਐਵੇਂ ਕਰੀਮਾਂ ਜੀਆਂ ਲਾਈ ਜਾਣੀਆਂ, ਇਹ ਕਿਸ ਕੰਮ ਹੈ। ਇਹ ਚੋਆ ਚੰਦਨ ਮਰਦ ਨੰਗਾ, ਸੋਤਨ ਜਲੈ ਕਾਠ ਕਿਆ ਸੰਗਾ, ਜੋ ਮਰਜ਼ੀ ਚੰਮ ਤੇ ਮੜ ਲਓ, ਇੱਕ ਦਿਨ ਅੱਗ ਦੇ ਵਿੱਚ ਤਾਂ ਇਹਨੇ ਦਗਦ ਹੋ ਹੀ ਜਾਣਾ ਹੈ। ਬੋਲੋ ਸਤਨਾਮ। ਫਿਰ ਕੰਮ ਲਓ ਇਹ ਸਰੀਰ ਤੋਂ, ਐਵੇਂ ਬਿਨਾਂ ਗੱਲ ਤੋਂ ਤਸ਼ਨ ਮਸ਼ਨ ਕਰਨੇ, ਬਾਣੀ ਦੀ ਵਿਚਾਰ ਹੈ ਇਹ ਵਰਜਤ ਹੈ। ਲੋੜ ਦਾ ਭਾਵ ਠੰਡ ਆ ਗਈ, ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ ਕਈਆਂ ਦੀ, ਮੈਡੀਕੇਟਡ ਵੈਸਲੀਨ ਵਰਤਣੀ ਪੈ ਸਕਦੀ ਹੈ, ਉਹ ਚਸਕਾ ਨਹੀਂ, ਲੋੜ ਪੈਗੀ। ਫਰਜ਼ ਕਰੋ ਕਿਸੇ ਦੇ ਬੁੱਲ ਪਾੜ ਜਾਂਦੇ ਆ, ਅਸੀਂ ਬੋਰੋਲੀਨ ਲਿਖ ਦਿੰਦੇ ਹਾਂ, ਐਂਟੀਸੈਪਟਿਕ ਕਰੀਮ ਹੈ ਨਾ, ਲੋੜ ਹੈ। ਕੋਈ ਹੋਰ ਤਰ੍ਹਾਂ ਦੀ ਬਿਮਾਰੀ, ਕੈਲਾਮਿਨ ਲੋਸ਼ਨ ਅਸੀਂ ਲਿਖ ਦਿੰਦੇ ਹਾਂ, ਸੈਰਸਨ ਅਸੀਂ ਲੋਸ਼ਨ ਲਿਖ ਦਿੰਦੇ ਹਾਂ, ਭਾਵ ਸਰੀਰਕ ਤਕਲੀਫ ਕਰਕੇ ਕਿਸੇ ਸ਼ੈਂਪੂ ਦੀ ਕਿਸੇ ਕਰੀਮ ਪਾਊਡਰ ਦੀ ਲੋੜ ਪੈ ਸਕਦੀ ਹੈ, ਉਹ ਵਰਤ ਲੈਣਾ ਚਾਹੀਦਾ, ਪਰ ਇਹਨੂੰ ਚਸਕਾ ਨਾ ਬਣਾਓ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਇਵੇਂ ਬਿਨਾਂ ਗੱਲ ਤੋਂ ਮਲੀ ਜਾਣਾ ਕੁਛ ਨਾ ਕੁਛ, ਇਵੇਂ ਮਲੀ ਜਾਣਾ ਕੁਛ ਨਾ ਕੁਛ, ਇਹਨੂੰ ਚਸਕਾਣਾ ਬਣਾਓ। ਲੋੜ ਪੈ ਸਕਦੀ ਹੁੰਦੀ ਹੈ, ਚੀਕਾਂ ਪੈ ਗਈਆਂ, ਮੈਡੀਕੇਟ ਪਾਊਡਰ ਦੀ ਲੋੜ ਪੈ ਜਾਂਦੀ ਹੈ, ਰਹੋ ਵਿਚਾਰ। ਤਾਂ ਤੇ ਦੇਖੋ ਹਰ ਗੱਲ ਬਾਣੀ ਚ ਬਹੁਤ ਵਿਸਥਾਰ ਨਾਲ ਸਮਝਾਈ ਹੋਈ ਹੈ ਜੀਵਨ। ਤਾਂ ਤੇ ਇੱਦਾਂ ਇਹਨੂੰ ਅਸੀਂ ਬਚਣਾ ਚਸਕਿਆਂ ਤੋਂ, ਰਸ ਪਰਮਲ ਕੀ ਵਾਸ ਨੇ। ਕੱਚੇ ਚਸਕਿਆਂ ਦੇ ਵਿੱਚ ਦੁਨੀਆਂ ਉਲਝ ਗਈ, ਹੱਡ ਚਮ ਰੰਗ ਚੁਲਝੀਆਂ ਹੋਈਆਂ ਬਹੁਤ ਭੈਣਾਂ, ਕੋਈ ਸਿਉਣੇ ਚੁਲਝ ਗਿਆ, ਕੋਈ ਪਦਾਰਥਾਂ ਚੁਲਝ ਗਿਆ, ਕੋਈ ਕਾਮਰਸ ਚੁਲਝ ਗਿਆ, ਉਲਝ ਗਈ ਦੁਨੀਆਂ। ਫਿਰ ਰਸ ਘੋੜੇ ਵਹੀਕਲਾਂ ਦਾ ਚਸਕਾ, ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਵਹੀਕਲ ਦੀ ਲੋੜ ਹੈ। ਅਸੀਂ ਵੀ ਤੁਹਾਡੇ ਸਾਹਮਣੇ ਮੋਟਰ ਗੱਡੀ 'ਤੇ ਆਏ ਹਾਂ ਨਾ, ਐਵੇਂ ਕਿਵੇਂ ਆਉਂਦੇ? ਪਰ ਚਸਕਾ ਦਾ ਪੁਆਇੰਟ ਵੀ ਨਿੱਤ ਨਵੀਂ ਕਾਰ ਹੋਵੇ ਮੇਰੇ ਕੋਲੇ, ਨਿੱਤ ਨਵੀਂ ਗੱਡੀ ਦੇ ਚੜ੍ਹਾਂ, ਜਾਂ ਮਨ 'ਚ ਇਹ ਭਾਵ ਰੱਖਣਾ ਵੀ ਮੇਰੇ ਵਰਗੀ ਗੱਡੀ ਕਿਸੇ ਕੋਲੇ ਨਾ ਹੋਵੇ। ਬੋਲੋ ਸਤਨਾਮ। ਇਹਨੂੰ ਸਟੇਟਸ ਪੁਆਇੰਟ ਬਣਾ ਲੈਣਾ। ਇਹ ਕੀ ਹੈ ਚਸਕਾ? ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਸਤੇ ਵਹੀਕਲ ਦੀ ਲੋੜ ਹੈ। ਭਗਤ ਜੀ ਨੇ ਵੀ ਕੀ ਮੰਗਿਆ? ਸਾਰੀਆਂ ਮੰਗਾਂ ਵਿੱਚੋਂ ਸਾਰਾ ਵਿਸਥਾਰ ਤਾਂ ਨਹੀਂ ਹੋਣਾ, ਇੱਕ ਤਾਜਣ ਤੁਰੀ ਚੰਗੇਰੀ, ਇਹ ਮਾਲਕਾ ਇੱਕ ਚੜ੍ਹਨ ਨੂੰ ਘੋੜੀ ਵੀ ਚੰਗੀ ਚਾਹੀਦੀ ਹੈ। ਚੰਗੇਰੀ ਕਿਹਾ, ਭਾਵ ਅੜੀਅਲ ਜੀ ਨਹੀਂ ਚਾਹੀਦੀ, ਉਧਰੋਂ ਕਿਤੇ ਪਹੁੰਚਣਾ ਹੋਵੇ ਉਧਰੋਂ ਤੁਰੀ ਨਾ। ਇੱਦਾਂ ਭਾਈ ਗੱਡੀ ਵੀ ਚੰਗੀ ਚਾਹੀਦੀ, ਕਿਤੇ ਐਂ ਨਾ ਹੋਵੇ ਮੌਕੇ ਤੇ ਸਟਾਰਟ ਹੀ ਨਾ ਹੋਵੇ। ਬੋਲੋ ਸਤਨਾਮ। ਨੋਟ ਕਰਿਓ ਪੁਆਇੰਟਾਂ ਨੂੰ। ਤਾਂ ਤੇ ਇੱਦਾਂ, ਪਰ ਇਹਨੂੰ ਚਸਕਾ ਪੁਆਇੰਟ ਨਹੀਂ ਬਣਾਉਣਾ, ਚਸਕਾ ਪੁਆਇੰਟ ਨਹੀਂ ਇਸ ਨੂੰ ਬਣਾਉਣਾ। ਬਹੁਤ ਅਮੀਰ ਲੋਕ ਚਸਕਾ ਪੁਆਇੰਟ ਬਣਾ ਲੈਂਦੇ ਆ ਵੀ ਉਹ ਨਵਾਂ ਮਾਡਲ ਆਇਆ, ਉਹ ਆਇਆ, ਉਹਦੇ ਨਾਲ ਦੀ ਹੁਣ ਕਿਸੇ ਕੋਲੇ ਨਹੀਂ। ਇਹ ਮਨੁੱਖੀ ਮਨ ਹੈ, ਇਹਨੂੰ ਚਸਕਾ ਪੁਆਇੰਟ ਨਹੀਂ ਬਣਾਉਣਾ। ਉਦੋਂ ਘੋੜੇ ਸੀ ਨਾ, ਅੱਜ ਵਹੀਕਲ ਦਾ ਭਾਵ ਰਸ ਘੋੜੇ। ਤਾਂ ਤੇ ਇਹਨੂੰ ਚਸਕਾ ਨਹੀਂ ਬਣਾਉਣਾ, ਲੋੜ ਮੁਤਾਬਕ ਜਾਣੀ ਕਿ ਸਵਾਰੀ ਦੀ ਵਰਤੋਂ ਹੁੰਦੀ ਹੈ। ਰਸ ਘੋੜੇ ਰਸ ਸੇਜਾਂ ਆਰਾਮ ਪ੍ਰਸਤ ਹੋਣਾ, ਆਰਾਮ ਪ੍ਰਸਤੀ ਦਾ ਚਸਕਾ, ਕੁਝ ਘੰਟੇ ਆਰਾਮ ਦੀ ਲੋੜ ਹੈ, ਆਰਾਮ ਪ੍ਰਸਤ ਨਹੀਂ ਹੋਣਾ। ਰਸ ਸੇਜਾਂ ਮੰਦਰ ਮਕਾਨਾਂ ਦਾ ਚਸਕਾ, ਰਹਿਣ ਵਾਸਤੇ ਮਕਾਨ ਦੀ ਲੋੜ ਹੈ, ਚਸਕਾ ਪੁਆਇੰਟ ਨਾ ਹੋਵੇ। ਫਿਰ ਰਸ ਸੇਜਾਂ ਰਸ ਮੰਦਰ ਤੇ ਕਿਤੇ ਰਸ ਮਿੱਠਾ ਰਸ ਮਾਸ, ਇਹ ਸਾਰੇ ਨੌ ਰਸ ਹੋ ਗਏ। ਰਸ ਘੋੜੇ, ਰਸ ਸੇਜਾਂ ਮੰਦਰ, ਰਸ ਮਿੱਠਾ, ਖਾਣ ਪੀਣ ਦਾ ਚਸਕਾ, ਖੱਟ ਮਿੱਠੇ ਪਦਾਰਥਾਂ ਦਾ ਲੋੜ ਮੁਤਾਬਕ ਛਕਣਾ, ਖਾਣ ਪੀਣ ਦੇ ਚਸਕਿਆਂ 'ਚ ਨਹੀਂ ਪੈਣਾ। ਰਸ ਮਾਸ, ਜੀਵ ਦੇ ਸਵਾਦ ਵਾਸਤੇ ਮਾਸ ਖਾਣ ਦਾ ਚਸਕਾ। ਹੁਣ ਇੱਥੇ ਥੋੜ੍ਹਾ ਜਿਹਾ ਮੈਂ ਪੁਆਇੰਟ ਜ਼ਰੂਰ ਕਹਿ ਦੇਵਾਂ, ਕਿਉਂ ਕਈ ਵੀਰ ਪੁੱਛਦੇ ਰਹਿੰਦੇ ਨੇ ਜੀ ਮਾਸ ਖਾਣਾ ਕਿ ਨਹੀਂ, ਤੇ ਸਾਡੇ ਕਈਆਂ ਨੇ ਨਾ ਇਹਨੂੰ ਵਾਦ ਵਿਵਾਦ ਦਾ ਮਸਲਾ ਜਾਣੀ ਕਿ ਬਣਾ ਦਿੱਤਾ। ਬੜੇ ਸਿੱਖਾਂ 'ਚ ਝਗੜਦੇ ਪਏ ਹੈ, ਮਾਸ ਖਾਣਾ ਨਹੀਂ ਖਾਣਾ, ਕੋਈ ਕਹੂ ਖਾਣਾ, ਕੋਈ ਕਹੂ ਨਹੀਂ ਖਾਣਾ। ਕਿਉਂਕਿ ਕੀ ਗੱਲ ਹੈ, ਅਸੀਂ ਵਿਵਾਦ ਦੀ ਹੋ ਗਏ, ਬਾਣੀ ਦੀ ਵਿਚਾਰ ਆਪਾਂ ਘੱਟ ਕਰਦੇ ਹਾਂ ਬਹੁਤੇ, ਆਪਣਾ ਆਪਣਾ ਕੋਈ ਵਿਚਾਰ ਥੋਪਣ ਵਾਸਤੇ, ਕਿਸੇ ਵਾਸਤੇ ਜਾਣੀ ਕਿ ਮਨ ਮਰਜ਼ੀ ਦੀ ਗੱਲ ਛਾਂਟ ਲੈਣੀ। ਸਿੱਧਾ ਹੀ ਸਵਾਲ ਹੈ ਰਸ ਮਾਸ ਵੀ ਜੀਵ ਦੇ ਸਵਾਦ ਵਾਸਤੇ ਇਹਨੂੰ ਚਸਕਾ ਨਹੀਂ ਬਣਾਉਣਾ, ਕਿਤੇ ਐਸਾ ਮੌਕਾ ਆ ਜਾਵੇ ਛਕਣ ਨੂੰ ਕੁਝ ਮਿਲਦੇ ਨਹੀਂ, ਪ੍ਰਾਣ ਜਾ ਰਹੇ ਆ ਤਾਂ ਖਾ ਲੈਣਾ ਚਾਹੀਦਾ। ਬੋਲੋ ਸਤਨਾਮ। ਇਹਨੂੰ ਚਸਕਾ ਨਹੀਂ ਬਣਾਉਣਾ, ਜੀਵ ਦੇ ਸਵਾਦ ਵਾਸਤੇ ਖਾਣਾ ਵਰ ਦਿੱਤਾ ਵੀ ਕਣਕ ਚਾਵਲ ਮਿਲ ਰਹੇ ਹੈ, ਫਲ ਫਰੂਟ ਸਾਰਾ ਕੁਛ ਮਿਲ ਰਿਹਾ, ਜੀਵ ਦੇ ਸਵਾਦ ਵਾਸਤੇ ਖਾਣਾ ਵਰ ਦਿੱਤਾ। ਰਸ ਮਾਸ ਜੀਵ ਦੇ ਸਵਾਦ ਵਾਸਤੇ ਖਾਣਾ, ਜੇ ਐਸਾ ਸਮਾਂ ਬਣ ਕੇ ਪੁੰਨ ਪਾਪ ਨਾ ਨਹੀਂ ਇਸ ਨੂੰ ਜੋੜੋ। ਕਈ ਪੁੰਨ ਪਾਪ ਨਾ ਕੀ, ਤੁਹਾਨੂੰ ਇਸ ਗੱਲ ਦਾ ਪਤਾ, ਹੁਣ ਬਹੁਤ ਵਿਸਥਾਰ ਅੱਗੇ ਦੇ ਕੇ ਗੱਲ ਦਾ ਹੋਈ ਜਾਂਦਾ, ਕੀ ਤੁਹਾਨੂੰ ਇਸ ਗੱਲ ਦਾ ਪਤਾ ਵੀ ਪੁੰਨ ਪਾਪ ਕੋਈ ਵੀ ਕਰਮ ਪੁੰਨ ਪਾਪ ਆਪੇ ਨਹੀਂ ਬਣਦਾ, ਪੁੰਨ ਪਾਪ ਕੋਈ ਨਹੀਂ ਹੁੰਦਾ, ਕੋਈ ਵੀ ਕਰਮ ਪੁੰਨ ਪਾਪ ਨਹੀਂ ਹੁੰਦਾ, ਕਰਮ ਦੇ ਪਿੱਛੇ ਭਾਵਨਾ ਪੁੰਨ ਪਾਪ ਬਣਾਉਂਦੀ ਹੈ। ਹੁਣ ਸਮਝ ਗਏ, ਮਨ ਦੀ ਭਾਵਨਾ ਨੇ ਪੁੰਨ ਪਾਪ ਬਣਾਉਣਾ। ਤਾਂ ਤੇ ਜੇ ਤਾਂ ਤੁਸੀਂ ਕੋਈ ਵੀ ਕਰਮ ਮਨ ਦੀ ਸ਼ੁੱਧ ਭਾਵਨਾ ਵਿੱਚ ਕੀਤਾ ਉਹੀ ਕਰਮ ਪੁੰਨ ਹੈ, ਜੇ ਉਹੀ ਕਰਮ ਕਿਸੇ ਮਾੜੇ ਭਾਵ 'ਚ ਕੀਤਾ ਉਹੀ ਕਰਮ ਪਾਪ ਹੈ। ਜਿਵੇਂ ਉਦਾਹਰਣ ਦੇਵਾਂ, ਅਵਦਾਲੀ ਨੇ ਡਾਕਾ ਮਾਰਿਆ ਹਿੰਦੁਸਤਾਨ ਦੇ ਉੱਤੇ, ਡਾਕਾ ਨੇ ਕਦਮ ਪੈ ਜਾਂਦੇ, ਡਾਕਿਆਂ ਦੀ ਗੱਲ ਹੈ, ਲੁੱਟ ਖਸੁੱਟ ਕੀਤੀ ਹੈ, ਬੀਬੀਆਂ ਦੇ ਗੱਡੇ ਭਰ ਲਏ, ਟੱਕੇ ਟੱਕੇ ਨੂੰ ਵੇਚ ਦੇ ਲਿਜਾ ਕੇ ਗਜਨੀ ਵਸਰਾ ਸ਼ਹਿਰ 'ਚ ਡਾਕਾ ਮਾਰਿਆ ਅਵਦਾਲੀ ਨੇ, ਅਵਦਾਲੀ ਦਾ ਡਾਕਾ ਪਾਪ ਹੈ। ਸਿੰਘਾਂ ਨੇ ਅਵਦਾਲੀ ਦੇ ਡਾਕਾ ਮਾਰਤਾ, ਸਿੰਘਾਂ ਨੇ ਅਵਦਾਲੀ ਤੇ ਡਾਕਾ ਮਾਰਿਆ, ਲੁੱਟ ਦਾ ਮਾਲ ਖੋਲਿਆ ਤੇ ਬੀਬੀਆਂ ਛੜਾ ਲਈਆਂ। ਜਦੋਂ ਅਵਦਾਲੀ ਨੇ ਡਾਕਾ ਮਾਰਿਆ ਸੀ ਉਦੋਂ ਵੀ ਵਿੱਚ ਬੰਦੇ ਮਰੇ, ਬੀਬੀਆਂ ਵੀ ਖੋਹੀਆਂ, ਮਾਲ ਵੀ ਲੁੱਟਿਆ। ਸਿੰਘਾਂ ਨੇ ਡਾਕਾ ਮਾਰਿਆ ਅਵਦਾਲੀ ਤੇ, ਮਾਲ ਵੀ ਲੁੱਟਿਆ, ਉਹ ਤਾਂ ਖੋਹਿਆ, ਉਹ ਤਾਂ ਲੁੱਟ ਦਾ ਮਾਲ ਖੋਹਿਆ, ਉੱਥੋਂ ਬੀਬੀਆਂ ਵੀ ਛੜਾਈਆਂ ਖੋਹੀਆਂ, ਖੋਹਾ ਖਾਹੀ ਤਾਂ ਹੋਈ ਹੈ ਨਾ, ਬੰਦੇ ਵੀ ਮਰੇ ਹੈ। ਸਿੰਘਾਂ ਦਾ ਡਾਕਾ ਪੁੰਨ ਹੈ, ਅਵਦਾਲੀ ਦਾ ਡਾਕਾ ਪਾਪ ਹੈ। ਬੋਲੋ ਸਤਨਾਮ। ਹੈ ਡਾਕਾ, ਨੋਟ ਕਰ ਲਿਓ, ਕਿਉਂ ਦਲੀਲ ਨਾਲ ਗੱਲ ਸਮਝ ਆ ਜਾਂਦੀ ਹੈ ਨਾ, ਉਹਦਾ ਡਾਕਾ ਮਾੜੇ ਭਾਵ 'ਚ ਹੈ, ਲੁੱਟਣ ਆਇਆ ਇੱਥੇ, ਤੇ ਸਿੰਘਾਂ ਨੇ ਲੁਟੇਰੇ ਤੋਂ ਭਾਵ ਕੇ ਲੁੱਟਿਆ ਲੁੱਟਦਾ ਮਾਲ, ਬੀਬੀਆਂ ਛੁਡਾਈਆਂ, ਖੰਡਾ ਖੜਕਾਇਆ ਤਾਂ ਕਿ ਲੁਟੇਰਾ ਮੁੜ ਕੇ ਇੱਧਰ ਨੂੰ ਨੱਕ ਨਾ ਕਰੇ। ਬੋਲੋ ਸਤਨਾਮ। ਨੋਟ ਕਰਿਓ ਦੋਨੇ ਪਾਸਿਓਂ ਸੋਚੋ, ਇੱਕ ਅਬਦਾਲੀ ਦੇ ਮਨ ਚ ਕੀ ਭਾਵ ਹੈ, ਇੱਕ ਸਿੰਘਾਂ ਦੇ ਮਨ ਚ ਕੀ ਭਾਵ ਹੈ। ਦੋਨੇ ਥਾਂ ਕੰਮ ਇੱਕੋ ਹੀ ਹੋਇਆ, ਡਾਕੇ ਵਾਲਾ ਉਹਨੇ ਡਾਕਾ ਮਾਰਿਆ ਅਬਦਾਲੀ ਨੇ, ਸਿੰਘਾਂ ਨੇ ਅਬਦਾਲੀ ਤੇ ਡਾਕਾ ਮਾਰਿਆ, ਘੇਰ ਲਿਆਉਂਦਾ ਹੋਇਆ, ਪੈ ਕੇ ਟੁੱਟ ਕੇ ਖਦਾਵਾਂ। ਦੋਨਾਂ ਡਾਕਿਆਂ ਚ ਫਰਕ ਹੈ, ਡਾਕੇ ਦੋਨੇ ਥਾਂ ਪਏ ਹੈ ਪਰ ਦੋਨੇ ਡਾਕਿਆਂ ਚ ਫਰਕ ਹੈ। ਏਦਾਂ ਤੁਸੀਂ ਕੀ ਕਰਦੇ ਹੋ, ਭਾਵ ਕੀ ਹੈ ਤੁਹਾਡੇ ਮਨ ਵਿੱਚ। ਬੰਦੇ ਨੂੰ ਮਾਰਨਾ ਆਮ ਹਾਲਤ ਵਿੱਚ ਪਾਪ ਹੈ, ਪਰ ਕਿਸੇ ਖਾਸ ਹਾਲਤ ਵਿੱਚ ਪਾਪ ਨਹੀਂ। ਤੁਸੀਂ ਆਰਾਮ ਕਰ ਰਹੇ ਹੋ, ਕੋਈ ਬੰਦਾ ਰਾਤ ਨੂੰ ਕੰਧ ਟੱਪ ਰਿਹਾ, ਕੋਈ ਲੁਟੇਰਾ ਡਾਕੂ ਹੈ, ਮਾਰਜੂ ਸਾਰੇ ਜਵਾਕ, ਉਸ ਵੇਲੇ ਉਹਨੂੰ ਸ਼ੂਟ ਕਰ ਦੇਣਾ ਚਾਹੀਦਾ ਹੈ। ਬੋਲੋ ਸਤਨਾਮ। ਬੰਦਾ ਮਰ ਗਿਆ ਕੰਧ ਟੱਪਦਾ, ਕੋਈ ਪਾਪ ਨਹੀਂ, ਕਿਉਂਕਿ ਤੁਹਾਡੇ ਮਨ ਵਿੱਚ ਸ਼ੁੱਧ ਭਾਵ ਹੈ। ਆਪਣੇ ਆਪ ਦੀ ਬੱਚਿਆਂ ਦੀ ਰਾਖੀ ਕਰਨਾ ਧਰਮ ਹੈ, ਉਹ ਕੰਧ ਟੱਪਦਾ ਸੀ ਉਹ ਅਪਰਾਧੀ ਹੈ। ਬੋਲੋ ਸਤਨਾਮ। ਅਪਰਾਧੀ ਮਾਰਿਆ ਗਿਆ, ਕਿਸੇ ਨੂੰ ਬੰਦਾ ਮਾਰਨ ਦਾ ਪਾਪ ਲੱਗੂ ਹੈ? ਬਿਲਕੁਲ ਨਹੀਂ। ਐਵੇਂ ਨਾ ਸੰਗਿਆ ਕਰੋ ਪਾਪ ਪੂਪ ਤੋਂ, ਜੇ ਕੋਈ ਰਾਤ ਨੂੰ ਕੰਧ ਟੱਪਦਾ ਸ਼ੂਟ ਕਰ ਦਿਓ। ਹੱਸਣ ਵਾਲਿਆਂ ਨੇ ਕਹਿੰਦਾ ਗੱਲ ਗੁਰਮਤ ਸਮਝਣੀ ਹੈ, ਤੇ ਜੇ ਪਾਪ ਤੋਂ ਡਰਨ ਲੱਗੇ ਸਾਰੇ ਜਵਾਕ ਮਾਰ ਜੂ, ਉਹ ਤੁਹਾਡੇ ਸਾਰਾ ਘਰ ਲੁੱਟ ਕੇ ਲੈ ਜੂਗਾ ਲਬਣੇ ਪਾਪ ਦੇ। ਏਦਾਂ ਪਾਪ ਸੁਸਰੀ ਪੈ ਗਈ, ਕੱਢ ਦਿਓ ਕਣਕ ਚੋਂ, ਕੋਈ ਪਾਪ ਪੂਪ ਨਹੀਂ, ਕਿਤੇ ਤੋਂ ਸੁਸਰੀ ਨਾ ਮਰ ਜੇ ਕਿਤੇ। ਹਲਕੇ ਕੁੱਤੇ ਦੇ ਦੋ ਮਾਰੋ ਡਾਂਗਾਂ, ਵੱਢੂ ਆਓ ਜਵਾਕਾਂ ਨੂੰ, ਹਲਕਿਆ ਕੁੱਤਾ ਮਾਰਨਾ ਕਾਹਦਾ ਪਾਪ, ਹਲਕੀ ਗਾਂ ਵੀ ਮਾਰ ਦੇਣੀ ਚਾਹੀਦੀ ਹੈ। ਬੋਲੋ ਸਤਨਾਮ। ਨੋਟ ਕਰੇ, ਸ਼ੁੱਧ ਭਾਵ ਹੈ ਨਾ, ਕਿਤੇ ਕਹੋ ਗਊ ਹੱਤਿਆ ਨਹੀਂ ਲੱਗਦੀ, ਉੱਥੇ ਨੀ ਫਿਰ ਗਊ ਹੱਤਿਆ ਲੱਗਦੀ। ਤੇ ਜਿਨ੍ਹਾਂ ਨੇ ਏਦਾਂ ਹੀ ਪਾਪ ਮੰਨ ਲਿਆ, ਏਦਾਂ ਲੋਕਾਂ ਨੇ ਉਹਨਾਂ ਨੇ ਬੜੀ ਚਲਾਕੀ ਕੀਤੀ। ਅਬਦਾਲੀ ਜਦੋਂ ਆਉਂਦਾ ਸੀ ਨਾ, ਪੜ੍ਹ ਕੇ ਦੇਖੋ ਇਤਿਹਾਸ, ਮੂਹਰੇ ਗਾਵਾਂ ਲਾ ਲੈਂਦਾ ਸੀ ਉਹ, ਮੂਹਰੇ ਗਊਆਂ। ਉਹਨੂੰ ਪਤਾ ਸੀ ਵੀ ਏਡੇ ਕਮਲੇ ਲੋਕ ਹੈ, ਇਹਨਾਂ ਨੇ ਨਾ ਗਊ ਮਾਤਾ ਕਰਕੇ ਹੱਥ ਬੰਨਣ ਲੱਗ ਪੈਣੇ ਵੀ ਹਾਏ ਗਊ ਮਾਤਾ ਮਰ ਜੂ, ਗਊ ਹੱਤਿਆ। ਉਹ ਮੂਹਰੇ ਗਊਆਂ ਲਾ ਲੈਂਦਾ, ਇੱਧਰਲੇ ਕੀ ਕਰਦੇ, ਗਊਆਂ ਮਰਨਗੀਆਂ, ਗਊ ਹੱਤਾ ਪਾਪ ਲੱਗੂ। ਬਸ ਕੀ ਕਰਦੇ ਨਾ, ਗਊ ਮਾਤਾ ਕਹੇ ਗਊਆਂ ਨੂੰ ਮੱਥਾ ਟੇਕਣ ਲੱਗ ਜਾਂਦੇ, ਉਹ ਇੰਨੇ ਤੋਂ ਸਾਰਿਆਂ ਨੂੰ ਲੱਭ ਲੈਂਦੇ। ਬੋਲੋ ਸਤਨਾਮ। ਨੋਟ ਕਰਿਓ, ਤੁਸੀਂ ਟਾਕਰਾ ਕਰੋ ਹੁਣ, ਉਹਦੇ ਗਊਆਂ ਮੂਹਰੇ ਲਾਈਆਂ, ਵਿੱਚੇ ਗਊਆਂ ਮਰ ਜਾਣਗੀਆਂ, ਮਰ ਜਾਣਾ। ਤੂੰ ਟਾਕਰਾ ਕਰੋ, ਤੁਸੀਂ ਅਬਦਾਲੀ ਗਊਆਂ ਮੂਹਰੇ ਲਾਉਂਦਾ ਹੁੰਦਾ ਸੀ, ਇੱਧਰਲੇ ਪਾਪ ਤੋਂ ਡਰ ਜਾਂਦੇ ਸੀ, ਪਾਪ ਤੋਂ ਡਰ ਜਾਂਦੇ ਸੀ ਇੱਧਰਲੇ। ਐਂ ਨਹੀਂ ਪਾਪ ਪੂਪ ਦਾ ਮਤਲਬ, ਜੋ ਤੁਸੀਂ ਕਰਦੇ ਹੋ ਮਨ ਦੀ ਸ਼ੁੱਧ ਭਾਵ ਹੋਣਾ ਚਾਹੀਦਾ। ਸ਼ੁੱਧ ਭਾਵ, ਫੌਜੀ ਹੈ ਕੋਈ ਘੁਸਪੈਠੀ ਘੁਸਪੈਠ ਕਰ ਰਹੇ ਹੈ, ਉਹ ਆਪਦੇ ਡਿਊਟੀ ਤੇ ਪਹਿਰੇ ਤੇ ਉਹਨੂੰ ਪਤਾ ਲੱਗ ਗਿਆ ਘੁਸਪੈਠੀ ਸ਼ੂਟ ਕਰਤੇ, ਅੱਛਾ ਫੌਜੀ ਨੂੰ ਤਾਂ ਫਿਰ ਪਾਪ ਹੀ ਲੱਗੀ ਜਾਣਗੇ, ਫੌਜੀ ਨੂੰ ਤਾਂ ਬੰਦੇ ਮਾਰਨ ਦੇ। ਉਸ ਵੇਲੇ ਆਉਣ ਡਿਊਟੀ ਹੈ, ਫੌਜੀ ਨੇ ਸ਼ੂਟ ਕਰ ਦਿੱਤੇ ਘੁਸਪੈਠੀ ਨੇ, ਆਪਣਾ ਧਰਮ ਕਮਾਇਆ, ਕੋਈ ਪਾਪ ਨਹੀਂ। ਬੋਲੋ ਸਤਨਾਮ। ਫੌਜੀ ਦਾ ਧਰਮ, ਸਗੋਂ ਦੀ ਜੇ ਉਹ ਪਾਪ ਤੋਂ ਡਰ ਗਿਆ, ਘੁਸਪੈਠੀਆਂ ਨੂੰ ਸ਼ੂਟ ਨਾ ਕੀਤਾ, ਉਹਨੇ ਇੱਧਰ ਆ ਕੇ ਬੰਬ ਚਲਾਉਣੇ ਹੈ, ਨਾਗਰਿਕ ਮਾ ਗੜਬੜ ਕਰਨੀ ਹੈ ਨਾ, ਜੇ ਫੌਜੀ ਬੰਦੇ ਮਾਰਨ ਦੇ ਪਾਪ ਤੋਂ ਡਰ ਗਿਆ, ਘੁਸਪੈਠੀਆਂ ਨੂੰ ਸ਼ੂਟ ਨਾ ਕੀਤਾ, ਫਿਰ ਸਗੋਂ ਫੌਜੀ ਨੂੰ ਪਾਪ ਲੱਗਿਆ। ਜਿੰਨੀਆਂ ਇੱਧਰ ਹੱਤਿਆਵਾਂ ਕੀਤੀਆਂ ਉਹਨੇ, ਘੁਸਪੈਠੀਆਂ ਨੂੰ ਸਾਰਿਆਂ ਦਾ ਪਾਪ ਫੌਜੀ ਤੇ ਪਊਗਾ। ਬੋਲੋ ਸਤਨਾਮ। ਕਿਉਂ ਨੇ ਘੁਸਪੈਠੀਆਂ ਨੂੰ ਸ਼ੂਟ ਕਿਉਂ ਨਹੀਂ ਕੀਤਾ ਉਸ ਵੇਲੇ, ਸ਼ੂਟ ਕਿਉਂ ਨਹੀਂ ਕੀਤਾ ਉਸ ਵੇਲੇ ਉਸਨੇ? ਇੱਦਾਂ ਜਾਣੀ ਕਿ ਹਰ ਗੱਲ ਆਮ ਦੁਨੀਆਂ ਉਲਝ ਗਈ ਪੁੰਨ ਪਾਪ ਦੇ ਵਿੱਚ। ਪੁੰਨ ਪਾਪ ਤੁਹਾਡੀ ਮਨ ਦੀ ਭਾਵਨਾ ਹੈ, ਕਰਮ ਪੁੰਨ ਪਾਪ ਕੀ ਹੈ, ਤੇ ਬਾਣੀ ਚ ਲਿਖਿਆ ਨਾ ਉਲਝਾ ਦਿੱਤੇ ਵੱਡੀ ਦੁਨੀਆਂ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾਂ ਸਾਰਨ, ਜਾਣੀ ਤੱਤਾਂ ਸਾਰਨਾ ਜਾਣੀ ਗੁਰੂ ਵਜੋਂ ਤੱਤਾਂ ਤੱਤ ਦੀ ਸਾਰਤਾ ਜਾਣੀ ਨੇ ਪੁੰਨ ਪਾਪ ਦੇ ਵਿੱਚ ਉਲਝਾਤੀ ਦੁਨੀਆਂ। ਤਾਂ ਤੇ ਮਾਸ ਖਾਣ ਤੇ ਨਾ ਖਾਣ ਨੂੰ ਪੁੰਨ ਪਾਪ ਨਹੀਂ ਬਣਾਉਣਾ, ਤਾਂ ਤੇ ਇਹ ਤਾਂ ਸਮੇਂ ਦੀ ਭਾਵਨਾ, ਘੇਰੇ ਪੈ ਗਏ ਸਿੰਘਾਂ ਨੂੰ, ਕੁਛ ਵੀ ਨਹੀਂ ਮਿਲਦਾ। ਇੱਥੋਂ ਤੱਕ ਵੀ ਸਿੰਘਾਂ ਨੇ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਿਆ ਨਾ ਜਦੋਂ, ਵੀ ਜਿਹੜੇ ਸਿੰਘ ਕੁਝ ਤਕੜੇ ਆ ਹਾਲੇ, ਕੁਝ ਉਮਰ ਦਾ ਲਿਹਾਜ਼ ਜਾਂ ਕਮਜ਼ੋਰ ਹੋ ਗਏ ਜ਼ਿਆਦੇ, ਜੋ ਲੱਗਿਆ ਵੀ ਹੁਣ ਪ੍ਰਾਣ ਸਾਡੇ ਤਾਂ ਜਾ ਰਹੇ ਹੈ, ਅਸੀਂ ਤਾਂ ਸ਼ਹੀਦੀਆਂ ਪਾ ਜਾਣੀਆਂ। ਉਹ ਨਾਲ ਦੇ ਸਿੰਘਾਂ ਨੂੰ ਪਤਾ ਕੀ ਕਹਿੰਦੇ, ਦੇਖੋ ਵੀਰੋ, ਤੁਸੀਂ ਕੁਝ ਦਿਨ ਹੋਰ ਜੰਗ ਕਰ ਸਕਦੇ ਹੋ, ਹੋਰ ਇਹਨਾਂ ਦੁਸ਼ਟਾਂ ਨੂੰ ਸੋਧੇ ਲਾ ਸਕਦੇ ਹੋ, ਸਾਡੀ ਤੁਹਾਨੂੰ ਪ੍ਰਾਣ ਜਾਂਦੇ ਹੈ, ਹੁਣ ਤੁਸੀਂ ਐਂ ਕਰੋ ਸਾਡੇ ਪੱਟਾਂ ਦਾ ਮਾਸ ਕੱਢ ਕੇ ਖਾ ਲਓ। ਬੋਲੋ ਸਤਨਾਮ। ਨੋਟ ਕਰੋ, ਸਾਡੇ ਪੱਟਾਂ ਦਾ ਮਾਸ ਕੱਢ ਕੇ ਖਾ ਲਓ, ਅਸੀਂ ਤਾਂ ਹੁਣ ਸ਼੍ਰੀ ਛੱਡੀ ਜਾਣਾ, ਤੁਸੀਂ ਸਾਡਾ ਮਾਸ ਖਾ ਲਓ। ਉਸ ਸਥਿਤੀ ਪ੍ਰਸਥਿਤੀ ਕੀ ਹੈ ਉਸ ਵੇਲੇ, ਨੋਟ ਕਰਿਓ, ਇੱਦਾਂ ਪੱਟਾਂ ਦਾ ਮਾਸ ਕੱਢ ਕੇ ਵੀ ਖਾਣਾ ਪਿਆ, ਪ੍ਰਸਥਿਤੀ ਹੈ ਉਸ ਵੇਲੇ, ਨੋਟ ਕਰਿਓ। ਪਰ ਆਮ ਜਿਹੜੀ ਹਾਲਤ ਹੈ ਉਹਦੇ ਵਿੱਚ ਜਾਣੀ ਕਿ ਸਭ ਕੁਝ ਛਕਣ ਵਾਸਤੇ ਮਿਲ ਰਿਹਾ, ਤਾਂ ਜੀਵ ਦੇ ਸਵਾਦ ਵਾਸਤੇ ਇਹਨੂੰ ਚਸਕਾ ਨਾ ਬਣਾਓ, ਜੀਵ ਦੇ ਸਵਾਦ ਵਾਸਤੇ ਨੂੰ ਚਸਕਾ ਰਹੋ ਵਿਚਾਰ। ਤਾਂ ਤੇ ਰਸ ਸੋਇਨਾ ਇਹ ਸਾਰੇ ਚੱਲੇ ਸੀ, ਰਸ ਮਾਸ ਦੀ ਗੱਲ ਆ ਗਈ ਵਿਸਥਾਰ ਚ ਕਦੇ ਫੇਰ, ਤਾਂ ਤੇ ਇੱਥੇ ਰਸ ਸਰੀਰ ਕੇ ਕਹਿ ਘਟਨਾ ਮਨਵਾਸ, ਫੇਰ ਵਾਸਾ ਨਹੀਂ ਹੋ ਸਕਦਾ ਅੰਦਰ ਜੇ ਤੂੰ ਇਹਨਾਂ ਚਸਕਿਆਂ ਦੇ ਵਿੱਚ ਪੈ ਗਿਆ। ਰਹੋ ਵਿਚਾਰ, ਆਓ ਸ਼ਬਦ ਦੀ ਵਿਚਾਰ ਸਲੇ ਲਾਵਾਂ ਦੋ ਤਿੰਨ ਮਿੰਟਾਂ ਚ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਐ ਮਨੁੱਖ ਤੂੰ ਸਰਬ ਵਿਆਪਕ ਪਰਮੇਸ਼ਰ ਰਾਜਾ ਰਾਜ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦੇ ਰਸ ਨੂੰ ਜਾਣਿਆ ਨਹੀਂ, ਤੈਨੂੰ ਪਤਾ ਹੀ ਨੀਗਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਦੁੱਧ ਕੂਜਾ ਮੇਵਾ ਮੈਂ ਸਭ ਕਿਸੇ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ। ਪਰਮਾਤਮਾ ਦਾ ਨਾਮ ਤਾਂ ਨਾ ਕੂਜਾ ਮੇਵਾ ਤਾਂ ਜਾਣਦੇ ਹੋ, ਡਰਾਈ ਫਰੂਟ ਕਾਜੂ ਬਦਾਮ, ਇਹ ਮਨੁੱਖੀ ਭਾਸ਼ਾ ਦੱਸਿਆ, ਕਹਿੰਦੇ ਪਰਮਾਤਮਾ ਦੇ ਨਾਮ ਦਾ ਰਸ ਤਾਂ ਕਾਜੂ ਬਦਾਮਾਂ ਤੋਂ ਵੀ ਜ਼ਿਆਦਾ ਹੈ। ਬੋਲੋ ਸਤਨਾਮ। ਇਹ ਤਾਂ ਸਥੂਲ ਰਸ ਨੀ, ਜਾਣੀ ਕਿ ਮਨੁੱਖੀ ਭਾਸ਼ਾ ਚ ਕੀ ਕਿਹਾ ਜਾਵੇ, ਵਿਚਾਰ ਹੈ ਤਾਂ ਵਿਚਾਰ ਇੱਦਾਂ ਤੂੰ ਲਈ ਨੀ, ਕੋਈ ਹੋਣਾ ਸਮਝੋ ਵੀ ਇੱਦਾਂ, ਜਾਣੀ ਕਿ ਕੀ ਕਿਹਾ ਜਾਵੇ। ਮਨੁੱਖ ਜਾਣਦਾ ਵੀ ਆਹ ਮੇਵੇ ਵਧੀਆ ਹੁੰਦੇ ਆ ਯਾਰ, ਕਾਜੂ ਦਾਖਾਂ ਬਦਾਮ ਸੌਗੀ ਗਿਰੀ ਵਧੀਆ ਹੁੰਦੀ ਹੈ, ਤੇ ਮਨੁੱਖੀ ਭਾਸ਼ਾ ਦੱਸਦਾ ਕਹਿੰਦੇ ਪਰਮਾਤਮਾ ਦਾ ਨਾਮ ਉਦੋਂ ਵੀ ਵਧੀਆ, ਉਦੋਂ ਵੀ ਸਵਾਦ ਹੈ, ਉਹ ਉਦੋਂ ਵੀ ਵਧੀਆ, ਏਦਾਂ ਤੂੰ ਵਿਚਾਰ ਨਾ ਕੀਤੀ। ਰਹੋ ਵਿਚਾਰ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਣਰਸ ਵਿਸਰ ਜਾਹੀ, ਜਿਹੜਾ ਰਸ ਆਉਣ ਤੋਂ ਬਾਅਦ ਹੋਰ ਰਸ ਵਿਸਰ ਜਾਂਦੇ ਆ, ਹੋਰ ਰਸਾਂ ਦੇ ਵਿੱਚ ਸੁਰਤੀ ਨਹੀਂ ਜਾਂਦੀ, ਜਿਹ ਰਸ ਉਹ ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਹੁਣ ਇਹ ਤਾਂ ਚੰਗੇ ਨਹੀਂ ਲੱਗਦੇ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਣਰਸ ਵਿਸਰ ਜਾਹੀ ਰਹਾਓ, ਜਾਣ ਅਜਾਣ ਭਏ ਹਮ ਵਾਵਰ, ਅਸੀਂ ਆਪਣੇ ਆਪ ਤੋਂ ਅਜਾਣ ਬੋਰੇ ਹੋਏ ਫਿਰਦੇ ਹਾਂ, ਆਪਣੇ ਆਪ ਤੋਂ ਆਪੇ ਨੂੰ ਨਹੀਂ ਜਾਣਿਆ, ਆਪਾਂ ਨਹੀਂ ਪਛਾਣਿਆ ਵੀ ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਮਨ ਨੂੰ ਸੋਧਨ ਕਰਕੇ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ, ਤੂੰ ਤਾਂ ਬੋਰਾ ਹੋਇਆ ਫਿਰਿਆ, ਸਰੀਰ ਦੇ ਉੱਤੇ ਇਕੱਲਾ ਲਮਕ ਗਿਆ, ਠੀਕ ਹੈ ਜੇ ਲੋੜਾਂ ਸੀ ਤੂੰ ਕੰਮ ਲੈਣਾ ਸੀ, ਆਪੇ ਦੀ ਪਛਾਣ ਕਰਨੀ ਸੀ, ਤੂੰ ਤਾਂ ਕਮਲਾ ਹੋ ਗਿਆ, ਆਪਣੇ ਆਪ ਨੂੰ ਹੱਡ ਚੰਮੀ ਸਮਝੀ ਜਾਂਦਾ। ਬੋਲੋ ਸਤਨਾਮ। ਤੂੰ ਤਾਂ